ਫਿਰਤ ਪ੍ਰਵਿਆਇਆ ਭਰਿਆ ਕੋਸ਼ਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਜਾਏ। ਸੰਗ ਪਰਮਗਤ ਪਾਈਐ ਮਾਇਆ ਰਚ ਬੰਦ ਹਾਰੇ। ਸ਼ਰਨ ਭਰਿਓ ਦਰਬਾਰੀ ਸੁਆਮੀ ਸ਼ਰਨ ਭਰਿਓ
ਕਰੋ ਦਰਬਾਰੀ।
बहु प्रकारे सर्व अर्थ विचारे साध संग परम गत पाइए माया रच बंद नारी चरण कमल संग प्रीत मन लागी सुरजन मिले प्यारे नानक अन्न करे हर जप जप सगले रोग निदारे सगले रोग निवारे शरण परयो दुर्वारे स्वामी शरण परयो ਹਿਸਾਬ ਕਿਤਾਬ ਤੋਂ ਬਾਹਰਾ ਹੋਇਆ ਕਰਦੇ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਦੋ ਸਿੱਖ ਆਏ ਉਹਨਾਂ ਨੇ ਇੱਕ ਸਵਾਲ ਕਰਿਆ ਹੇ ਪਾਤਸ਼ਾਹ ਸਾਨੂੰ ਨਾਮ ਵੀ ਦਿਓ ਤੇ ਦੁਨੀਆਂ ਵੀ ਚਾਹੀਦੀ ਹੈ ਜੇ ਇਕੱਲਾ ਨਾਮ ਹੈ ਦੁਨੀਆਂ ਨਹੀਂ ਹੈ ਸਹੀ ਚੱਲਦੀ ਤਾਂ ਫਿਕਰ ਲੱਗੇ ਰਹਿੰਦੇ ਨੇ ਕਾਰੋਬਾਰ ਵੀ ਸ਼ੁੱਧ ਹੋਣੇ ਚਾਹੀਦੇ ਨੇ ਵਿਘਨ ਵੀ ਕੋਈ ਨਹੀਂ ਲੱਗਣਾ ਚਾਹੀਦਾ ਬੱਚੇ ਵੀ ਆਗਿਆਕਾਰ ਚਾਹੀਦੇ ਨੇ ਝਗੜੇ ਝਾਟੇ ਵੀ ਕੋਈ ਗੱਲ ਨਹੀਂ ਰਹਿਣੇ ਚਾਹੀਦੇ ਪੈਸਾ ਟਕਾ ਵੀ ਖੁੱਲ੍ਹਾ ਹੋਣਾ ਚਾਹੀਦਾ ਕੋਈ ਐਸੀ ਜੁਗਤ ਦੱਸੋ ਜਿਸ ਦੇ ਨਾਲ ਇਹ ਕਾਰਜ ਸਹਿ ਸਵਾਦ ਚੱਲਦੇ ਰਹਿਣ ਗੁਰੂ ਨਾਨਕ ਕਹਿਣ ਲੱਗੇ ਪ੍ਰੇਮੀਓ ਨਾਮ ਜਪਣ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਇਆ ਕਰਦੇ ਦੂਸਰਾ ਤੁਸੀਂ ਸਤਸੰਗ ਚ ਜਾਇਆ ਕਰੋ ਜਾਗੀਆਂ ਹੋਈਆਂ ਰੂਹਾਂ ਦੀ ਸਤਸੰਗ ਕਰਿਓ ਇੱਕ ਸੁੱਤੀਆਂ ਰੂਹਾਂ ਨੇ ਇੱਕ ਜਾਗੀਆਂ ਹੋਈਆਂ ਨੇ ਜੋ ਸੁੱਤੀਆਂ ਰੂਹਾਂ ਨੇ ਉਹ ਤਿੰਨਾਂ ਗੁਣਾਂ ਚ ਸੰਸਾਰ ਦੇ ਵਿੱਚੋਂ ਨਿਕਲਦੀਆਂ ਨਹੀਂ ਹਨ ਇਹਦੇ ਵਿੱਚ ਸੁੱਤੀਆਂ ਪਈਆਂ ਰਜੋ ਗੁਣ ਤਮੋ ਗੁਣ ਸਤੋ ਗੁਣ ਹਨੇਰੇ ਵਿੱਚ ਆਪ ਨੇ ਉਹਨਾਂ ਦੀ ਸੰਗਤ ਕਰੋਗੇ ਹੋਰ ਹਨੇਰਾ ਮਨ ਦੇ ਉੱਤੇ ਪੈ ਜਾਏਗਾ ਤੇ ਉਸ ਸੰਗਤ ਚ ਜਾਓ ਜਿੱਥੇ ਕੇਵਲ ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਪਰਮੇਸ਼ੁਰ ਦੇ ਨਾਮ ਨਾਲ ਪਿਆਰ ਲੱਗੇ ਤੇ ਪ੍ਰਭੂ ਨਾਲ ਪਿਆਰ ਲੱਗ ਕੇ ਮਾਇਆ ਦਾ ਪਿਆਰ ਘਟੇ ਸੋ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਉਸ ਸੰਗਤ ਵਾਸਤੇ ਜਦੋਂ ਤੁਸੀਂ ਘਰ ਤੋਂ ਤੁਰੋਗੇ ਵੇਲੇ ਤੋਂ ਹੀ ਪਹਿਲਾ ਕਦਮ ਪੱਟਦੀ ਸਾਰ ਇੱਕ ਸਮੇਤ ਜਗ ਦਾ ਫਲ ਮਿਲਦਾ ਰਹੇਗਾ। ਕਦਮ ਗਿਣ ਲਓ, ਸ਼ਰਧਾ ਦੀ ਝੋਲੀ ਹੋਵੇ, ਨਿਮਰਤਾ ਮਨ ਵਿੱਚ ਹੋਵੇ, ਗੁਰੂ ਦਾ ਧਿਆਨ ਹੋਵੇ, ਹਰ ਪੈਰ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਨਿਮਰਤਾ ਧਾਰ ਕੇ ਘਰੋਂ ਚੱਲੇ, ਚਿੱਤ ਬਿਰਤੀ ਇਕਾਗਰ ਕਰਕੇ ਮੈਂ ਗੁਰੂ ਨਾਨਕ ਦੇ ਦਰਬਾਰ ਨੂੰ ਜਾ ਰਿਹਾ, ਮੈਂ ਜਾ ਕੇ ਗੁਰੂ ਨਾਨਕ ਦਾ ਸੰਗਤ ਵਿੱਚੋਂ ਦਰਸ਼ਨ ਕਰਨਾ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਿਵਾਸ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦਾ ਦਰਸ਼ਨ ਕਰਨਾ ਉਹਦੀ ਬਾਣੀ ਦੇ ਵਿੱਚੋਂ। ਜਦੋਂ ਇਸ ਤਰ੍ਹਾਂ ਦੇ ਨਾਲ ਆਦਮੀ ਚੱਲੇਗਾ ਤਾਂ ਇੱਕ ਜੱਗ ਦਾ ਫਲ, ਅਸਮੇਧ ਜੱਗ ਦਾ, ਇੱਕ ਅਸਮੇਧ ਜੱਗ ਕਰਨਾ ਹੋਵੇ ਕਰੋੜਾਂ ਰੁਪਈਆ ਖਰਚ ਹੋ ਜਾਂਦਾ, ਲੱਖਾਂ ਰੁਪਏ ਲੱਗ ਜਾਂਦੇ ਨੇ, ਫੇਰ ਵੀ ਉਹ ਸਫਲ ਹੁੰਦਾ ਜਾਂ ਨਹੀਂ ਹੁੰਦਾ ਇਹ ਸ਼ੱਕ ਰਹਿੰਦਾ। ਸੋ ਐਡਾ ਬੜਾ ਫਲ ਕੇਵਲ ਸਤਸੰਗ ਵੱਲ ਨੂੰ ਚੱਲਣ ਨਾਲ ਇਹ ਸ਼ੁਰੂ ਹੋ ਜਾਇਆ ਕਰਦਾ, ਤੇ ਜਦੋਂ ਸੰਗਤ ਵਿੱਚ ਜਾ ਕੇ ਮਨ ਨੂੰ ਇਕਾਗਰ ਕਰਕੇ, ਬੁੱਧੀ ਨੂੰ ਸਾਵਧਾਨ ਕਰਕੇ, ਹਰੀ ਦਾ ਜਸ ਸੁਣ ਕੇ ਹਿਰਦੇ ਚ ਧਾਰਨ ਕਰਦਾ, ਫੇਰ ਉਹਦੇ ਉੱਤੇ ਫੈਸਲਾ ਕਰਦਾ ਕਿ ਮੈਂ ਇਸ ਤਰ੍ਹਾਂ ਦਾ ਜੀਵਨ ਬਣਾਉਣਾ। ਮਹਾਰਾਜ ਕਹਿੰਦੇ ਫੇਰ ਦੇਖੋ ਕਿੰਨੇ ਫਲ ਮਿਲਦੇ ਨੇ, ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਨਾਮ, ਕਈ ਕਰੋੜ ਜੱਗਾਂ ਦਾ ਫਲ ਮਿਲਦਾ। ਇਹਦੇ ਨਾਲ ਕੀ ਹੋ ਗਿਆ, ਜਦੋਂ ਇੰਨਾ ਪੁੰਨ ਬੀਜ ਦਿੱਤਾ, ਵਿਘਨਾਂ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਏਗਾ, ਪਾਪਾਂ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਏਗਾ, ਉਸ ਵੇਲੇ ਅਰਥ ਵੀ ਪੂਰਾ ਹੋ ਜਾਏਗਾ, ਪੈਸੇ ਟਕੇ ਦੀ ਬਾਤ ਵੀ ਪੂਰੀ ਹੋ ਜਾਏਗੀ। ਜੋ ਮਨ ਦੇ ਅੰਦਰ ਕੋਈ ਕਾਮਨਾ ਹੈ, ਜਦੋਂ ਅਸੀਂ ਗੁਰੂ ਕੋਲ ਜਾਂਦੇ ਹਾਂ, ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ, ਸੰਤਾਂ ਕੋਲ ਜਾਂਦੇ ਹਾਂ ਚਾਰ ਫਲ ਮਿਲਦੇ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਜੇ ਗੁਰੂ ਮਿਲ ਜਾਵੇ, ਗੁਰੂ ਦੇ ਬਚਨ ਮਿਲ ਜਾਣ, ਤਾਂ ਕਹਿੰਦੇ ਫਲਾਂ ਦੀ ਕੋਈ ਗਿਣਤੀ ਨਹੀਂ ਰਿਹਾ ਕਰਦੀ, ਚਾਰ ਤਾਂ ਚਾਰ, ਹਜ਼ਾਰਾਂ ਕਹਿ ਲਓ ਉਹ ਵੀ ਥੋੜੇ। ਤੇ ਇਹ ਗੱਲ ਉਹਨਾਂ ਪ੍ਰੇਮੀਆਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਵਿਧੀ ਦੇ ਨਾਲ ਸਤਸੰਗ ਕਰਦੇ। ਸੋ ਹੁਣ ਆਪਾਂ ਬੇਨਤੀ ਕੀਤੀ ਸੀ ਕਿ ਹੇ ਪ੍ਰਭੂ, ਅਸੀਂ ਤੇਰੇ ਦਰਬਾਰ ਵਿੱਚ ਆ ਗਏ, ਤੇਰੀ ਸ਼ਰਨ ਵਿੱਚ ਆ ਗਏ, ਜੇ ਸੱਚਮੁੱਚ ਸਾਡੇ ਮਨ ਦੇ ਵਿੱਚ ਵਿਸ਼ਵਾਸ ਆ ਜਾਵੇ ਵੀ ਅਸੀਂ ਗੁਰੂ ਨਾਨਕ ਦੀ ਸ਼ਰਨ 'ਚ ਆ ਗਏ। ਦੇਖੋ ਸਿੱਧੀ ਗੱਲ ਹੈ, ਇਹਦੇ 'ਚ ਕੋਈ ਰੌਲਾ ਰੱਪਾ ਨਹੀਂ ਹੈ, ਸੱਚੇ ਦਿਲ ਨਾਲ ਆ ਜਾਓ, ਸ਼ਰਨ ਫੜ ਲਓ। ਜਦੋਂ ਸ਼ਰਨ ਫੜ ਲਈ, ਮਹਾਰਾਜ ਕਹਿੰਦੇ ਜਿਹਨੇ ਜਿਹਨੇ ਵੀ ਸ਼ਰਨ ਪੜੀ ਹੈ, ਮਨ ਦੇ ਪ੍ਰਭ ਕੀ ਸ਼ਰਨ ਵਿੱਚ ਆਓ। ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਧਾਰ, ਗਨਕਾ ਵਰਗੀ ਪਾਪਣ ਤਰ ਗਈ, ਅਟਲ ਪਏ ਉਤਰੋਂ ਜਾ ਕੇ ਸਿਮਰਨ, ਅਰ ਨਿਰਪੈ ਪਦ ਪਾਇਆ, ਦੁੱਖ ਹਰਤਾ ਇਹ ਵਿਧ ਕੋ ਸੁਆਮੀ ਤੈ ਕਾਹੇ ਵਿਸਰਾਇਆ। ਇੱਕ ਬੱਚਾ ਸ਼ਰਨ ਚ ਆ ਗਿਆ, ਉਹ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ, ਰਾਜ ਵੀ ਮਿਲ ਗਿਆ ਤੇ ਪਦਵੀ ਵੀ ਅਟਲ ਹੋ ਗਈ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾਹ ਤੇ ਛੂਟਾ, ਇੱਕ ਹਾਥੀ ਨੇ ਸ਼ਰਨ ਫੜੀ ਕਾਲਪੁਰਖ ਦੀ, ਤੰਦੂਏ ਦੇ ਮੂੰਹ ਚ ਪਿਆ ਹੋਇਆ ਛੁੱਟ ਗਿਆ, ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਕੇਵਲ ਇੱਕ ਵਾਰੀ ਰਾਮ ਕਿਹਾ, ਮਨੋ ਚਿੱਤੋਂ ਹੋ ਕੇ ਸ਼ਰਨ ਚ ਫਲੇ, ਬੰਧਨ ਟੁੱਟ ਗਏ, ਤੰਦੂਏ ਦੇ ਤੰਦ ਕੱਟ ਦਿੱਤੇ ਭਗਵਾਨ ਨੇ। ਆ ਅਜਾਮਲ ਪਾਪੀ ਜਗ ਜਾਣੇ ਨਿਮ ਕਮਾਏ ਨਿਸਤਾਰ, ਸਾਰਾ ਸੰਸਾਰ ਜਾਣਦਾ ਸੀ, ਜਦੋਂ ਉਹ ਆਖਰੀ ਸਵਾਸ ਵਿੱਚ ਪਰਮੇਸ਼ਰ ਦੀ ਸ਼ਰਨ ਚ ਆ ਗਿਆ, ਉਸ ਵੇਲੇ ਕੀ ਹੋਇਆ, ਜਮਦਨ ਮਾਰੇ ਹਰਜਨਾ ਗਿਆ ਸੁਰਗ ਜਮਦੰਡਨਾ ਸਹਿ, ਉਸੇ ਵੇਲੇ ਰੱਖ ਲਿਆ। ਨਾਨਕ ਹੈ ਚੇ ਚਿੰਤਾ ਮਨ ਤਹਿ ਵੀ ਉਤਰ ਸਪਾਰਾ, ਤੂੰ ਕਿਹੜੀ ਤਾਕਤ ਦੇ ਵਿੱਚ ਗੁਲਤਾਨ ਹੋਇਆ, ਪੈਸੇ ਦੀ ਤਾਕਤ ਨਹੀਂ ਕੁਛ ਵੀ ਕਰਿਆ ਕਰਦੀ, ਬੰਦਿਆਂ ਦੀ ਤਾਕਤ ਕੁਛ ਨਹੀਂ ਕਰਿਆ ਕਰਦੀ, ਵਾਕਫੀਆਂ ਕੁਛ ਨਹੀਂ ਕਰਿਆ ਕਰਦੀਆਂ, ਜੇ ਕੋਈ ਇਸ ਨਾਲ ਨਿਭਣ ਵਾਲੀ ਚੀਜ਼ ਹੈ ਉਹ ਪਰਮੇਸ਼ਰ ਦੀ ਸ਼ਰਨ ਹੈ, ਸ਼ਰਨ ਲਓ ਮਨ ਚਿੱਤ ਲਾ ਕੇ, ਤੇ ਗੁਰੂ ਪਿੱਠ ਦੇ ਉੱਤੇ ਹੱਥ ਰੱਖ ਦਿੰਦਾ, ਫੇਰ ਕਿਸੇ ਚੀਜ਼ ਦਾ ਘਾਟਾ ਨਹੀਂ। ਜਾਮ ਗੁਰੂ ਹੋਏ ਵੱਲ, ਕਹਿੰਦੇ ਜਿਹਦੇ ਵੱਲ ਗੁਰੂ ਹੋ ਜਾਵੇ, ਲੱਖਾਂ ਵਾਹਾਂ ਉਹਦਾ ਕੁਛ ਵਿਗਾੜ ਨਹੀਂ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਸ਼ਰਨ ਫੜ ਕੇ ਮਹਾਰਾਜ ਕਹਿੰਦੇ ਉਹ ਤਾਂ ਕੋਟ ਅਪਰਾਧ ਖੰਡਨ ਕੇ ਦਾਤੇ ਤੁਜਮਿਨ ਕੌਣ ਨਾਰੇ, ਕਰੋੜਾਂ ਪਾਪਾਂ ਨੂੰ ਦੂਰ ਕਰਨ ਵਾਲਾ। ਖੋਜਤ ਖੋਜਤ ਬਹੁ ਪ੍ਰਕਾਰੇ, ਖੋਜ ਖੋਜ ਕੇ ਬੜੇ ਤਰੀਕਿਆਂ ਦੇ ਨਾਲ ਅਸੀਂ ਇਹ ਅਰਥ ਵਿਚਾਰ ਕੀਤੇ ਨੇ ਕਿਹੜੇ ਕਿ ਸਾਧ ਸੰਗ ਪਰਮਗਤ ਪਈ, ਸਾਧੂ ਦੀ ਸੰਗਤ ਹੋ ਜਾਵੇ, ਪੂਰਨ ਮਹਾਂਪੁਰਸ਼ ਤਤਵੇਤੇ ਦੀ ਸੰਗਤ ਹੋ ਜਾਵੇ, ਉਹਦੇ ਵਿੱਚੋਂ ਕੀ ਹੋਏਗਾ, ਪਰਮਗਤੀ ਪ੍ਰਾਪਤ ਹੋ ਜਾਏਗੀ। ਦੂਜੇ ਪਾਸੇ ਮਾਇਆ ਦੀ ਸੰਗਤ ਹੈ, ਸਾਨੂੰ ਹਰ ਵਕਤ ਰਹਿੰਦੀ ਹੈ, ਇਹਦੇ ਨਾਲ ਰਚਣ ਦੇ ਨਾਲ ਅਸੀਂ ਬੰਨ ਕੇ ਹਾਰ ਜਾਣਗੇ, ਮਾਇਆ ਨੇ ਬੰਨ ਲੈਣਾ ਅਸੀਂ ਹਾਰ ਜਾਣਾ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ, ਨਾਨਕ ਅੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰ, ਸਾਰੇ ਰੋਗ ਆਦਿ ਵਿਆਧਿ ਉਪਾਧਿ ਤਿੰਨੇ ਤਾਪਾਂ ਦਾ ਨਿਵਾਰਨਾ ਹੋ ਜਾਇਆ ਕਰਦਾ ਜੋ ਪਰਮੇਸ਼ਰ ਦਾ ਨਾਮ ਜਪ। ਸੋ ਆਪ ਸਾਰੇ ਮਗਰ ਦੀ ਸੰਗਰਾਂਦ ਮਨਾਉਣ ਵਾਸਤੇ ਗੁਰੂ ਦੇ ਦਰਬਾਰ ਚ ਪਹੁੰਚੇ ਹੋ। ਹਰ ਮਹੀਨਾ ਜੋ ਹੋਇਆ ਕਰਦਾ ਸਾਨੂੰ ਉਤਸ਼ਾਹ ਦਿੰਦਾ, ਉਪਦੇਸ਼ ਦਿੰਦਾ, ਭਾਵੇਂ ਸੁਣਦਿਆਂ ਸੁਣਦਿਆਂ ਸਾਡੀ ਜ਼ਿੰਦਗੀ ਬਤੀਤ ਹੋ ਗਈ, ਲੇਕਿਨ ਮਨ ਐਸਾ ਹੈ ਕਿ ਕਦੇ ਵੀ ਰਸਤਾ ਆਪਣਾ ਛੱਡ ਕੇ ਗੁਰੂ ਦੇ ਰਸਤੇ ਤੇ ਸਿੱਧਾ ਹੋ ਕੇ ਨਹੀਂ ਚੱਲਦਾ, ਟੇਢਾ ਹੋ ਕੇ ਚੱਲਦਾ, ਕੁਛ ਮੰਨ ਲੈਂਦਾ ਕੁਛ ਨਹੀਂ ਮੰਨਦਾ, ਭੁੱਲਿਆ ਰਹਿੰਦਾ ਪਾਰ ਬ੍ਰਹਮ ਪਰਮੇਸ਼ਰ। ਸੋ ਮਹਾਰਾਜ ਨੇ ਇਸ ਮਹੀਨੇ ਦੇ ਅੰਦਰ ਜੋ ਸਾਨੂੰ ਬਹੁਤ ਵੱਡੀ ਗੱਲ ਦੱਸੀ ਹੈ ਉਹ ਇਹ ਦੱਸੀ ਹੈ ਵੀ ਜਿਹਨਾਂ ਨੂੰ ਸੰਗਤ ਪ੍ਰਾਪਤ ਨਹੀਂ ਨਾ ਹੁੰਦੀ ਉਹ ਇਕੱਲੇ ਰਹਿੰਦੇ ਨੇ, ਉਹ ਦੁਖੀ ਰਹਿੰਦੇ ਨੇ, ਤਿੰਨ ਦੁੱਖ ਨਾ ਕਹੂੰ ਉਤਰੇ, ਕਹਿੰਦੇ ਦੁੱਖ ਨਹੀਂ ਉਤਰਦਾ ਤੇ ਜਮਾਂ ਦੇ ਬਸ ਪੈ ਜਾਂਦੇ ਨੇ। ਇਸ ਤਰ੍ਹਾਂ ਨਾਲ ਪੜ ਲੋ, ਦੁਖੀ ਰਹਿੰਦੇ ਤੇ ਜਮਾਂ ਦੇ ਬਸ ਪੈਂਦੇ ਨੇ, ਰਹਿ ਕੇ ਹੀ ਨੇ ਸਾਧ ਸੰਗ Thank you. ਇਸ ਮਹੀਨੇ ਦੇ ਅੰਦਰ ਉਪਦੇਸ਼ ਜੋ ਸਾਨੂੰ ਦੇਣਾ ਹੈ, ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਕਿ ਜੋ ਸਾਧ ਸੰਗਤੋਂ ਹੀਣਾ ਰਹਿ ਜਾਂਦਾ, ਖਾਲੀ ਰਹਿ ਜਾਂਦਾ, ਜਿਵੇਂ ਪੁੱਤਰ ਹੀਣਾ ਹੋਵੇ, ਪੁੱਤਰ ਹੁੰਦਾ ਹੀ ਨਹੀਂ ਤਾਂ ਹੀ ਹੀਣਾ ਕਹਿੰਦੇ, ਨੇਤਰ ਹੀਣਾ, ਨੇਤਰ ਜਿਹਦੇ ਹੁੰਦੇ ਹੀ ਨਹੀਂ ਉਹ ਨੇਤਰਹੀਣ, ਧਨ ਹੀਣਾ ਜਿਹਦੇ ਕੋਲ ਧਨ ਹੁੰਦਾ ਨਹੀਂ ਉਹ ਧਨ ਤੋਂ ਹੀਣ, ਮਕਾਨ ਹੀਣਾ ਜਿਹਦੇ ਕੋਲ ਮਕਾਨ ਹੁੰਦਾ ਨਹੀਂ ਉਹ ਮਕਾਨ ਤੋਂ ਹੀਣ ਹੈ। ਇਸੇ ਤਰ੍ਹਾਂ ਜਿਹਨੂੰ ਸਾਧੂ ਦੀ ਸੰਗਤ ਨਹੀਂ ਨਾ ਮਿਲਦੀ, ਕਹਿੰਦੇ ਉਹ ਇੱਕ ਤਾਂ ਦੁਖੀ ਰਹਿੰਦਾ, ਦੂਸਰਾ ਇਹ ਹੁੰਦਾ ਕਿ ਸੰਸਾਰ ਦਾ ਸਫ਼ਰ ਜਦੋਂ ਉਹਦਾ ਮੁੱਕ ਜਾਂਦਾ ਫਿਰ ਜਮਾਂ ਦੇ ਬਸ ਪੈ ਜਾਂਦਾ। ਇਹਦੇ ਵਿਪਰੀਤ ਜਿਹੜੇ ਮਿਲਦੇ ਨੇ ਤੇ ਪਰਮੇਸ਼ੁਰ ਦਾ ਨਾਮ ਜਪਦੇ ਨੇ, ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਪ੍ਰਭੂ ਦਾ, ਉਹ ਕਹਿੰਦੇ ਸੋਹਣੇ ਲੱਗਦੇ ਨੇ ਇਸ ਮਹੀਨੇ ਦੇ ਅੰਦਰ। ਮੱਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਤੇ ਉਹਨਾਂ ਦੀ ਜੇ ਸੋਭਾ ਕਰੀਏ ਕਹਿੰਦਾ ਗਿਣੀ ਨਹੀਂ ਜਾਂਦੀ ਐਡੀ ਬੜੀ ਸੋਭਾ, ਤਿੰਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਲਈਏ, ਜਿਹੜੇ ਸਾਹਿਬ ਨੇ ਮੇਲ ਲਈਏ ਸਾਧੂ ਜਨ, ਕਿਉਂਕਿ ਸਾਧੂਆਂ ਦੀ ਗੱਲ ਮਹਾਰਾਜ ਕਰ ਰਹੇ ਨੇ। ਕਹਿੰਦੇ ਇੱਕ ਤਾਂ ਉਹ ਸੋਹਣੇ ਲੱਗਦੇ ਨੇ, ਸੁਹਾਉਂਦੇ ਨੇ, ਦੂਸਰਾ ਉਹਨਾਂ ਦੀ ਸੋਭਾ ਕੋਈ ਕਹਿ ਨਹੀਂ ਸਕਦਾ। ਤਨ ਮਨ ਮੌਲਿਆ ਰਾਮ ਸੰਗ ਖਿੜੇ ਪਏ ਨੇ, ਨਾਨਕ ਸੁਣਿਆ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਦਾ ਨਾਸ, ਖਿੜੇ ਪਏ ਨੇ, ਹਰ ਵਕਤ ਖਿੜੇ ਰਹਿੰਦੇ। ਸੰਗ ਸਾਧ ਸਹੇਲੜੀਆਂ, ਸਾਧ ਜਨਾਂ ਤੇ ਵਾਰੀ, ਜਿਹੜੇ ਸਾਧੂ ਦੀ ਸੰਗਤ ਤੋਂ ਬਗੈਰ ਨੇ, ਨਗੁਰੇ ਪੁਰਸ਼ ਤੁਰੇ ਫਿਰਦੇ ਨੇ, ਕਹਿੰਦੇ ਉਹਨਾਂ ਦਾ ਕੋਈ ਬਾਲੀ ਵਾਰਸ ਨਹੀਂ ਹੋਇਆ ਕਰਦਾ। ਜਦੋਂ ਸੰਸਾਰ ਛੱਡ ਕੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਦੋ ਚੀਜ਼ਾਂ ਜਾਂਦੀਆਂ, ਇੱਕ ਪੁੰਨ ਜਾਂਦੇ ਨੇ, ਇੱਕ ਪਾਪ ਜਾਂਦੇ ਨੇ। ਜਿਹੜਾ ਪੈਸਾ ਹੈ, ਕੋਠੀਆਂ ਬਣਾਈਆਂ, ਪ੍ਰੋਪਰਟੀਆਂ ਨੇ, ਕਾਰੋਬਾਰ ਬਹੁਤ ਵੱਡਾ ਫੈਲਾਇਆ ਹੋਇਆ, ਉਹ ਤਾਂ ਪਹਿਲੇ ਹੱਲੇ ਹੀ ਹੱਥ ਚੋਂ ਸੁੱਟ ਜਾਂਦਾ, ਉਹਦੇ ਜਿਉਂਦੇ ਜਿਉਂਦੇ ਹੀ ਜਦੋਂ ਬਿਮਾਰ ਹੋ ਜਾਏ ਬੱਚੇ ਕੋ ਆ ਕੇ ਬਹਿ ਜਾਂਦੇ ਨੇ ਵੀ ਬਾਪੂ ਉਹ ਵੰਡਦੇ ਸਭ ਕੁਛ, ਤੈਂ ਚੜ੍ਹਾਈ ਕਰ ਜਾਣ ਦੇ ਦੇ ਪਿੱਛੋਂ ਸਾਨੂੰ ਔਖਾ, ਦੱਸਦੇ ਕਿੱਥੇ ਕਿੱਥੇ ਦੱਬਿਆ ਹੋਇਆ, ਕਿਹੜੇ ਬੈਂਕ ਚ ਕਿਹਦਾ ਦੇਣਾ, ਕਿਹਦੇ ਲੈਣਾ। ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਹੀ ਉਹਨੇ ਸਾਥ ਛੱਡ ਦੇਣਾ, ਜਿਹੜਾ ਸਰੀਰ ਤੋਂ ਪਹਿਲਾਂ ਸਾਥ ਛੱਡ ਦੇ ਉਹ ਫਿਰ ਕਹਿੰਦਾ ਸਾਥ ਹੈ। ਉਸ ਤੇ ਬਾਅਦ ਦੂਸਰਾ ਸਾਥ ਛੁੱਟਦਾ ਰਿਸ਼ਤੇਦਾਰਾਂ ਨਾਲ, ਬਾਲ ਬੱਚਿਆਂ ਨਾਲ, ਉਹਨਾਂ ਦਾ ਕੋਈ ਬਸ ਨਹੀਂ ਚੱਲਦਾ। ਤੀਸਰਾ ਸਾਥ ਸਾਡਾ ਛੁੱਟ ਜਾਂਦਾ, ਹੌਲੀ ਹੌਲੀ ਛੁੱਟਦਾ, ਅੱਖਾਂ ਨਾਲ ਛੁੱਟ ਜਾਂਦਾ, ਸਾਹਮਣੇ ਖੜਾ ਪਛਾਣ ਨਹੀਂ ਆਉਂਦਾ, ਜ਼ਬਾਨ ਨਾਲੋਂ ਟੁੱਟ ਜਾਂਦਾ, ਬੋਲ ਨਹੀਂ ਸਕਦੇ, ਕੰਨਾਂ ਨਾਲੋਂ ਛੁੱਟ ਜਾਂਦਾ, ਉੱਚੀ ਉੱਚੀ ਹਾਕਾਂ ਮਾਰਦੇ ਆ ਸਾਨੂੰ ਸੁਣਦੀਆਂ ਨੇ। ਅਖੀਰ ਦੇ ਉੱਤੇ ਸਾਹ ਨਾਲ ਸਾਡਾ ਸਾਥ ਰਹਿ ਜਾਂਦਾ, ਉਹ ਸਾਹ ਵੀ ਨਿਕਲ ਜਾਂਦਾ, ਚਲੋ ਸਾਥ ਖਤਮ ਹੋਇਆ, ਸਰੀਰ ਦਾ ਸਾਥ ਮੁੱਕ ਗਿਆ। ਹੁਣ ਇਸ ਵੇਲੇ ਅੱਗੇ ਕੀ ਜਾਣਾ, ਅੱਗੇ ਸਾਡੇ ਕਰਮ ਨਾਲ ਤੁਰਦੇ ਨੇ, ਚੰਗੇ ਕਰਮ ਵੀ ਤੇ ਮਾੜੇ ਕਰਮ ਵੀ, ਦੋਏ ਕਰਮ ਅੱਗੇ ਜਾਂਦੇ ਆ ਦਰਗਾਹ ਚ। ਉੱਥੇ ਜਾ ਕੇ ਜਦੋਂ ਲੇਖਾ ਪੱਤਾ ਹੁੰਦਾ, ਬਾਕੀ ਬਹੁਤੀ ਨਿਕਲ ਆਵੇ, ਫਿਰ ਕਹਿੰਦੇ ਬਹੁਤ ਮਾਰ ਪੈਂਦੀ ਹੈ, ਉੱਥੇ ਇਕੱਲਾ ਰਹਿ ਜਾਂਦਾ, ਇਕੱਲਾ ਰਿਹਾ ਆਲੇ ਦੁਆਲੇ ਕੋਈ ਸੁਨੇਹਾ ਨਹੀਂ ਭੇਜ ਸਕਦਾ, ਕੁਛ ਨਹੀਂ ਕਰ ਸਕਦਾ, ਕਿਸੇ ਨੂੰ ਸੁਨੇਹਾ ਕੁਛ ਕਹਿ ਨਹੀਂ ਸਕਦਾ, ਤੇ ਜਿਨ੍ਹਾਂ ਨਾਲ ਜ਼ਿੰਦਗੀ ਬਤੀਤ ਕਰੀ ਸੀ ਉਹ ਸਾਰੇ ਛੁੱਟ ਗਏ, ਤੇ ਹੁਣ ਇਕੱਲਾ ਹੋ ਕੇ ਦੁਖੀ ਹੋ ਰਿਹਾ ਵੀ ਆਹ ਕੀ ਹੋਇਆ, ਮੈਂ ਇਕੱਲਾ ਹੀ ਰਹਿ ਗਿਆ। ਸੋ ਕਹਿੰਦੇ ਇਕੱਲੇ ਰਹਿ ਜਾਂਦੇ ਨੇ, ਸਾਧ ਜਨਾਂ ਤੇ ਵਾਰੀ, ਜੇ ਸਾਧੂ ਹੋਵੇ, ਗੁਰੂ ਹੋਵੇ, ਮਹਾਰਾਜ ਕਹਿੰਦੇ ਉਹ ਪਤਾ ਕੀ ਕਰਦਾ, ਨਾਨਕ ਕੱਚੜਿਆਂ ਸੋ ਤੋੜ ਟੂੜ ਸੱਜਣ ਸੰਤ ਪੱਕਿਆ, ਕੱਚਿਆਂ ਨਾਲ ਤੋੜ ਲੈ, ਪੱਕਿਆਂ ਦੇ ਨਾਲ ਪੱਕਿਆਂ ਨੂੰ ਢੂੰਡ ਕੇ ਉਹਨਾਂ ਨਾਲ ਬਣਾ ਲੈ। ਕਿਉਂ? ਜਿਹੜੇ ਕੱਚੇ ਨੇ ਉਹ ਜੀਵ ਦੇ ਵਿਛੜੇ, ਉਹ ਤਾਂ ਜਿਉਂਦੇ ਜਿਉਂਦੇ ਵਿਛੜ ਜਾਣਗੇ, ਉਹ ਮੋਇਆ ਨਾ ਜਾਈ ਛੋੜ। ਉਹ ਦਰਗਾਹ ਵਿੱਚ ਗਿਆਨ ਦੇ ਵੀ ਨਾਲ ਰਹਿੰਦੇ ਨੇ, ਛੱਡਦੇ ਨਹੀਂ ਹੈਗੇ। ਇੱਕ ਸਾਡੇ ਪਿੰਡ ਧਨੋਟ ਦੀ ਗੱਲ ਹੈ, ਮੈਂ ਫਾਰਮ ਚੋਂ ਆਇਆ, ਟਾਲੀ ਦੇ ਥੱਲੇ ਖੜਾ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ, ਬੜੇ ਸਾਲਾਂ ਦੀ ਗੱਲ। ਉੱਥੇ ਇੱਕ ਲਾਲਾ ਮੰਜੇ ਤੇ ਪਿਆ, ਦੇਖੀ ਜਾਂਦਾ ਮੇਰੇ ਕੋਲ, ਬੱਸ ਆਈ ਨਾ ਮੈਂ ਵੀ ਉੱਧਰ ਨੂੰ ਹੋ ਗਿਆ। ਕਹਿੰਦਾ ਕਿੱਥੋਂ ਆਇਆ? ਮੈਂ ਕਿਹਾ ਮੈਂ ਰਾੜੇ ਸਾਹਿਬ ਤੇ ਆਇਆ। ਇੰਨੀਓ ਮੈਂ ਗੱਲ ਕਹੀ ਹੈ, ਉਹਦੇ ਨੇਤਰਾਂ ਚੋਂ ਜਲ ਜਾਣ ਲੱਗ ਗਿਆ। ਮੈਂ ਕਿਹਾ ਲਾਲਾ ਅਮਰਨਾਥ ਕੀ ਗੱਲ ਤੋਂ ਰੋਣ ਲੱਗ ਗਿਆ? ਕਹਿੰਦਾ ਮੈਂ ਕੀ ਦੱਸਾਂ, ਅੱਖਾਂ ਬੰਦਿਆਂ ਦੀਆਂ ਬੰਦ ਨੇ, ਪਛਾਣ ਨਹੀਂ ਸਕਦੇ। ਬਹੁਤ ਵੱਡੀ ਚੀਜ਼ ਸਾਡੇ ਕੋਲੋਂ ਲੰਘੀ ਜਾ ਰਹੀ ਹੈ। ਮੈਂ ਕਿਹਾ ਕੀ ਗੱਲ? ਤੂੰ ਆਪਣੀ ਬਾਤ ਤਾਂ ਦੱਸਦਾ ਕਿ ਮੇਰੇ ਸਮਝ ਪਵੇ। ਕਹਿਣ ਲੱਗਿਆ ਮੈਂ ਤੈਨੂੰ ਪਤਾ ਨਹੀਂ ਹੈ, ਤੂੰ ਬਾਹਰ ਰਹਿਣਾ, ਮੈਂ ਚੜ੍ਹਾਈ ਕਰ ਗਿਆ ਸੀ, ਬਿਮਾਰ ਹੋ ਗਿਆ ਸੀ, ਕਦੇ ਪਰਮੇਸ਼ਰ ਦਾ ਨਾਮ ਨਹੀਂ ਸੀ ਜਪਿਆ, ਪਤਾ ਹੀ ਨਹੀਂ ਸੀ, ਕਾਰੋਬਾਰ ਚ ਰਹਿੰਦੇ ਸੀ। ਕਹਿੰਦੇ ਜਮਦੂਤਾਂ ਨੇ ਫੜ ਲਿਆ ਮੈਨੂੰ ਆ ਕੇ, ਬਹੁਤ ਡਰ ਗਿਆ। ਕਹਿੰਦਾ ਮੈਂ ਆਰਾਧਨਾ ਕਰਨੀ ਸ਼ੁਰੂ ਕਰੀ, ਕਦੇ ਕਿਸੇ ਨੂੰ ਆਰਾਧਨਾ, ਕਦੇ ਕਿਸੇ ਨੂੰ ਆਰਾਧਨਾ। ਕਹਿੰਦਾ ਮੇਰੇ ਉੱਥੇ ਹੀ ਧਿਆਨ ਆ ਗਿਆ ਵੀ ਜਦੋਂ ਮੈਂ ਜਾਂਦਾ ਸੀ ਸਹੁਰਿਆਂ ਨੂੰ, ਕਣਕ ਸਿੰਘ ਉਹਦੇ ਸਹੁਰੇ ਸੀ, ਰਾੜੇ ਸਾਹਿਬ ਦੇ ਨਾਲ ਲੱਗਦੇ ਨਹਿਰ ਲੰਘ ਕੇ, ਪਹਿਲਾਂ ਹੀ ਪਿੰਡ ਕਣਕ ਸੀ, ਉੱਥੇ ਦੀ ਸੰਗਤ ਪ੍ਰੇਮੀ ਜਿਹੜੀ ਸੀ ਆਇਆ ਕਰਦੀ ਸੀ, ਕੱਟੜ ਜਿਹੇ ਜਿਹੜੇ ਹੁੰਦੇ ਉਹਨਾਂ ਦਾ ਕੰਮ ਨਿੰਦਿਆ ਰਿੰਦਿਆ ਕਰਨੀ ਹੁੰਦੀ ਆ, ਉਹ ਆਪਣਾ ਕੰਮ ਕਰਦੇ ਰਹਿੰਦੇ। ਇਹ ਹਿੰਦੂ ਲੋਕ ਮਹਾਰਾਜ ਜੀ ਨੂੰ ਬਹੁਤ ਪਿਆਰ ਕਰਦੇ ਸੀ, ਦਿਲੋਂ ਹੀ ਕਰਦੇ ਸੀ, ਜਿੰਨੇ ਵੀ ਉਹਨਾਂ ਦੇ ਸੰਪਰਕ ਚ ਆਏ ਨੇ ਸੱਚੇ ਹੀ ਦਿਲ ਨਾਲ ਪਿਆਰ ਕਰਦੇ। ਕਹਿੰਦਾ ਮੈਂ ਕੁਰਸੀ ਲੱਗੀ ਹੋਣੀ, ਤੁਰਦਾ ਹੀ ਉਸ ਵੇਲੇ ਹੁੰਦਾ ਜਦੋਂ ਕੁਰਸੀ ਲੱਗੀ ਹੋਵੇ, ਤੇ ਮਹਾਂਪੁਰਸ਼ ਬਾਹਰ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੋਣ, ਤੇ ਮੈਂ ਜਾਂਦਾ ਜਾਂਦਾ ਨਮਸਕਾਰ ਕਰਦਾ ਹੁੰਦਾ, ਬੈਠਣਾ, ਮਹਾਂਪੁਰਸ਼ਾਂ ਨੇ ਪੁੱਛ ਲੈਣਾ ਭਾਈ ਠੀਕ ਹੈ, ਜਲ ਪਾਣੀ ਛਕਦਾ, ਦੋ ਚਾਰ ਬਚਨ ਪਿਆਰ ਦੇ ਕਰਨੇ, ਇੰਨੇ ਨਾਲ ਇਹ ਕਹਿੰਦਾ ਮੇਰਾ ਮਨ ਭਰ ਜਾਂਦਾ ਸੀ, ਮੈਨੂੰ ਐਂ ਲੱਗਣਾ ਜਿਵੇਂ ਮੈਨੂੰ ਬਹੁਤ ਕੁਛ ਮਿਲ ਗਿਆ ਹੁੰਦਾ। ਤੇ ਉਹ ਤੇ ਬਾਅਦ ਜਦ ਮੈਂ ਮੁੜਨਾ, ਜੇ ਘਰਵਾਲੀ ਮੇਰੇ ਨਾਲ ਹੈ ਤਾਂ ਵੀ ਮੈਂ ਮੱਥਾ ਟੇਕ ਕੇ ਆਉਣਾ, ਧਿਆਨ ਮੇਰਾ ਉਹਨਾਂ ਚ ਰਹਿੰਦਾ ਸੀ। ਕਹਿੰਦਾ ਮੇਰੇ ਯਾਦ ਆ ਗਏ, ਤੇ ਜਿਸ ਵਕਤ ਮੈਂ ਉਹਨਾਂ ਦੀ ਆਰਾਧਨਾ ਕਰੀ ਵੀ ਮਹਾਂਪੁਰਸ਼ ਹੁਣ ਛਡਾਓ, ਹੁਣ ਕੋਈ ਵਿਹਲੀ ਨਹੀਂ ਇੱਥੇ ਮੇਰਾ। ਕਹਿੰਦਾ ਮੈਂ ਹੈਰਾਨ ਹੋ ਗਿਆ, ਕਹਿੰਦਾ ਕੋਲ ਆ ਕੇ ਖੜ ਗਏ ਮੇਰੇ। ਜਮਦੂਤਾਂ ਨੂੰ ਕਹਿਣ ਲੱਗੇ ਤੁਸੀਂ ਇਹਨੂੰ ਕਿਉਂ ਲਈ ਜਾਂਦੇ ਹੋ, ਇਹਦੇ ਤਾਂ ਸੱਤ ਅੱਠ ਸਾਲ ਅਜੇ ਹੋਰ ਰਹਿੰਦੇ ਨੇ, ਪਹਿਲਾਂ ਹੀ ਲੈ ਚੱਲੇ ਤੁਸੀਂ, ਛੱਡੋ ਇਹਨੂੰ। ਉਹ ਕਹਿੰਦਾ ਛੱਡ ਕੇ ਸਾਰੇ ਹੀ ਚਲੇ ਗਏ, ਮੈਨੂੰ ਅਰਥੀ ਤੇ ਪਾਇਆ ਹੋਇਆ, ਚੱਕਣ ਦੀਆਂ ਤਿਆਰੀਆਂ ਕਰ ਰਹੇ ਨੇ। ਤੇ ਉੱਥੇ ਹੀ ਕਹਿੰਦਾ ਮੈਂ ਆਪਣੀ ਸਾਰੀ ਜਾਇਦਾਦ ਮਹਾਂਪੁਰਸ਼ਾਂ ਦੇ ਚਰਨਾਂ ਚ ਭੇਟ ਕਰ ਦਿੱਤੀ, ਤੇ ਮੇਰੀ ਰੂਹ ਜਿਹੜੀ ਸੀ ਮੁੜ ਕੇ ਸਰੀਰ ਚ ਪੈ ਗਈ, ਹੱਥ ਪੈਰ ਹਿੱਲਣੇ ਸ਼ੁਰੂ ਹੋ ਗਏ, ਮੈਂ ਉੱਠ ਕੇ ਬਹਿ ਗਿਆ, ਸਾਰਿਆਂ ਨੂੰ ਖੁਸ਼ੀ ਹੋਈ ਬੜੀ। ਘਰਵਾਲੀ ਆ ਗਈ ਸਾਰਿਆਂ ਨੂੰ ਪਹਿਲਾਂ, ਕਿਉਂਕਿ ਉਸ ਨੂੰ ਬਹੁਤਾ ਦਰਦ ਸੀਗਾ। ਮੈਂ ਕਿਹਾ ਵੀ ਮੈਂ ਜਿਉਂਦਾ ਤਾਂ ਹੋ ਗਿਆ, ਪਰ ਮੇਰੀ ਗੱਲ ਸੁਣ ਲੈ, ਮੈਂ ਸਾਰੀ ਜਾਇਦਾਦ ਮਹਾਂਪੁਰਸ਼ਾਂ ਨੂੰ ਭੇਟਾ ਕਰਿਆ ਆ, ਆਹ ਗੱਲ ਮੇਰੇ ਨਾਲ ਹੋਈ ਹੈ। ਕਹਿੰਦਾ ਮੈਂ ਅਰਥੀ ਤੇ ਬੈਠੇ ਬੈਠੇ ਨੇ ਗੱਲ ਦੱਸਤੀ ਸਾਰੀ, ਦੇਖ ਲੈ ਜੇ ਤੈਨੂੰ ਪੁੱਗਦੀ ਨਹੀਂ ਹੈ ਤਾਂ ਮੈਂ ਲੰਮਾ ਪੈ ਜਾਂਦਾ, ਉਹ ਤਾਂ ਕੋਲੇ ਖੜੇ ਨੇ, ਬੇਨਤੀ ਕਰ ਲੈਂਦਾ ਵੀ ਮਹਾਰਾਜ ਮੈਨੂੰ ਤੋਰੇ ਦੋ। ਕਹਿੰਦਾ ਤੂੰ ਚਾਹੀਦਾ ਜਾਇਦਾਦ ਮੈਂ ਕੀ ਕਰਨੀ ਹੈ? ਕਹਿੰਦਾ ਮੈਂ ਰਾਜੀ ਹੋ ਗਿਆ, ਰਾਜੀ ਹੋਣ ਤੋਂ ਬਾਅਦ ਸਵਾ ਮਹੀਨੇ ਤੇ ਬਾਅਦ ਮੈਂ ਚੰਗੀ ਤਰ੍ਹਾਂ ਤੁਰਨ ਫਿਰਨ ਲੱਗਿਆ, ਤਾਂ ਮੈਂ ਨਾਲ ਲੈ ਕੇ ਬੰਦਿਆਂ ਨੂੰ ਰਾੜੇ ਸਾਹਿਬ ਪਹੁੰਚ ਕੇ ਮਹਾਂਪੁਰਸ਼ਾਂ ਦੇ ਚਰਨਾਂ ਚ ਬੇਨਤੀ ਕਰੀ ਕਿ ਮਹਾਰਾਜ ਜਿੱਥੇ ਕੋਈ ਨਹੀਂ ਸੀ ਅਪੜਿਆ, ਜਿੱਥੇ ਕਿਸੇ ਦਾ ਹੱਥ ਨਹੀਂ ਸੀ ਪਹੁੰਚਦਾ, ਤੁਹਾਡਾ ਪਵਿੱਤਰ ਹੱਥ ਉੱਥੇ ਮੇਰੀ ਰਾਖੀ ਕਰਦਾ ਰਿਹਾ, ਤੇ ਮੈਨੂੰ ਜਮਦੂਤਾਂ ਤੋਂ ਛਡਾਤਾ, ਤੇ ਮੈਂ ਉੱਥੇ ਹੀ ਸਾਰੀ ਜਾਇਦਾਦ ਦਾ ਫੁਰਨਾ ਕਰ ਦਿੱਤਾ, ਸਮਰਪਣ ਕਰ ਦਿੱਤੀ, ਚੋਲੀ ਛੱਡ ਦਿੱਤੀ। ਮਹਾਰਾਜ ਹੁਣ ਮੇਰੇ ਸਿਰ ਤੇ ਬੜਾ ਬੋਝ ਹੈ, ਤੁਸੀਂ ਸਾਰੀ ਜਾਇਦਾਦ ਲਓ। ਸਾਡੇ ਖੂਹ ਦੇ ਨਾਲ ਲੱਗਦਾ ਬੰਨਾ ਸਾਂਝਾ ਸੀ, ਅੰਬਾਂ ਦਾ ਬਾਗ ਸੀ, ਸੰਤਰਿਆਂ ਦਾ, ਨਿੰਬੂਆਂ ਦਾ ਬੜਾ ਕੁਛ ਸੀ, ਜਾਮਣਾ ਸੀ, ਕੋਠਾ ਪਿਆ ਹੋਇਆ, ਖੂਹ ਲੱਗਿਆ ਹੋਇਆ, ਕਾਫੀ ਵੱਡਾ ਸੀ, 15-20 ਵਿਘੇ ਜਾਇਦਾਦ ਜਾਂ 25 ਸੀ। ਮਹਾਰਾਜ ਕਹਿਣ ਲੱਗੇ, ਠੀਕ ਹੈ, ਅਸੀਂ ਤੇਰੀ ਗੱਲ ਸੁਣ ਲਈ, ਤੂੰ ਛੋਟੇ ਮਹਾਂਪੁਰਸ਼ਾਂ ਕੋਲ ਚਲੇ ਜਾ। ਉੱਥੇ ਜਾ ਕੇ ਬੇਨਤੀ ਕਰੀ, ਸਾਰੀ ਗੱਲ ਦੱਸੀ। ਉਹ ਕਹਿੰਦੇ, ਦੇਖ ਲਾਲਾ, ਅਸੀਂ ਉੱਥੇ ਖੇਤ ਤਾਂ ਨਹੀਂ ਵਾਹੁਣ ਜਾਣਾ, ਤੇਰੀ ਭਾਵਨਾ ਸਾਨੂੰ ਪਹੁੰਚ ਗਈ, ਜਾਂ ਤਾਂ ਮੁੱਲ ਤੂੰ ਪਾ ਲਿਆ ਜਾਂ ਅਸੀਂ ਪਾ ਦਿੰਦੇ ਹਾਂ, ਜੇ ਸਾਨੂੰ ਗਲਤ ਲੱਗਿਆ ਤੇਰਾ ਪਾਇਆ ਹੋਇਆ ਫੇਰ ਅਸੀਂ ਪਾਵਾਂਗੇ, ਸਾਡਾ ਪਾਇਆ ਹੋਇਆ ਮੁੱਲ ਤੈਨੂੰ ਮੰਨਣਾ ਪੈਣਾ। ਉਹ ਕਹਿੰਦਾ, ਮਹਾਰਾਜ ਜੋ ਆਪਦੀ ਆਗਿਆ, ਪੈਸਾ ਪੈਸਾ ਮੈਂ ਵੱਟ ਕੇ ਆਪਦੇ ਹਵਾਲੇ ਕਰਾਂਗਾ। ਮਹਾਰਾਜ ਕਹਿਣ ਲੱਗੇ, ਦੇਖ ਗੱਲ ਨਾ ਸਾਡੀ ਮੋੜੀ। ਕਹਿੰਦਾ, ਮਹਾਰਾਜ ਦੱਸੋ। ਕਹਿੰਦੇ, 2000 ਰੁਪਈਆ, 25 ਵਿਘੇ ਜ਼ਮੀਨ, 5 ਏਕੜ ਤੇ 2000, ਲੱਖ ਰੁਪਈਏ ਦੀ ਏਕੜ ਜਾਂਦੀ ਹੈ। ਕਹਿੰਦਾ, ਮੈਂ ਕਿਹਾ ਮਹਾਰਾਜ। ਕਹਿੰਦੇ, ਬੋਲਣਾ ਨਹੀਂ ਤੈ। ਕਹਿੰਦਾ, 2000 ਰੁਪਈਆ ਮੈਂ ਭੇਟਾ ਕਰਿਆ ਆ। ਇੰਨਾ ਕਹਿ ਕੇ ਫੇਰ ਰੋਣ ਲੱਗ ਗਿਆ। ਮੈਂ ਕੀ ਗੱਲ? ਕਹਿੰਦਾ, ਇਹ ਪਤਾ ਨਹੀਂ ਤੁਹਾਨੂੰ ਵੀ ਉਹ ਕੀ ਨੇ, ਜਾਂਦਾ ਤੂੰ ਵੀ ਹੈ, ਜਾਂਦੇ ਲੋਕ ਵੀ ਨੇ, ਪਰ ਮੈਨੂੰ ਪਤਾ ਲੱਗਿਆ ਵੀ ਉਹਨਾਂ ਦਾ ਦਰਗਾਹ ਵਿੱਚ ਕਿੰਨਾ ਜ਼ੋਰ ਹੈ। ਜਾਂ ਕਰ ਕਹਿਆ, ਦਰਗਾਹ ਚਲੇ ਸੋ ਕਿਸ ਕੋ ਨਜ਼ਰ ਲੈ ਆਵੇ। ਜਿਹਦਾ ਕਿਹਾ ਹੋਇਆ ਦਰਗਾਹ ਮੰਨਦੀ ਹੈ, ਉਹ ਕਿਹਨੂੰ ਨਿਗਾਹ ਥੱਲੇ ਲਿਆਉਂਦਾ? ਲੋਕਾਂ ਦਾ ਖਿਆਲ ਹੁੰਦਾ, ਸਾਧੂ ਹੁੰਦੇ ਨੇ ਬਾਦਸ਼ਾਹ, ਜਿਸ ਨੂੰ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਅਸੀਂ ਆ ਕੰਗਾਲ, ਕੰਗਾਲ ਵੀ ਕਰਜ਼ੇਦਾਰ, ਬੇਅੰਤ ਕਰਜ਼ਾ ਸਾਡੇ ਸਿਰ ਚੜਿਆ ਹੋਇਆ, 24,000 ਸਵਾਸ ਦਾ ਕਰਜ਼ਾ ਨਿੱਤ ਸਾਡੇ ਸਿਰ ਚੜਦੇ। ਅਸੀਂ ਆਪਣਾ ਵਾਇਦਾ ਨਹੀਂ ਪੂਰਾ ਕਰਿਆ, 2.5 ਘੰਟੇ ਪਰਮੇਸ਼ਰ ਦਾ ਨਾਮ ਜਪਣ ਦਾ ਵਾਇਦਾ ਕਰਕੇ ਆਏ ਸੀ, ਬਿਲਕੁਲ ਨਹੀਂ। ਜੇ ਜਪਣ ਲੱਗ ਗਿਆ ਸਾਡਾ ਮਨ ਨੱਠਿਆ ਫਿਰਦਾ, ਰੱਬ ਨਾਲ ਤਾਂ ਨਹੀਂ ਲੱਗਦਾ, ਉਹ ਤਾਂ ਐਵੇਂ ਹੀ ਕਲਾਸਮ ਪੂਰੀ ਕਰਦੇ ਹਾਂ। ਕਿੰਨਾ ਕਰਜ਼ਾ ਚੜ ਗਿਆ, ਕਰਜਾਈ ਹੋਏ ਪਏ। ਜਿਹੜਾ ਕਰਜਾਈ ਹੈ ਉਹਨੂੰ ਫਿਰ ਬਰੰਟ ਆਉਂਦੇ ਨੇ ਫੰਡ ਵਾਸਤੇ, ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬਾਦਸ਼ਾਹ ਦੇ ਬਾਦਸ਼ਾਹ ਨੇ ਉਹ ਸਾਡੇ ਕੰਗਾਲਾਂ ਦੇ ਨਾਲ ਸਾਡੇ ਮੰਗਣੇ ਸਾਡੇ ਕੋਲ ਬੈਠ ਕੇ ਭੁੰਜੇ, ਸਾਤੋਂ ਵੀ ਭੁੰਜੇ ਬੈਠਣ ਤੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਉਣ, ਅਸੀਂ ਨਾ ਬੁਲਾਈਏ। ਆਹ ਫਰਕ ਹੈ ਸਾਡਾ ਦੁਨੀਆਦਾਰਾਂ ਦਾ। ਕਹਿੰਦਾ, ਆਹ ਪਤਾ ਨਹੀਂ ਹੈ ਲੋਕਾਂ ਨੂੰ, ਜੇ ਪਤਾ ਹੋਵੇ ਕਹਿੰਦਾ ਆਪਣਾ ਪਿੰਡ ਦੇਖ ਕੱਢਾ। ਨਾਲੇ ਸਾਰਿਆਂ ਨੂੰ ਪਤਾ ਹੈ, ਮੈਂ ਦੱਸਤਾ ਸੀਗਾ ਵੀ ਇਸ ਤਰ੍ਹਾਂ ਮੈਨੂੰ ਮਹਾਂਪੁਰਸ਼ਾਂ ਨੇ ਛਡਾਇਆ। ਕਹਿੰਦਾ, ਮੰਨਦਾ ਹੀ ਨਹੀਂ ਕੋਈ ਕਿਸੇ ਦੇ। ਕਹਿੰਦਾ, ਅੰਦਰ ਗੱਲ ਨਹੀਂ ਜਾਂਦੀ, ਤੂੰ ਹੁਣ ਉੱਥੋਂ ਆਇਆ। ਮੈਂ ਕਹਿੰਦਾ ਤਾਂ ਗੱਲ ਕਰੀ ਹੈ, ਮੈਨੂੰ ਰੋਣਾ ਤਾਂ ਆਇਆ ਵੀ ਉਹਨਾਂ ਨੂੰ ਸਮਝ ਨਹੀਂ ਰਿਹਾ ਕੋਈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਇੱਕ ਤਾਂ ਮਰਿਆਂ ਦੇ ਵੀ ਨਾਲ ਜਾਂਦੇ, ਜਿੱਥੇ ਕਿਸੇ ਦਾ ਹੱਥ ਨਹੀਂ ਪਹੁੰਚਦਾ ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆਂ ਪੁਕਾਰ। ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲੈ ਜਾਂਦੀ ਵਾਰ। ਜੇ ਗੁਰੂ ਨੂੰ ਬਣਾਇਆ ਆਪਣਾ ਤਾਂ ਬੇਲੀ ਬਣੂਗਾ, ਜੇ ਗੁਰੂ ਤੋਂ ਮਨਮੁਖ ਹੋ ਕੇ ਆਪਣੀ ਮਰਜ਼ੀ ਦੇ ਕੰਮ ਕੀਤੇ ਨੇ। ਗੁਰੂ ਕਹਿੰਦਾ ਨਾ ਕਰ, ਉਹ ਕਹਿੰਦਾ ਮੈਂ ਤਾਂ ਕਰਨਾ, ਫੇਰ ਗੁਰੂ ਨਾਲ ਕਿਵੇਂ ਬਣ ਜਾਏਗੀ? ਗੁਸਤਾਖ ਪੁੱਤਰ ਦੇ ਉੱਤੇ ਪਿਤਾ ਖੁਸ਼ ਨਹੀਂ ਹੋਇਆ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ ਕਿ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀ ਹੈ। ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ, ਪੂਰੇ ਗੁਰੂ ਦੀ ਸੰਗਤ ਕਰਦੇ ਆ, ਉਹਨਾਂ ਦਾ ਤਨ ਮਨ ਖਿੜ ਜਾਇਆ ਕਰਦਾ, ਮੌਲ ਜਾਂਦਾ, ਜਿਵੇਂ ਦਰਖਤ ਫੈਲ ਜਾਂਦਾ। ਸਾਧਜਨਾਂ ਤੇ ਬਾਹਰ ਹੀ, ਦੂਜੇ ਪਾਸੇ ਜਿਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ, ਗੁਰੂ ਨਹੀਂ ਪ੍ਰਾਪਤ ਹੋਇਆ, ਸਾਧੂ ਦੀ ਸੰਗਤ ਨਹੀਂ ਪ੍ਰਾਪਤ ਹੋਈ, ਸੇ ਰਹਿਣ ਕੇਲੜੀਆਂ, ਉਹ ਇਕੱਲੇ ਰਹਿੰਦੇ ਨੇ, ਇੱਥੇ ਵੀ ਇਕੱਲੇ ਦੁਖੀ ਹੁੰਦੇ ਨੇ। ਜਿਹੜੀਆਂ ਭੀੜਾਂ ਪੂਰਾ ਉਹਨਾਂ ਦੇ ਦੁਆਲੇ ਨੇ, ਉਹ ਐਵੇਂ ਹੀ ਗਰਜ ਵਾਲੇ ਬੰਦਿਆਂ ਦੀਆਂ, ਕੰਮ ਨਹੀਂ ਕੋਈ ਆਇਆ ਕਰਦਾ। ਸੇ ਰਹਿਣ ਕੇਲੜੀਆਂ, ਤਿੰਨ ਦੁੱਖ ਨਾ ਕਰੂੰ ਉਤਰ, ਸਾਰੀ ਜ਼ਿੰਦਗੀ ਉਹਨਾਂ ਦਾ ਦੁੱਖ ਜਿਹੜਾ ਹੈ ਸਿਰ ਤੇ ਖੜਾ ਹੀ ਰਹਿਣਾ, ਇੱਕ ਉਤਰਦਾ ਦੂਜਾ ਚੜ ਜਾਂਦਾ, ਵਿਘਨ ਲੱਗੇ ਰਹਿੰਦੇ ਨੇ। ਕਹਿੰਦੇ ਜੀ ਬਰਕਤ ਨਹੀਂ ਪੈਂਦੀ, ਕੰਮ ਨੂੰ ਹੱਥ ਪਾਉਂਦੇ ਆ, ਰਾਹ ਵਿੱਚ ਪਤਾ ਨਹੀਂ ਕੀ ਵਿਘਨ ਲੱਗਦਾ, ਪੂਰਾ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ, ਗੱਲ ਇੰਨੀ ਹੋਈ ਹੈ, ਇਹ ਤੇਰੇ ਕਰਮਾਂ ਦਾ ਹੀ ਫਲ ਹੈ, ਤੈਨੂੰ ਦੁੱਖ ਨਾ ਕਰੂੰ ਉਤਰ, ਸੇ ਜੰਮ ਕੇ ਬਸ ਪੜੀਆਂ ਤੇ ਜਮਾਂ ਦੇ ਬਸ ਪੈ ਜਾਂਦੇ। ਦੂਜੇ ਪਾਸੇ ਜਿਨ੍ਹਾਂ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀ। ਜਿਹੜਿਆਂ ਨੇ ਪਰਮੇਸ਼ਰ ਨੂੰ ਮਨਾ ਲਿਆ, ਬੰਦਗੀ ਕਰਦੇ ਨੇ ਤੇ ਪਰਮੇਸ਼ੁਰ ਨਾਲ ਜਿਨ੍ਹਾਂ ਦੀ ਸੁਰਤੀ ਰਹਿੰਦੀ ਹੈ ਉਹ ਰੋਜ਼ ਪਰਮੇਸ਼ੁਰ ਦੇ ਦਰ ਤੇ ਖੜੇ ਦਿਸਦੇ ਨੇ। ਉਹਨਾਂ ਦਾ ਕਿਹਾ ਹੋਇਆ ਪਰਮੇਸ਼ੁਰ ਮੰਨਦਾ, ਰਤਨ ਜਵੇਰ ਲਾਲ ਹਰ ਕੰਠ ਤੇ ਨਾ ਜੜੇ, ਬੈਰਾਗ ਦਾ, ਵਿਵੇਕ ਦਾ, ਵਿਚਾਰ ਦਾ ਇਹ ਰਤਨ ਤੇ ਜਵੇਰ ਉਹਨਾਂ ਦੇ ਬਚਨਾਂ ਦੇ ਵਿੱਚ ਜੜੇ ਹੋਏ ਨਜ਼ਰ ਆਉਂਦੇ ਨੇ। ਨਾਨਕ ਮਾਛੇ ਧੂੜ ਤੇ ਕਹਿੰਦੇ ਪ੍ਰੇਮੀਓ ਤੁਸੀਂ ਤਾਂ ਇੱਕ ਪਾਸੇ ਰਹਿ ਗਏ ਤੇ ਅਸੀਂ ਵੀ ਉਹਨਾਂ ਦੀ ਧੂੜੀ ਚਾਹੁੰਦੇ ਹਾਂ ਵੀ ਜੇ ਸਾਨੂੰ ਧੂੜੀ ਮਿਲ ਜਾਵੇ। ਨਾਨਕ ਬਾਦਸ਼ਾਹ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਪੜੋ ਪਿਆਰੇ ਪਿਆਰੇ ਜੀ ਧੂੜੀ ਮੰਗਾ ਸਾਧੂ ਪਰਮੇਸ਼ਰ ਨਾਲ ਮਿਲੇ ਹੋਏ ਨੇ ਉਹਨਾਂ ਦੀ ਅਸੀਂ ਧੂੜ ਮੰਗਦੇ ਹਾਂ। ਪ੍ਰਭ ਸ਼ਰਨੀ ਦਰ ਪੜਿਆ ਮੰਗਰ ਪ੍ਰਭ ਰਾਧਨਾ ਬਹੁਤ ਨਾ ਕਹਿੰਦੇ। ਕਹਿੰਦੇ ਇਸ ਮੱਘਰ ਦੇ ਮਹੀਨੇ ਰੂਪੀ ਮਾਨਸ ਜਨਮ ਚ ਜਿਨ੍ਹਾਂ ਨੇ ਪ੍ਰਭੂ ਦੀ ਆਰਾਧਨਾ ਕਰ ਲਈ ਉਹ ਮੁੜ ਕੇ ਜਨਮ ਚ ਨਹੀਂ ਆਉਂਦੇ। ਗੁਰੂ ਛੇਵੇਂ ਪਾਤਸ਼ਾਹ ਦੇ ਪਾਸ ਇੱਕ ਭਾਈ ਧੀਰੋ ਉਜੈਨੀ ਉਜੈਨ ਤੋਂ ਗੁਰਸਿੱਖ ਆਇਆ। ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਦੀ ਬਾਣੀ ਦੇ ਅੰਦਰ ਥਾਂ ਥਾਂ ਦੇ ਉੱਤੇ ਹਰ ਪੰਨੇ ਦੇ ਉੱਤੇ ਹਰ ਸ਼ਬਦ ਦੇ ਵਿੱਚ ਸੰਤਾਂ ਦਾ ਜ਼ਿਕਰ ਆਉਂਦਾ। ਕਿਸੇ ਥਾਂ ਤੇ ਆਪ ਕਹਿੰਦੇ ਹੋ ਕਿ ਸੰਤਾਂ ਦੀ ਧੂੜੀ ਮਿਲ ਜਾਵੇ ਤਾਂ ਮੈਂ ਅਸੀਂ ਮਸਤਕ ਨੂੰ ਲਾਈਏ। ਕਿਸੇ ਥਾਂ ਤੇ ਆਪ ਐਸਾ ਫਰਮਾਨ ਕਰਦੇ ਹੋ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਮੇਰਾ ਦਾਨ ਹੈ ਤਲੀ ਖਾਕ ਹੈ ਸੰਤਾਂ ਦੇ। ਨਾਨਕ ਦਾਸ ਇਹ ਉਹ ਸੁਖ ਮੰਗ ਹੈ ਮੋਕੋ ਕਰ ਸੰਤਨ ਕੀ ਤੂਵੇ, ਕਿਤੇ ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਸਾਡੇ ਸਾਹਮਣੇ ਬੜੀ ਸਮੱਸਿਆ ਹੈ, ਸਾਨੂੰ ਪਤਾ ਨਹੀਂ ਲੱਗਦਾ ਵੀ ਸੰਤ ਕੀ ਹੁੰਦੇ ਨੇ। ਭੇਖ ਤਾਂ ਹਰੇਕ ਧਾਰ ਲੈਂਦਾ, ਮਹਾਰਾਜ ਆਪ ਦੀ ਬਾਣੀ ਚ ਆਉਂਦਾ ਵੀ ਭੇਖਾਂ ਵਾਲਾ ਸਾਧੂ ਨਹੀਂ ਹੁੰਦਾ। ਲੰਮੇ ਚੌਲੇ ਪਾਏ ਹੋਣ, ਰੰਗਵੇਂ ਕਾਲੇ ਪੀਲੇ ਨੀਲੇ ਚਿੱਟੇ, ਵੀ ਇਹ ਸਾਧੂ ਹੁੰਦੇ ਨੇ। ਜਾਂ ਮੱਥੇ ਦੇ ਉੱਤੇ ਤਿਲਕ ਵਗੈਰਾ ਲਾਏ ਹੋਣ, ਕੇਸ ਖੁੱਲ੍ਹੇ ਹੋਣ, ਉਹ ਸਾਧੂ ਹੁੰਦੇ ਨੇ। ਜਾਂ ਮਹਾਰਾਜ ਕੋਈ ਵੀ ਵਸਤਰ ਨਾ ਪਹਿਨਿਆ ਹੋਵੇ, ਕੇਵਲ ਲੰਗੋਟਾ ਪਾਇਆ ਹੋਇਆ, ਪਾਲੀ ਦੇ ਵਿੱਚ ਬੈਠਾ, ਹੇਠਾਂ ਆਸਣ ਵੀ ਨਹੀਂ ਵਿਛਾਇਆ ਗਿਆ, ਠੰਡੀ ਧਰਤੀ ਤੇ ਬੈਠਾ ਹੈ, ਉਹ ਸਾਧੂ ਹੁੰਦੇ ਨੇ। ਜਾਂ ਧੂਣੀਆਂ ਤਾਪ ਰਹੇ ਨੇ ਜਾਂ ਜਲ ਧਾਰੇ ਕਰ ਰਹੇ ਹੈ, ਮਹਾਰਾਜ ਉਹ ਸਾਧੂ ਹੁੰਦੇ ਨੇ। ਕੁਛ ਸਮਝ ਚ ਨਹੀਂ ਆਉਂਦਾ ਸਾਡੇ ਬਾਣੀ ਦਾ, ਜਦ ਅਸੀਂ ਹੁਕਮ ਮੰਨਦੇ ਹਾਂ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ, ਜਦੋਂ ਸੰਸਾ ਪੈ ਗਿਆ ਫਿਰ ਗਾਂ ਜਾ ਕੇ ਕੀ ਵੀ ਫਾਇਦਾ, ਕੋਈ ਨਹੀਂ ਹੁੰਦਾ। ਕਿਰਪਾ ਕਰਕੇ ਆਪ ਇਸ ਗੱਲ ਦਾ ਨਿਰਣਾ ਕਰੋ ਬਈ ਸਾਧੂ ਕੀ ਹੁੰਦਾ, ਤੇ ਅੱਗੇ ਵਾਸਤੇ ਵੀ ਪਤਾ ਲੱਗ ਜਾਵੇ ਗੁਰਸਿੱਖਾਂ ਨੂੰ ਕਿ ਜਿਨ੍ਹਾਂ ਸੰਤਾਂ ਦਾ ਜ਼ਿਕਰ ਆਪ ਕਰਦੇ ਹੋ, ਜਿਹੜੇ ਵੱਡੇ ਪ੍ਰਵਾਨ ਹੋਈਆਂ ਹੋਈਆਂ ਰੂਹਾਂ ਨੇ, ਪੰਜ ਪ੍ਰਵਾਨ ਪੰਜ ਪ੍ਰਧਾਨ ਪਾਤਸ਼ਾਹ, ਫਿਰ ਅਸੀਂ ਉਹਨਾਂ ਦਾ ਨਿਰਾਦਰ ਨਾ ਕਰੀਏ, ਉਹਨਾਂ ਦਾ ਆਦਰ ਸਤਿਕਾਰ ਪੂਰੀ ਤਰ੍ਹਾਂ ਨਾਲ ਕਰੀਏ ਜਿਸ ਤਰ੍ਹਾਂ ਆਪਦੀ ਬਾਣੀ ਚ ਆਉਂਦਾ। ਲੇਕਿਨ ਆਪ ਕਿਰਪਾ ਕਰਕੇ ਇਸ ਗੱਲ ਦਾ ਨਿਰਣਾ ਕਰਕੇ ਦੱਸੋ, ਸਾਨੂੰ ਪਤਾ ਲੱਗ ਜਾਵੇ ਵੀ ਇਹ ਸਾਧੂ ਹੈ ਐਵੇਂ ਹੀ ਭੇਖਧਾਰੀ ਫਿਰਦਾ। ਗੁਰੂ ਮਹਾਰਾਜ ਕਹਿਣ ਲੱਗੇ, ਦੇਖੋ ਪ੍ਰੇਮੀਓ, ਸਾਧੂ ਸੰਤ ਗੁਰਮੁਖ ਗੁਰਸਿੱਖ ਬ੍ਰਹਮ ਗਿਆਨੀ ਜਨ ਸੇਵਕ ਸਾਰੇ ਇੱਕੋ ਚੀਜ਼ ਨੂੰ ਕਹਿੰਦੇ ਨੇ, ਹਰੇਕ ਦਾ ਦਰਜਾ ਇੱਕੋ ਜਿਹਾ, ਪਰ ਉਹਨਾਂ ਦੇ ਲੱਛਣ ਹੋਇਆ ਕਰਦੇ ਨੇ, ਭੇਖ ਨਹੀਂ ਹੋਇਆ ਕਰਦਾ। ਭੇਖ ਦੇ ਵਿੱਚ ਆਦਮੀ ਭੁੱਲ ਜਾਂਦਾ, ਭੇਖ ਇੱਕ ਪਖੰਡ ਹੋਇਆ ਕਰਦਾ। ਭੇਖ ਤਾਰ ਲਓ ਬੰਦੇ ਮਾਰ ਕੇ, ਪਤਾ ਨਾ ਹੋਵੇ ਕਿਸੇ ਨੂੰ ਲੋਕ ਪੈ ਹੀ ਮੱਥਾ ਟੇਕੀ ਜਾਣਗੇ, ਆਹ ਤਾਂ ਬੜੇ ਸਾਧੂ ਵਧੀਆ ਆ ਗਏ। ਜਿਹੋ ਜਿਹੇ ਪ੍ਰਚੰਤ ਭੇਖ ਹੈ ਉਹ ਜਿਹੇ ਧਾਰ ਲਓ, ਉਹ ਜਿਹੇ ਨੂੰ ਲੋਕ ਮੰਨਣਾ ਸ਼ੁਰੂ ਕਰ ਦਿੰਦੇ। ਮਹਾਰਾਜ ਕਹਿੰਦੇ ਨਾ, ਇਹ ਗੱਲ ਅਸੀਂ ਨਹੀਂ ਦੱਸਦੇ। ਕਹਿੰਦੇ ਸੰਤਾਂ ਦੇ ਜਿਹੜੇ ਲੱਛਣ ਨੇ, ਛੇ ਲੱਛਣ ਵੱਡੇ ਵੱਡੇ ਹੋਇਆ ਕਰਦੇ ਨੇ, ਉਹਨਾਂ ਦੀ ਪਛਾਣ ਕਰੋ, ਉਹਨਾਂ ਨੂੰ ਪਰਖ। ਕਹਿੰਦੇ ਜਿਹੜਾ ਪਹਿਲਾ ਲੱਛਣ ਹੈ ਉਹ ਹੋਇਆ ਕਰਦਾ ਕਿ ਉਹ ਹਰ ਵਕਤ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਦੇ ਅੰਦਰੋਂ ਕਦੇ ਨਾਮ ਦੀ ਧੁਨ ਬੰਦ ਨਹੀਂ ਹੋਇਆ ਕਰਦੀ। ਦੂਸਰਾ ਇਹ ਹੈ ਕਿ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਨੂੰ ਅੰਦਰ ਬਾਹਰ ਹਰੇਕ ਚੀਜ਼ ਦੇ ਵਿੱਚ ਰਮਿਆ ਹੋਇਆ ਦੇਖਦੇ ਨੇ, ਇਸ ਤਰ੍ਹਾਂ ਫਰਮਾਨ ਕਰਦੇ।
ਉਹਨਾਂ ਸਾਰੀਆਂ ਘਟਾਂ ਦੇ ਅੰਦਰ ਦੇਖਦਾ ਜੋਤ ਸਰੂਪ ਰਾਮ, ਸਾਰੀਆਂ ਘਟਾਂ ਦੇ ਅੰਦਰ ਦੇਖਦਾ ਜੋਤ ਸਰੂਪ ਰਾਮ, ਸਾਰੀਆਂ ਕਟਾਂ ਦੇ
ਮਹਾਰਾਜ ਕਹਿਣ ਲੱਗੇ ਗੁਰੂ ਛੇਵੇਂ ਪਾਤਸ਼ਾਹ ਕਿ ਭਾਈ ਤੀਰੋ ਉਹਦੀ ਦ੍ਰਿਸ਼ਟੀ ਇਹ ਹੁੰਦੀ ਹੈ ਕਿ ਚੋਰ ਸਾਧ ਸਭ ਬਰਨ ਪਛਾਣ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਦੇਖਦਾ ਹੈ। ਮੰਤਰਨ ਰਾਮ ਨਾਮ ਧਿਆਨ ਸਰਵੱਤਰ ਪੂਰਨ ਧਿਆਨ ਰੱਖਦਾ ਜੋ ਸਾਰੇ ਪਰਿਪੂਰਨ ਹਰੇਕ ਦੇ ਵਿੱਚ ਪਰਮੇਸ਼ਰ ਦੇਖਦਾ। ਸੰਤ ਬਾਬਾ ਬਹਾਦਰ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਤੋਂ ਜਦੋਂ ਆਉਂਦੇ ਨੇ ਨਾਲ ਇੱਕ ਸਿੱਖ ਰਲ ਗਿਆ ਬਿੰਦੀਆ ਚੱਲਦੇ ਜੰਗਲਾਂ ਚ ਆ ਕੇ ਸੜਕ ਦੇ ਉੱਤੇ ਸ਼ੇਰ ਖੜਾ ਉਹ ਸਿੱਖ ਨੂੰ ਤਾਂ ਸ਼ੇਰ ਦੇਖਦੀ ਸਾਰ ਬਹੁਤ ਡਰ ਲੱਗਿਆ ਘਬਰਾ ਗਿਆ ਤੇ ਉੱਥੇ ਹੀ ਦਰਖਤ ਤੇ ਚੜ੍ਹਨ ਦਾ ਯਤਨ ਕੀਤਾ। ਮਹਾਂਪੁਰਸ਼ ਚਲੇ ਗਏ ਸ਼ੇਰ ਦੇ ਕੋਲ ਚਲੇ ਗਏ ਉਸੇ ਤਰ੍ਹਾਂ ਨਾ ਡਰੇ ਨਾ ਕੁਛ ਹੋਰ ਸਮਝਿਆ ਤੇ ਸ਼ੇਰ ਨੇ ਸੁੰਘਿਆ ਸੁੰਘ ਕੇ ਛਾਲ ਮਾਰੀ ਜੰਗਲ ਚਲੇ ਗਏ। ਇਹ ਪਿੱਛੇ ਜਾ ਕੇ ਰਹੇ ਬਹੁਤ ਘਬਰਾਏ ਹੋਏ ਬਾਬਾ ਜੀ ਅੱਜ ਤਾਂ ਬਚ ਗਏ। ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਉਹ ਦਰਖਤ ਦੇ ਕੋਲ ਸ਼ੇਰ ਖੜਾ ਸੀ ਤੁਹਾਡੇ ਕੋਲ ਤੁਹਾਨੂੰ ਸੁੰਘਦਾ ਸੀ। ਉਹ ਮੁਸਕਰਾ ਪਏ ਮਹਾਂਪੁਰਸ਼ ਕਹਿਣ ਲੱਗੇ ਮਹਾਰਾਜ ਸ਼ੇਰ ਤੋਂ ਡਰ ਨਹੀਂ ਲੱਗਿਆ। ਕਹਿੰਦੇ ਪ੍ਰੇਮੀਆਂ ਜਿਹਨੂੰ ਸ਼ੇਰ ਸ਼ੇਰ ਦਿਸਦਾ ਉਹਨੂੰ ਡਰ ਲੱਗਦਾ ਹੁੰਦਾ। ਸਾਨੂੰ ਤਾਂ ਗੁਰੂ ਨਾਨਕ ਸਾਹਿਬ ਤੋਂ ਬਗੈਰ ਹੁਣ ਦਿਸਦਾ ਹੀ ਨਹੀਂ ਕੁਛ ਸਭ ਦੇ। ਬਾਬਾ ਭਾਗ ਸਿੰਘ ਜੀ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ 22 ਸਾਲ ਦੀ ਉਮਰ ਹੈ ਉਸ ਵੇਲੇ। ਇਸੇ ਜੰਗਲ ਦੇ ਵਿੱਚ ਜਾ ਕੇ ਸ਼ਾਮ ਹੋ ਗਈ ਇੱਕ ਸਰੋਵਰ ਦੇ ਕੰਢੇ ਬੈਠੇ ਨੇ। ਨੇੜੇ ਪਿੰਡ ਹੈ ਉਹ ਪਿੰਡ ਵਾਲੇ ਨੇ ਕਿਸੇ ਨੇ ਦੇਖ ਲਿਆ ਵੀ ਇੱਕ ਸਾਧੂ ਸਰੋਵਰ ਦੇ ਕੰਢੇ ਬੈਠਾ ਹੈ। 5-7 ਬੰਦੇ ਰਲ ਕੇ ਆਏ ਕਹਿੰਦੇ ਸੰਤ ਜੀ ਇੱਥੇ ਨਾ ਬੈਠੋ। ਕਹਿੰਦੇ ਕੀ ਗੱਲ? ਕਹਿੰਦੇ ਪਾਣੀ ਹੈ ਨਹੀਂ ਹੋਰ ਕਿਤੇ ਤੇ ਰਾਤ ਨੂੰ ਇੱਥੇ ਸ਼ੇਰ ਪਾਣੀ ਪੀਣ ਆਉਂਦੇ ਨੇ ਤੇ ਨੁਕਸਾਨ ਕਰ ਦੇਣਗੇ ਆਪਦਾ। ਕਹਿੰਦੇ ਕੋਈ ਨੀ ਭਾਈ ਅਸੀਂ ਤਾਂ ਇੱਥੇ ਹੀ ਬੈਠਾਂਗੇ ਸੁਤੰਤਰ ਥਾਂ ਹੈ। ਰਾਤ ਬੈਠੇ ਰਹੇ ਆਪ। ਦੂਸਰੇ ਦਿਨ ਸਵੇਰੇ ਹੀ ਪਿੰਡ ਚ ਗੱਲ ਚੱਲੀ ਵੀ ਉਹ ਸਾਧੂ ਨੂੰ ਤਾਂ ਸ਼ੇਰ ਖਾ ਗਏ ਹੋਣੇ ਨੇ ਦੇਖਣ ਵਾਸਤੇ ਆਉਂਦੇ ਨੇ ਪੈਰ ਪਛਾਣ ਲਈ ਵੀ ਇੱਥੋਂ ਦੀ ਸ਼ੇਰ ਆਏ ਨੇ। ਇੱਕ ਨਹੀਂ ਆਇਆ ਕਈ ਆਏ ਨੇ ਤੇ ਪਾਣੀ ਪੀਤਾ ਕੋਲ ਦੀ ਲੰਘ ਕੇ ਤੇ ਇਹਨਾਂ ਦੇ ਕੋਲ ਖੜੇ ਰਹੇ ਨੇ ਸ਼ੇਰ। ਉਸ ਵੇਲੇ ਚਰਨਾਂ ਤੇ ਪੈ ਗਏ ਕਹਿੰਦੇ ਮਹਾਰਾਜ ਸ਼ੇਰਾਂ ਨੇ ਤਾਂ ਤੁਹਾਨੂੰ ਖਾਧਾ ਨਹੀਂ ਤੁਹਾਡੇ ਕੋਲ ਬੈਠੇ ਨੇ। ਕਹਿੰਦੇ ਪ੍ਰੇਮੀਓ ਦ੍ਰਿਸ਼ਟੀ ਚ ਫਰਕ ਹੁੰਦਾ ਸਾਨੂੰ ਨੀ ਸ਼ੇਰ ਦਿਖਿਆ ਸਾਨੂੰ ਤਾਂ ਹੁਣ ਗੁਰੂ ਨਾਨਕ ਸਾਹਿਬ ਇਹ ਹਰਥਾਂ ਨਜ਼ਰ ਆ। ਇੱਕ ਮਿਸਾਲ ਨਹੀਂ ਹੈ ਬੇਅੰਤ ਮਿਸਾਲਾਂ ਐਸੀਆਂ ਹੈ ਕਿਉਂਕਿ ਧਿਆਨ ਪਰਮੇਸ਼ਰ ਚ ਪ੍ਰਪੱਕ ਹੋ ਜਾਂਦਾ ਹੋਰ ਦਿਸਦਾ ਨਹੀਂ। ਗੁਰੇ ਦਿਖਾਇਓ ਲੋਇਨਾ ਈਤਾ ਉਲਤਾ ਘੱਟ 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 ਤੂੰ ਹੀ ਮੋਇਨ ਇੱਕੋ ਹੀ ਨਜ਼ਰ ਆਉਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਦਾ ਧਿਆਨ ਪੂਰਨ ਹੁੰਦਾ। ਦੂਸਰਾ ਹੁੰਦਾ ਗਿਆਨ ਸਮ ਦੁੱਖ ਸੁਖਮ ਜੁਗਤ ਨਿਰਮਲ ਨਰਨਾਇਣ ਤੇ ਦੁੱਖ ਨੂੰ ਤੇ ਸੁਖ ਨੂੰ ਸਮਾਨ ਜਾਣਦੇ ਨੇ ਦੋਹਾਂ ਚ ਕੋਈ ਫਰਕ ਨਹੀਂ ਸਮਝਦੇ। ਦੁੱਖ ਆ ਜਾਵੇ ਤਾਂ ਵੀ ਕੇਤਿਆਂ ਦੂਹ ਭੂਖ ਸੱਦ ਮਾਰ ਇਹ ਵੀ ਦਾਤ ਤੇਰੀ ਦਾਤ ਜੇ ਸੁਖ ਦੇ ਤਾਂ ਤੁਝੇ ਇਰਾਦੀ ਦੁੱਖ ਵੀ ਤੁਝੇ ਧਿਆਏ ਜੇ ਭੁੱਖ ਦੇ ਤਾਂ ਇਹ ਤੀ ਰਾਜਾ ਦੁੱਖ ਵਿੱਚ ਸੂਖ ਮਨਾਏ। ਕਹਿੰਦੇ ਬਿਰਤੀ ਹੁੰਦੀ ਹੈ ਸਮ ਬਿਰਤੀ ਚ ਰਹਿੰਦੇ ਨੇ ਸਮਤਾ ਤੇ ਹਰ ਵਕਤ ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ। ਜੁਗਤ ਕਹਿੰਦੇ ਨੇ ਜੁੜਨ ਨੂੰ ਨਿਰਮਲ ਨਿਰਵੈਰ ਨੇ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ। ਤੀਸਰਾ ਇਹ ਹੁੰਦਾ ਕਿ ਉਹ ਕਿਸੇ ਦੇ ਨਾਲ ਵੀ ਗੁੱਸੇ ਨਹੀਂ ਹੁੰਦੇ ਕਿਸੇ ਦੇ ਨਾਲ ਵੈਰ ਨਹੀਂ ਬਣਦੇ। ਜੇ ਵੈਰੀ ਵੀ ਉਹਨਾਂ ਕੋਲ ਆ ਜਾਵੇ ਉਹਨੂੰ ਵੀ ਉਪਦੇਸ਼ ਉਸੇ ਤਰ੍ਹਾਂ ਦਿੰਦੇ ਨੇ ਜਿਵੇਂ ਮਿੱਤਰ ਨੂੰ ਜਾਣਨ ਵਾਲੇ ਨੂੰ ਦਿੰਦੇ ਨੇ। ਦਿਆਲਨ ਸਰਵੱਤਰ ਜੀ ਆ ਸਾਰੇ ਜੀਆਂ ਦੇ ਉੱਤੇ ਦਿਆਲ ਹੁੰਦੇ ਨੇ। ਪੰਜ ਦੋਖ ਵਿਵਰਜਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਰੰਗ ਇਹਨਾਂ ਨੂੰ ਦੋਖ ਕਹਿੰਦੇ ਨੇ। ਇਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੇ ਜਿਹੜਾ ਇਹਨਾਂ ਦੇ ਨੇੜੇ ਆ ਜਾਵੇ ਉਹਦੇ ਵਿੱਚੋਂ ਵੀ ਕੱਢ ਦਿੰਦੇ ਨੇ। ਭੋਜਨੰ ਗਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ ਅਲਪ ਹਾਰ ਸੁਰਭ ਸੀ ਨਿੰਦਰਾ ਥੋੜਾ ਖਾਂਦੇ ਨੇ ਥੋੜਾ ਸੌਂਦੇ ਨੇ ਤੇ ਕੀਰਤਨ ਦਾ ਭੋਰਾ ਚੂਰਾ ਹਰ ਵਕਤ ਹਰੀ ਦੇ ਜਸ ਵਿੱਚ ਪ੍ਰਸੰਨ ਰਹਿੰਦੇ ਤੇ ਉਹਨਾਂ ਉੱਤੇ ਮਾਇਆ ਨਹੀਂ ਪੈਂਦੀ ਤੇ ਜਿਵੇਂ ਜਲ ਵਿੱਚ ਕਮਲ ਰਹਿੰਦਾ ਡੁੱਬਦਾ ਨਹੀਂ ਹੈ, ਇਸ ਤਰ੍ਹਾਂ ਬਾਲ ਬੱਚਿਆਂ ਚ ਰਹਿੰਦੇ ਹੋਏ ਖੇਤੀਆਂ ਪੱਤੀਆਂ ਕਰਦੇ ਹੋਏ ਕਾਰੋਬਾਰ ਕਰਦੇ ਹੋਏ ਨਿਰਲੇਪ ਰਹਿੰਦੇ, ਉਹਨਾਂ ਨੂੰ ਕੋਈ ਲੇਪ ਨਹੀਂ ਹੁੰਦਾ। ਉਪਦੇਸ਼ਮ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨਾ, ਮਿੱਤਰਾਂ ਨੂੰ ਤੇ ਦੁਸ਼ਮਣਾਂ ਨੂੰ ਸਮ ਉਪਦੇਸ਼ ਦਿੰਦੇ। ਅਧਿਸ਼ਟਰ ਕਰਮ ਧਰਮ ਵਾਲਾ ਬੰਦਾ ਜਿਸ ਨੂੰ ਧਰਮਰਾਜ ਕਹਿੰਦੇ ਸੀ, ਕਿਉਂਕਿ ਉਹ ਝੂਠ ਨਹੀਂ ਸੀ ਬੋਲਦਾ ਸਾਰੀ ਜ਼ਿੰਦਗੀ ਚ। ਇੱਕ ਵਾਰੀ ਉਹ ਵੀ ਕ੍ਰਿਸ਼ਨ ਮਹਾਰਾਜ ਨੇ ਸਾਰਿਆਂ ਨੇ ਰਲ ਕੇ ਕਿਹਾ ਬਈ ਹਾਰ ਹੋ ਜਾਏਗੀ ਆਪਣੀ, ਇਹ ਜਿਹੜਾ ਦਰੋਣਾਚਾਰੀ ਹੈ ਇਹ ਕਿਸੇ ਨੇ ਤੋਂ ਨਹੀਂ ਹਾਰਨਾ, ਇਹਦੇ ਕੋਲ ਇੰਨੇ ਅਸਤਰ ਨੇ ਇਹ ਹਾਰ ਨਹੀਂ ਸਕਦਾ, ਇਹ ਸਾਰੀ ਫੌਜ ਨੂੰ ਮਾਰ ਸਕਦਾ। 45 ਲੱਖ ਫੌਜ ਇਸ ਯੁੱਧ ਵਿੱਚ ਸ਼ਾਮਿਲ ਹੋਈ ਸੀ, 18 ਖੂਨੀਆਂ ਸੀ, 18 ਕੋਰਾਂ ਜਿਹਨੂੰ ਅੱਜ ਕੱਲ ਕੋਰ ਕਹਿੰਦੇ ਨੇ, ਤੇ 18 ਦਿਨਾਂ ਚ ਸਾਰੀਆਂ ਖਤਮ ਹੋ ਗਈਆਂ ਸੀ, 7 ਬੰਦੇ ਬਚੇ ਸੀ। ਉਹ ਕਹਿਣ ਲੱਗੇ ਵੀ ਕੋਈ ਨੀ ਬਚਣਾ, ਇਹਨੇ ਜਿੱਤ ਜਾਣਾ, ਇੱਕੋ ਕਮਜ਼ੋਰੀ ਹੈ ਇਹਦੇ ਵਿੱਚ ਜ਼ਬਰਦਸਤ, ਉਹ ਕਮਜ਼ੋਰੀ ਨੂੰ ਜੇ ਅਸੀਂ ਵਰਤ ਲਈਏ ਤਾਂ ਇਹ ਮਰ ਸਕਦਾ, ਨਹੀਂ ਮਰ ਸਕਦਾ। ਕਹਿੰਦੇ ਉਹ ਕੀ ਹੈ? ਕਹਿੰਦੇ ਇਹਦਾ ਆਪਣੇ ਪੁੱਤਰ ਦੇ ਨਾਲ ਬਹੁਤ ਮੋਹ ਹੈ, ਉਸ ਸਥਾਮਾਂ ਨਾਲ, ਉਹ ਅਸ ਸਥਾਮਾਂ ਜੇ ਮਰ ਜਾਵੇ ਇਹ ਲੜ ਨਹੀਂ ਸਕਦਾ, ਸ਼ਸਤਰ ਸਿੱਟ ਦੂ ਉਸ ਵੇਲੇ, ਇੰਨਾ ਗਮ ਦੇ ਵਿੱਚ ਚਲਿਆ ਜਾਣਾ, ਯੁੱਧ ਦਾ ਨੇਮ ਨਹੀਂ ਇਹਨੇ ਪਾਲਣਾ, ਆਹ ਕਮਜ਼ੋਰੀ ਹੈ ਇਹਦੇ ਚ, ਤੇ ਅਸਲ ਸਥਾਮਾਂ ਨੂੰ ਕਿਵੇਂ ਮਾਰਿਆ ਜਾਵੇ? ਉਹ ਆ ਨਹੀਂ ਰਿਹਾ ਸਾਹਮਣੇ, ਲੜਾਈ ਤੋਂ ਦੂਰ ਪਿੱਛੇ ਹੈ। ਕਹਿੰਦੇ ਫੇਰ ਕਹਿੰਦੇ ਆਪਣੇ ਹੈਗਾ ਹਾਥੀ ਅਸਲ ਸਥਾਮਾਂ, ਇਹ ਹਾਥੀ ਨੂੰ ਆਪਾਂ ਮਾਰ ਦਿੰਦੇ ਹਾਂ। ਉਸ ਵੇਲੇ ਅਧਿਸ਼ਟਰ ਅਨਾਊਂਸ ਕਰ ਦੇਵੇ ਅਸਲ ਸਥਾਮਾਂ ਹਤੋ, ਬਈ ਅਸਲ ਸਥਾਮਾਂ ਮਰ ਗਿਆ। ਇਸ ਤੇ ਜਿਹੜੀ ਅਗਲੀ ਗੱਲ ਹੈ ਉਹ ਗੱਲ ਜੇ ਤਾਂ ਇਹਨੇ ਹਾਥੀ ਕਹਿ ਦਿੱਤਾ ਤਾਂ ਉਹ ਫੇਰ ਵੀ ਗੱਲ ਕੋਈ ਨਹੀਂ ਬਣਦੀ, ਉਹਨੂੰ ਪਤਾ ਵੀ ਹਾਥੀ ਮਰ ਗਿਆ, ਤੇ ਇਹਦੇ ਕਹਾ ਦੋ ਬਈ ਅਸਲ ਸਥਾਮਾਂ ਮਰ ਗਿਆ। ਜਦੋਂ ਇਹਦੇ ਕੋਲ ਆਏ ਅਧਿਸ਼ਟਰ ਕੋਲ, ਇਹ ਕਹਿੰਦਾ ਮੈਂ ਤਾਂ ਨਹੀਂ, ਕਹਿੰਦਾ ਮੈਂ ਤਾਂ ਕਹੂੰਗਾ ਵੀ ਹਾਥੀ ਮਰ ਗਿਆ। ਉਹ ਕਹਿੰਦੇ ਨਹੀਂ ਤੂੰ ਐ ਕਹਿ ਦੇ, ਅਸਲ ਸਾਮਾ ਹਤੋ ਕੁੰਚਰੋ ਵਾਡਰ, ਐ ਕਹਿ ਦੇ ਵੀ ਮੈਨੂੰ ਪਤਾ ਨਹੀਂ ਵੀ ਆਦਮੀ ਮਰਿਆ ਕਿ ਹਾਥੀ ਮਰਿਆ, ਇੰਨਾ ਕਿ ਝੂਠ ਬੁਲਾਉਣਾ ਚਾਹੁੰਦੇ ਸੀ। ਇਸ ਗੱਲ ਨੂੰ ਮੰਨ ਗਿਆ ਵੀ ਚੰਗਾ ਮੈਂ ਕਹਿ ਦਿੰਦਾ ਬਈ ਹਾਥੀ ਮਰਿਆ ਆਦਮੀ ਮਰਿਆ। ਉਹ ਜਿਸ ਵਕਤ ਇਹਨਾਂ ਨੇ ਕਿਹਾ ਅਸਲ ਸਥਾਮਾ ਹਤੋ, ਹਤੋ ਕਹਿਣ ਦੀ ਦੇਰ ਸੀ, ਉਸੇ ਵੇਲੇ ਸੰਖ ਵਜਾ ਤੇ ਘੜਿਆਲਾਂ ਵਜਾ ਤੀਆਂ ਵੀ ਅਗਲੀ ਗੱਲ ਨਾ ਸੁਣ ਲਵੇ। ਉਹਨੇ ਉਸੇ ਵੇਲੇ ਹਥਿਆਰ ਰੱਖਦੇ ਵੀ ਮੇਰਾ ਪੁੱਤਰ ਮਰ ਗਿਆ, ਉਸ ਵੇਲੇ ਉਹ ਮਾਰਿਆ ਗਿਆ ਨਿਸ਼ਸਤਰ ਹੋ ਕੇ। ਸੋ ਇਹਦੇ ਕੋਲ ਜਦੋਂ ਸਾਰੇ ਕੌਰਵ ਮਰ ਗਏ, ਭੀਮ ਦੇ ਨਾਲ ਯੁੱਧ ਕਰਨਾ ਸੀ ਦੁਰਯੋਧਨ ਨੇ, ਦੁਰਯੋਧਨ ਨੂੰ ਇਹ ਪਤਾ ਸੀ ਵੀ ਭੀਮ ਮੇਰੇ ਤੋਂ ਬਹੁਤ ਤਗੜਾ ਹੈ ਤੇ ਮੈਨੂੰ ਮਾਰ ਦਿਓ। ਉਸ ਵੇਲੇ ਰਾਤ ਨੂੰ ਅਧਿਸ਼ਟਰ ਦੇ ਕੋਲ ਆਇਆ, ਕਹਿੰਦਾ ਭਰਾ ਕੱਲ ਨੂੰ ਮੇਰਾ ਯੁੱਧ ਜਿਹੜਾ ਹੈ ਉਹ ਭੀਮ ਸੈਨ ਨਾਲ, ਤੇ ਮੈਨੂੰ ਤੂੰ ਕੋਈ ਤਰੀਕਾ ਦੱਸ ਜਿਹਦੇ ਨਾਲ ਮੈਂ ਬਚ ਜਾਵਾਂ ਤੇ ਮੇਰੀ ਫਤਿਹ ਹੋ ਜਾਵੇ। ਹੁਣ ਸਮ ਉਪਦੇਸ਼ ਦੇਣਾ ਸੀ ਇਹਨੇ, ਇਹ ਕਹਿਣ ਲੱਗਿਆ ਦੇਖ ਤੈਨੂੰ ਮੈਂ ਇੱਕ ਜੁਗਤ ਦੱਸਦਾ ਜਿਹਦੇ ਨਾਲ ਤੂੰ ਭੀਮ ਦੇ ਉੱਤੇ ਹਾਵੀ ਹੋ ਜਾਏਗਾ। ਕਹਿੰਦਾ ਉਹ ਇਹ ਹੈ ਜੁਗਤ, ਤੇਰੀ ਮਾਤਾ ਗੰਧਾਰੀ ਨੇ ਜਦ ਤੋਂ ਇਹ ਸੁਣਿਆ ਵੀ ਮੇਰਾ ਪਤੀ ਨੇਤਰਹੀਨ ਹੈ, ਉਸੇ ਵੇਲੇ ਤੋਂ ਅੱਖਾਂ ਤੇ ਪੱਟੀ ਬੰਨ ਲਈ। ਉਹ ਪਤੀ ਵਰਤਾ ਇਸਤਰੀ ਹੈ, ਉਹਦੀਆਂ ਅੱਖਾਂ ਚ ਇੰਨਾ ਤੇਜ ਹੈ, ਜਿਸਦੇ ਉੱਤੇ ਪਹਿਲੀ ਅੱਖ ਪੈ ਜਾਏਗੀ, ਉਹਦੀ ਨਿਗਾਹ ਪੈ ਜਾਏਗੀ, ਉਹਦਾ ਸਰੀਰ ਸਾਰਾ ਬੱਜਰ ਦਾ ਬਣ ਜਾਏਗਾ, ਉਹ ਨਾ ਕੱਟਿਆ ਜਾਵੇਗਾ ਨਾ ਤੋੜਿਆ ਜਾਏਗਾ ਨਾ ਉਹਦੇ ਸੱਟ ਲੱਗੇਗੀ। ਤੂੰ ਇਹ ਕਰ, ਸਵੇਰੇ ਹੀ ਇਸ਼ਨਾਨ ਕਰਕੇ ਮਾਤਾ ਦੇ ਸਾਹਮਣੇ ਦੀ ਲੰਘ ਜਾ, ਤੂੰ ਤੇਰੀ ਹਾਰੇ ਨਹੀਂ ਹੋਣੀ। ਤੇ ਜਿਸ ਵਾਤੇ ਇਹ ਇਸ਼ਨਾਨ ਕਰਕੇ ਜਾਂਦਾ, ਵਸਤਰ ਲਾ ਦਿੱਤੇ ਇਸ ਨੇ, ਤੇ ਕ੍ਰਿਸ਼ਨ ਮਹਾਰਾਜ ਨੂੰ ਲੱਗਿਆ ਪਤਾ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ ਵੀ ਮਰ ਗਿਆ, ਫਿਰ ਇਹਨਾਂ ਚ ਲੜਨ ਵਾਲਾ ਕਿਹੜਾ ਰਹਿ ਗਿਆ, ਉਹਦਾ ਸਰੀਰ ਬੱਜਰ ਦਾ ਬਣ ਜਾਣਾ, ਕਿਸੇ ਨੇ ਵੀ ਨਹੀਂ ਲੜ ਸਕਣਾ ਦੁਰਯੋਧਨ ਦੇ ਨਾਲ। ਬਈ ਕੋਈ ਤਾਂ ਬਚਣ ਦਾ ਸਾਧਨ ਸੋਚਣਾ ਚਾਹੀਦਾ। ਉਹ ਰਸਤੇ ਚ ਮਿਲ ਗਏ, ਇਹ ਨਗਨ ਹੋਇਆ ਤੁਰਿਆ ਜਾਂਦਾ। ਉਹ ਕਹਿੰਦੇ ਪਾਗਲ ਹੋ ਗਿਆ ਤੂੰ, ਆਹ ਕੀ ਤਾਂ ਸ਼ਕਲ ਬਣਾਈ ਹੈ, ਵਸਤਰ ਤੇਰੇ ਕਿੱਥੇ ਗਏ? ਕਹਿਣ ਲੱਗਿਆ ਮੈਂ ਇਸ ਤਰ੍ਹਾਂ ਦੇ ਨਾਲ ਜਾਣਾ, ਮਾਤਾ ਦੇ ਸਾਹਮਣੇ ਨਹੀਂ ਲੰਘਣਾ। ਕਹਿੰਦੇ ਮੂਰਖਾ, ਮਾਂ ਦੇ ਸਾਹਮਣੇ ਬੱਚਾ ਸੀਗਾ ਉਸ ਵੇਲੇ ਤਾਂ ਠੀਕ ਹੈ, ਤੇਰੇ ਸਰੀਰ ਨੂੰ ਦੇਖਦੀ ਸੀ, ਹੁਣ ਤੂੰ ਸਿਆਣਾ ਹੋ ਗਿਆ। ਇਹ ਤਾਂ ਕੋਈ ਵੀ ਗ੍ਰੰਥ ਨਹੀਂ ਕਹਿੰਦਾ ਵੀ ਮਾਂ ਦੇ ਸਾਹਮਣੇ ਨੰਗੇ ਹੋ ਕੇ ਜਾਓ, ਤੈਨੂੰ ਕਿੰਨਾ ਦੋਸ਼ ਲੱਗੇਗਾ, ਕਮ ਅਜ ਕਮ ਇੰਨਾ ਕਰ ਲੱਕ ਦੇ ਉੱਤੇ ਪਰਨਾ ਮੰਨ ਲੈ। ਗੱਲ ਸਮਝਾਈ, ਲੱਕ ਤੇ ਪਰਨਾ ਮੰਨ ਲਿਆ ਤੇ ਜਦੋਂ ਮਾਤਾ ਦੇ ਕੋਲ ਗਿਆ, ਕਹਿੰਦਾ ਮਾਤਾ ਮੇਰੇ ਉੱਤੇ ਇੱਕ ਨਿਗਾਹ ਪਾ ਦੇ, ਤੇਰੀ ਆਸ਼ੀਰਵਾਦ ਨਾਲ ਮੈਂ ਜਿੱਤੂ। ਜਦੋਂ ਮਾਤਾ ਨੇ ਖੋਲੀਆਂ ਅੱਖਾਂ ਤੇ ਨਿਗਾਹ ਪਾਈ, ਸਾਰਾ ਸਰੀਰ ਬੱਜਰ ਦਾ ਬਣ ਗਿਆ, ਉਹਨਾਂ ਥਾਂ ਲੱਕ ਤੋਂ ਕੱਚਾ ਰਹਿ ਗਿਆ। ਤੇ ਜਦੋਂ ਭੀਮ ਸੈਨ ਨਾਲ ਲੜਾਈ ਸ਼ੁਰੂ ਹੋਈ, ਉਸ ਵੇਲੇ ਭੀਮ ਨੂੰ ਸਾਹ ਨਹੀਂ ਆਉਂਦਾ, ਕਿਉਂ ਉਹ ਮਾਰਦਾ ਇਹਦੇ ਸੱਟ ਨਹੀਂ ਲੱਗਦੀ, ਪੱਥਰ ਤੇ ਜੇ ਜੀ ਮਾਰ ਲਈ, ਜੇ ਜੀ ਇਹਦੇ ਮਾਰ ਲਈ, ਸਿਰ ਚ ਮਾਰੀ ਜਾਂਦਾ ਤਾਂ ਨਹੀਂ, ਗਿਰ ਪੈਂਦਾ ਤਾਂ ਵੀ ਕੁਛ ਨਹੀਂ। ਕ੍ਰਿਸ਼ਨ ਨੇ ਫਿਰ ਦੱਸਿਆ ਬਈ ਆ ਜਿਹੜੇ ਇਹਦੇ ਪੱਟ ਨੇ ਉਹ ਕੱਚੇ ਨੇ, ਇੱਥੇ ਮਾਰ, ਉੱਥੇ ਮਾਰਿਆ ਤਾਂ ਉਹ ਮਰਿਆ। ਇਸੇ ਕਰਕੇ ਆਉਂਦਾ ਕਿ ਬਾਰਾਂ ਯੋਜਨ ਛਤਰ ਚਲੇ ਤਾਂ ਦੇਹੀ ਗਿਰਜਨ ਨਾ ਖਾਈ, ਗਿਰਜਾ ਤੋਂ ਖਾਏ ਨਹੀਂ ਹੋਇਆ, ਪੱਥਰ ਕੀ ਖਾਣਾ ਸੀ, ਗਿਰਜਾ ਨੇ ਉੱਥੇ ਹੀ ਰੁਲਦਾ ਰਿਹਾ। ਸੋ ਉਹਨੂੰ ਵੀ ਉਪਦੇਸ਼ ਸਮ ਦੇ ਤਾ ਮਿੱਤਰ ਤੇ ਸ਼ਤਰੂ ਨੂੰ, ਕਹਿੰਦੇ ਮਹਾਤਮਾ ਜਿਹੜੇ ਹੁੰਦੇ ਨੇ ਇਹ ਤਾਂ ਫੇਰ ਵੀ ਦੁਨੀਆਦਾਰੀ ਦੁਨੀਆਦਾਰ ਸੱਚਾ ਬੰਦਾ ਸੀ, ਪਰ ਮਹਾਤਮਾ ਦਾ ਇਹ ਗੁਣ ਹੁੰਦਾ ਜੇ ਬੈਰੀ ਵੀ ਆ ਕੇ ਉਹਨਾਂ ਤੇ ਉਪਦੇਸ਼ ਨਾਮ ਦਾ ਮੰਗੇ ਉਹਨੂੰ ਵੀ ਦੇ ਦਿੰਦੇ ਨੇ, ਜੇ ਬੈਰੀ ਆ ਕੇ ਆਸ਼ੀਰਵਾਦ ਮੰਗੇ ਵੀ ਮਹਾਰਾਜ ਮੈਂ ਤੁਹਾਡੀ ਸਾਰੀ ਜ਼ਿੰਦਗੀ ਵਿਰੋਧਤਾ ਕਰਦੇ ਨੇ, ਤੁਹਾਡੀ ਨਿੰਦਿਆ ਕਰੀ ਹੈ, ਤੁਹਾਨੂੰ ਤੰਗ ਕਰਿਆ ਤੇ ਮੈਨੂੰ ਆ ਬੜੀ ਤੰਗੀ ਆ ਰਹੀ ਹੈ ਤੇ ਕਿਰਪਾ ਕਰੋ ਮੇਰੇ ਉੱਤੇ। ਉਸ ਵੇਲੇ ਮਹਾਂਪੁਰਸ਼ ਇਹ ਨਹੀਂ ਕਹਿੰਦੇ ਵੀ ਤੂੰ ਤਾਂ ਮੇਰਾ ਬੈਰੀ ਨਹੀਂ ਹੈ, ਤੈਂ ਤਾਂ ਮੈਨੂੰ ਤੰਗ ਕਰਿਆ। ਇਹ ਸੰਤਾਂ ਦਾ ਕੰਮ ਨਹੀਂ ਹੁੰਦਾ, ਦੁਨੀਆਦਾਰਾਂ ਦਾ ਹੁੰਦਾ, ਕਿਉਂਕਿ ਜਿਨ੍ਹਾਂ ਦੀ ਦ੍ਰਿਸ਼ਟੀ ਸਮ ਹੋ ਗਈ ਉਹਨਾਂ ਦੀ ਨਿਗਾਹ ਚ ਕੋਈ ਬੈਰੀ ਨਹੀਂ ਹੋਇਆ ਕਰਦਾ, ਉਹਨਾਂ ਦੀ ਨਿਗਾਹ ਹੋਰ ਤਰ੍ਹਾਂ ਹੁੰਦੀ ਹੈ। ਨਾ ਦਿਸੇ ਬਗਾਨਾ ਜੀ ਨਾ ਕੋਈ ਜਪਤੇ ਸਾਹ ਸੰਗਤ ਮੋਏ ਪਾਈ। ਕਹਿੰਦੇ ਜਦੋਂ ਤੋਂ ਸਾਧੂ ਦੀ ਸੰਗਤ ਪ੍ਰਾਪਤ ਹੋ ਗਈ ਉਸ ਵੇਲੇ ਕੋਈ ਬਗਾਨਾ ਕੋਈ ਬੈਰਾ ਬੈਰੀ ਨਜ਼ਰ ਨਹੀਂ ਆਉਂਦਾ। ਤੇ ਉਸ ਵੇਲੇ ਸਾਰਿਆਂ ਨਾਲ ਸਾਡੀ ਬਣਿਆਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਦ੍ਰਿਸ਼ਟੀ ਕਿਉਂ ਪੈਦਾ ਹੁੰਦੀ ਹੈ? ਮਹਾਰਾਜ ਕਹਿੰਦੇ ਬੱਬਾ ਵੈਰ ਨਾ ਕਰੀਏ। ਕਿੱਡੀ ਬੜੀ ਸਾਨੂੰ ਮੱਤ ਦਿੰਦੇ ਨੇ ਮਹਾਰਾਜ, ਬਈ ਵੈਰ ਨਾ ਕਿਸੇ ਨਾਲ ਕਰੇ। ਘੱਟ ਘੱਟ ਅੰਤਰ ਵਰਨ ਸਮਾਉ, ਹਰੇਕ ਦੇ ਅੰਦਰ ਵਾਹਿਗੁਰੂ ਬੈਠਾ, ਤੁਸੀਂ ਵਾਹਿਗੁਰੂ ਨਾਲ ਵੈਰ ਕਰਨਾ? ਇਹ ਤਾਂ ਮੂਰਖ ਹੈ, ਇਹਨੂੰ ਤਾਂ ਨਹੀਂ ਪਤਾ, ਤੂੰ ਤਾਂ ਅੱਖਾਂ ਖੁੱਲੀਆਂ ਵਾਲਾ, ਤੂੰ ਵਾਹਿਗੁਰੂ ਨਾਲ ਵੈਰ ਕਰੇਗਾ? ਵੈਰ ਨਹੀਂ ਕਰਦੇ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਰੋਗ ਨਹੀਂ ਲੱਗਣਾ ਤੇ ਤੈਨੂੰ ਸਭ ਕੁਛ ਮਿਲ ਜਾਏਗਾ, ਜੇ ਗੁਰੂ ਦੀ ਬਾਣੀ ਕਮਾ ਲਏਗਾ। ਬੁਰਾ ਭਲਾ ਚਿੱਚਰ ਦੇਖਦਾ, ਚਿੱਚਰ ਹੈ ਦੋ ਮਾਂ, ਉਹਨਾਂ ਚਿਰ ਮਾਇਆ ਦਾ ਗੁਲਾਮ ਹੈ ਜਿੰਨਾ ਚਿਰ ਇਹਨੂੰ ਬੁਰੇ ਨਜ਼ਰ ਆਉਂਦੇ ਨੇ, ਭਲੇ ਭਲੇ ਅੱਡ ਦੀਦੇ ਨੇ, ਬੁਰੇ ਅੱਡ ਦੀਦੇ ਨੇ। ਇਹ ਸਮਦ੍ਰਿਸ਼ਟੀ ਸਾਧੂਆਂ ਦੀ ਹੋਇਆ ਕਰਦੀ ਹੈ। ਦੁਸ਼ਮਣ ਆ ਕੇ ਬਹਿ ਜਾਵੇ ਲੰਗਰ ਚ, ਉਹਨੂੰ ਵੀ ਕਹਿਣਾ ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਦਾਲਾ। ਮਿੱਤਰ ਆ ਜੇ ਉਹਨੂੰ ਵੀ ਇਹੀ ਕਹਿਣਾ। ਸੋ ਇਹ ਸਮਦ੍ਰਿਸ਼ਟੀ ਮਹਾਰਾਜ ਕਹਿਣ ਲੱਗੇ ਗੁਰੂ ਛੇਵੇਂ ਪਾਤਸ਼ਾਹ ਕੇ ਪ੍ਰੇਮੀਓ, ਮਹਾਂਪੁਰਸ਼ਾਂ ਦੇ ਅੰਦਰ ਸਮਦ੍ਰਿਸ਼ਟੀ ਹੋਇਆ ਕਰਦੀ ਹੈ। ਉਪਦੇਸ਼ਮ ਸਮ ਮਿੱਤਰ ਸੁਤਰਾ ਭਗਵੰਤ ਭਗਤ ਭਾਗ, ਪਿਆਰ ਦੇ ਨਾਲ ਭਗਵੰਤ ਦੀ ਭਗਤੀ ਕਰਦੇ ਨੇ। ਪਰ ਨਿੰਦਾ ਨਹਿ ਸਰੋਤ ਸਰਵਣ, ਤੇ ਕਿਸੇ ਦੀ ਨਿੰਦਿਆ ਕੰਨਾਂ ਦੇ ਨਾਲ ਸੁਣਦੇ ਨਹੀਂ ਹੈਗੇ। ਸਾਧੂ ਸੁਣਦੇ ਨਾ ਪਰਾਈ ਕਦੇ ਨਿੰਦਿਆ, ਜਾਣਦੇ ਨੇ ਨੀਚਿਆਪ ਸੁਣਦੇ ਨਾ ਪਰਾਈ ਕਦੇ ਨਿੰਦਿਆ, ਜਾਣਦੇ ਨੇ ਨੀਚਿਆਪ Thank you. ਕਰਕੇ ਭਾਈ ਧੀਰੋ ਪੰਜਵਾਂ ਜਿਹੜਾ ਉਹਨਾਂ ਚ ਗੁਣ ਹੋਇਆ ਕਰਦਾ ਛੇਵਾਂ ਉਹ ਇਹ ਹੁੰਦਾ ਕਿ ਪਰਨਿੰਦਾ ਨਹਿ ਸਰੋਤ ਸਰਵਣ ਪੰਜਵਾਂ ਗੁਣ ਇਹ ਸੰਤਾਂ ਦਾ ਹੋਇਆ ਕਰਦਾ। ਇੱਕ ਵਾਰੀ ਇੱਕ ਰਾਜਾ ਜਿਸਦਾ ਨਾਮ ਅੱਜ ਸੀ ਇਹ ਰੋਜ਼ ਸਵੇਰ ਵੇਲੇ 9 ਵਜੇ ਤੱਕ ਦਾਨ ਕਰਿਆ ਕਰਦਾ ਸੀ। ਬੈਠ ਜਾਂਦਾ ਸੀ ਉਹ ਸੀਟ ਤੇ ਦਾਨ ਵਾਲੀ ਤੇ ਖਿੜਕੀ ਚ ਲਾਈਨਾਂ ਲੱਗ ਜਾਂਦੀਆਂ ਸੀ। ਜੋ ਕੋਈ ਮੰਗਦਾ ਸੀ ਦਿੰਦਾ ਹੀ ਤੁਰਿਆ ਜਾਂਦਾ। ਸੋਨੇ ਤੱਕ ਦਾਨ ਕਰਦਾ ਸੀ, ਵਸਤਰ ਦਾਨ ਕਰਦਾ ਸੀ, ਅੰਨ ਦਾਨ ਕਰਦਾ ਸੀ, ਹੋਰ ਬੇਅੰਤ ਚੀਜ਼ਾਂ ਦਾਨ ਕਰਦਾ ਸੀ। ਦਾਨ ਕਰਨ ਤੋਂ ਬਾਅਦ ਫਿਰ ਇਹ ਰਾਜਕਾਜ ਦੇ ਕੰਮਾਂ ਚ ਲੱਗ ਜਾਂਦਾ ਸੀ। ਇੱਕ ਦਿਨ ਦੀ ਗੱਲ ਕਿ ਦਾਨ ਕਰਨ ਤੋਂ ਬਾਅਦ ਇਹ ਘੋੜੇ ਦੇਖਣ ਚ ਲੈ ਗਿਆ ਤਬੇਲੇ ਚ। ਉਸ ਵੇਲੇ ਇੱਕ ਸਾਧੂ ਕਿਸੇ ਕਾਰਨ ਕਰਕੇ ਪਛੜ ਗਿਆ, ਕੋਈ ਚੀਜ਼ ਦੀ ਉਸ ਨੂੰ ਲੋੜ ਸੀ ਰਾਜੇ ਦੇ ਪਾਸੋਂ, ਤੇ ਉੱਥੇ ਆ ਕੇ ਪਤਾ ਲੱਗਿਆ ਵੀ ਉਹ ਤਾਂ ਚਲੇ ਗਏ ਤੇ ਇਸ ਵੇਲੇ ਅਸਤਬਲ ਦੇ ਅੰਦਰ ਘੋੜਿਆਂ ਨੂੰ ਦੇਖ ਰਹੇ ਨੇ, ਰਸਾਲੇ ਵਿੱਚ ਨੇ, ਘੋੜਿਆਂ ਦਾ ਹੀ ਇੰਸਪੈਕਸ਼ਨ ਕਰ ਰਹੇ ਨੇ। ਮਹਾਤਮਾ ਉੱਥੇ ਹੀ ਆ ਗਏ, ਦੇਖਿਆ ਵੀ ਮਹਾਤਮਾ ਆ ਗਏ, ਯਥਾ ਸ਼ਕਤ ਉਹਨਾਂ ਦਾ ਸਤਿਕਾਰ ਕਰਿਆ, ਨਮਸਕਾਰ ਕਰੀ ਤੇ ਨਾਲ ਇਸ ਗੱਲ ਦਾ ਕੁਛ ਥੋੜਾ ਜਿਹਾ ਸ਼ਿਕਵਾ ਕਰਿਆ ਕਿ ਇੱਥੇ ਮਹਾਤਮਾ ਨੂੰ ਤਾਂ ਆਉਣਾ ਨਹੀਂ ਚਾਹੀਦਾ ਕਿਉਂਕਿ ਮੈਂ ਹੁਣ ਰਾਜਭਾਗ ਦਾ ਕੰਮ ਕਰਨਾ, ਇਹ ਟਾਈਮ ਮੈਂ ਦਿੱਤਾ ਹੋਇਆ ਸਭ ਨੂੰ ਮਿਲਣ ਦਾ 9 ਵਜੇ ਤੱਕ, ਉੱਥੇ ਆਉਣਾ ਚਾਹੀਦਾ ਸੀ। ਇਹ ਮਹਾਤਮਾ ਨੇ ਨੇੜੇ ਆ ਕੇ ਰੱਖ ਜਗਾ ਦਿੱਤੀ ਕਿ ਰਾਜਨ ਕੁਛ ਦਾਨ ਕਰੋ। ਉਸ ਵੇਲੇ ਥੋੜੀ ਮਨ ਦੇ ਅੰਦਰ ਹਮੇ ਆ ਗਈ, ਅਪਮਾਨ ਆ ਗਿਆ ਤੇ ਉਸ ਨੇ ਕਿਹਾ ਵੀ ਹੁਣ ਤਾਂ ਮੇਰੇ ਕੋਲ ਕੁਛ ਨਹੀਂ ਹੈ ਤੇ ਮੇਰੇ ਕੋਲ ਤਾਂ ਲਿੱਦ ਪਈ ਹੈ ਘੋੜਿਆਂ ਦੀ, ਕਹਿੰਦਾ ਇਹੀ ਕਰ ਦੋ। ਉਹਨੇ ਦਾਨ ਲਿੱਦ ਦਾ ਇੱਕ ਉਂਜਲ ਚੁਕਵਾਇਆ, ਉਹਨੇ ਚਿੱਪੀ ਅੱਗੇ ਕਰਤੀ ਤੇ ਨਾਲ ਕਹਿ ਦਿੱਤਾ ਵੀ ਤੇਰਾ ਦਾਨ ਲੱਖਾਂ ਗੁਣਾ ਫੈਲੇ, ਕਿਉਂਕਿ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਦਿੱਤਾ ਹੋਇਆ ਲੱਖਾਂ ਗੁਣਾ ਫੈਲਦਾ। ਖੇਤ ਪਛਾਣ ਬੀਜੇ ਦਾਨ, ਖੇਤ ਚੰਗਾ ਹੋਵੇ ਫਸਲ ਬਹੁਤੀ ਜੰਮਦੀ ਹੈ, ਮਾੜਾ ਖੇਤ ਹੋਵੇ ਉੱਥੇ ਹੁੰਦਾ ਹੀ ਕੁਛ ਨਹੀਂ, ਕਲਰ ਵਿੱਚ ਬੀਜ ਲਓ ਬੀਜ ਚਲਿਆ ਜਾਂਦਾ ਹੱਥੋਂ। ਕਹਿੰਦੇ ਦਾਨ ਦੇਣ ਵੇਲੇ ਪਛਾਣੋ ਵੀ ਕਿਹਨੂੰ ਦੇ ਰਹੇ। ਕਾਫੀ ਸਮੇਂ ਤੋਂ ਬਾਅਦ ਇਹ ਜੰਗਲ ਵਿੱਚ ਗਿਆ, ਸਾਧੂ ਦੀ ਕੁਟੀਆ ਦੇਖੀ ਤੇ ਨਾਲ ਹੈਰਾਨ ਹੋ ਗਿਆ ਕਿ ਲਿੱਦ ਦਾ ਬੜਾ ਢੇਰ ਕੋਲ ਪਿਆ ਸਾਧਾਂ ਦੀ ਕੁਟੀਆ ਦੇ, ਘੋੜਿਆਂ ਤੋਂ ਬਗੈਰ ਤਾਂ ਇਹ ਲਿੱਦ ਹੋ ਨਹੀਂ ਸਕਦੀ, ਘੋੜਾ ਕੋਈ ਨਜ਼ਰ ਨਹੀਂ ਆਉਂਦਾ, ਨੇੜੇ ਤੇੜੇ ਦੂਰ ਸੇ ਨਿਗਾਹ ਦੜਾਈ ਕੋਈ ਘੋੜਾ ਨਹੀਂ ਨਜ਼ਰ ਆਉਂਦਾ, ਨਾ ਕਿਤੇ ਫੁੱਲੀਆਂ ਨੇ ਨਾ ਕਿਤੇ ਅਗਾੜੀ ਪਿਛਾੜੀ ਪਾਉਣ ਵਾਸਤੇ ਕੀਲੇ ਨੇ। ਅਸੀਰ ਹੈਰਾਨੀ ਵੱਧ ਗਈ ਤੇ ਮਹਾਤਮਾ ਦੇ ਕੋਲ ਚਲੇ ਗਏ, ਘੋੜਿਆਂ ਤੋਂ ਉਤਰੇ ਆਏ, ਕੁਟੀਆ ਚ ਅੰਦਰ ਜਾ ਕੇ ਬੈਠ ਗਏ, ਨਮਸਕਾਰ ਕੀਤੀ, ਵਚਨ ਚੱਲ ਪਏ। ਉਹਦੇ ਬਾਅਦ ਸੁਭਾਵਿਕ ਵਚਨ ਕੀਤਾ ਕਿ ਮਹਾਂਪੁਰਸ਼ ਹੋ, ਇੱਥੇ ਘੋੜੇ ਤਾਂ ਨਜ਼ਰ ਨਹੀਂ ਆਉਂਦੇ, ਲਿੱਦ ਕਿੱਥੋਂ ਆ ਗਏ। ਕਹਿਣ ਲੱਗੇ ਰਾਜਨ ਤਾਂ ਦਾਨ ਦਿੱਤਾ ਸੀ ਉਹ ਵਧ ਰਹੇ। ਕਹਿਣ ਲੱਗੇ ਮਹਾਰਾਜ ਦਾਨ ਤਾਂ ਭੋਗਣਾ ਪੈਂਦਾ, ਕਹਿੰਦੇ ਇਹ ਵੀ ਤੈਨੂੰ ਭੋਗਣਾ ਪਏਗਾ, ਕਿਉਂਕਿ ਦਾਨ ਦਾ ਫਲ ਜਿਹੜਾ ਉਹ ਆਦਮੀ ਭੋਗਦਾ ਹੀ ਭੋਗਦਾ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਧਰਮ ਰਾਜਾ ਉਹਨਾਂ ਨੂੰ ਭਗਾਉਂਦਾ। ਕਹਿੰਦੇ ਮਹਾਰਾਜ ਇਹ ਮੇਰੇ ਕਿਸ ਕੰਮ ਆਊਗੀ, ਮੈਂ ਆਪਣੇ ਖਫਾਰਮ ਦੇ ਖੇਤਾਂ ਚ ਇਹਨੂੰ ਪਾਲਵਾਂ। ਕਹਿੰਦੇ ਨਹੀਂ, ਇਹ ਤੈਨੂੰ ਖਾਣੀ ਪੈਣੀ ਹੈ, ਸੂਰ ਬਣ ਕੇ ਖਾਏਗਾ ਇਸਨੂੰ, ਜੇ ਇੱਕ ਜਨਮ ਚ ਨਾ ਖਾ ਹੋਈ ਕਈ ਜਨਮ ਖਾਏਗਾ, ਇਹਨੇ ਵੱਧ ਹੀ ਤੁਰੀ ਜਾਣਾ, ਐਡਾ ਢੇਰ ਹੋ ਜਾਣਾ ਤੇ ਤੂੰ ਮੁੱਕਣਾ ਨਹੀਂ ਕਰੋੜਾਂ ਸਾਲ। ਡਰ ਗਿਆ, ਡਰ ਕੇ ਚਰਨ ਫੜ ਗਿਆ। ਹੁਣ ਮਹਾਤਮਾ ਦਾ ਇਹ ਹੁੰਦਾ ਕਿ ਮਿੱਤਰ ਤੇ ਸ਼ਤਰੂ ਨੂੰ ਇੱਕੋ ਜਿਹਾ ਗਿਣਦੇ ਨੇ, ਗੁੱਸਾ ਨਹੀਂ ਕਰਿਆ। ਕਹਿੰਦਾ ਮਹਾਰਾਜ ਮੈਨੂੰ ਤਰੀਕਾ ਦੱਸੋ। ਆਪ ਦਿਆਲੂ ਹੋ, ਹਮੇਸ਼ਾ ਦਿਆਲੂ ਹੁੰਦੇ ਨੇ ਮਹਾਤਮਾ, ਦਿਆਲੰਗ ਸਰਵੱਤਰ ਜੀਆ, ਸਭ ਦੇ ਉੱਤੇ ਦਿਆਲੂ ਹੁੰਦੇ ਨੇ। ਕਹਿਣ ਲੱਗਿਆ ਮੈਨੂੰ ਛਡਾਓ, ਮੈਂ ਬੜੇ ਸੰਕਟ ਚ ਪੈ ਗਿਆ, ਮੇਰੇ ਮਨ ਚ ਭੁੱਲ ਆ ਗਈ, ਹਮੇ ਆ ਗਈ, ਉਹਦਾ ਮਾਰਿਆ ਮੈਂ ਮਾਰ ਗਿਆ, ਹੁਣ ਤੁਸੀਂ ਤੁਹਾਡੇ ਬਗੈਰ ਮੈਨੂੰ ਬਚਾਉਣ ਵਾਲਾ ਕੋਈ ਨਹੀਂ, ਕੋਈ ਤਰੀਕਾ ਦੱਸੋ। ਕਹਿੰਦੇ ਰਾਜਾ ਇੱਕੋ ਤਰੀਕਾ ਹੈ ਕਿ ਬਗਾਨੀ ਮੈਲ ਨੂੰ ਨਿੰਦਕ ਖਾਂਦਾ ਹੁੰਦਾ, ਹੋਰ ਕੋਈ ਨਹੀਂ ਖਾ ਸਕਦਾ, ਨਾ ਕਾਉਂ ਖਾ ਸਕਦੇ ਨੇ, ਨਾ ਕੁੱਤੇ ਖਾ ਸਕਦੇ, ਨਾ ਸੂਰ ਖਾ ਸਕਦੇ, ਇੱਕ ਨਿੰਦਕ ਹੈ ਜਿਹੜਾ ਬਗਾਨੀ ਮੈਲ ਖਾਂਦਾ ਤੇ ਬਗੈਰ ਪੈਸੇ ਤੋਂ ਖਾਂਦਾ, ਮਜ਼ੂਰੀ ਕੋਈ ਨਹੀਂ ਲੈਂਦਾ, ਬਗੈਰ ਮਜ਼ੂਰੀ ਤੋਂ ਖਾਂਦਾ, ਭਲਾ ਕਰਦਾ ਨਿੰਦਕ। ਇਸੇ ਕਰਕੇ ਕਹਿੰਦੇ ਨਿੰਦਾ ਕਰੇ ਸਵਾਮਰਾ ਮੀਤ, ਮਿੱਤਰ ਹੈ ਉਹ ਤਾਂ ਮੇਰਾ, ਕਿਉਂਕਿ ਪਾਪ ਕਰ ਰਿਹਾ, ਇਹਦੇ ਨਿੰਦਿਆ ਕਰਾ, ਥੋੜੀ ਥੋੜੀ ਸਾਰੇ ਖਾ ਲੈਣਗੇ, ਤੇਰਾ ਛੁਟਕਾਰਾ ਹੋ ਜੂ। ਉਸ ਤਰ੍ਹਾਂ ਹੀ ਕੀਤਾ। ਦੂਜੇ ਦਿਨ ਇਹੋ ਜਿਹਾ ਰੂਪ ਭੇਸ ਬਣਾਇਆ, ਲੜਕੀ ਨਾਲ ਬਿਠਾ ਲਈ, ਖੁੱਲੀ ਬੱਗੀ, ਇੱਕ ਬੇਸ਼ਵਾ ਇੱਕ ਪਾਸੇ ਬਿਠਾ ਲਈ ਤੇ ਬੋਤਲਾਂ ਲੈ ਲਈਆਂ, ਲੈ ਕੇ ਮੂੰਹ ਨੂੰ ਲਾਉਂਦਾ ਜਾਂਦਾ, ਅਰਲ ਬਰਲ ਬੋਲਦਾ ਜਾਂਦਾ। ਦੁਨੀਆਂ ਚ ਹੋ ਗਿਆ ਕਿ ਅੱਜ ਰਾਜਾ ਸ਼ਰਾਬ ਪੀਂਦਾ ਜਾਂਦਾ, ਦੇਖੋ ਬੁੱਧੀ ਭ੍ਰਿਸ਼ਟ ਹੋ ਗਈ, ਸ਼ਰਾਬ ਪੀਂਦਾ ਰਾਜਾ, ਤੇ ਇੱਕ ਪਾਸੇ ਬੇਸਵਾ ਬੈਠੀ ਹੈ ਤੇ ਇੱਕ ਪਾਸੇ ਲੜਕੀ, ਇਦੋਂ ਜ਼ਿਆਦਾ ਕੀ ਹੋਏਗਾ। ਸਾਰੇ ਜਿੱਥੇ ਤੱਕ ਦੂਰ ਦਰਾਜ ਸੀ, ਸਾਰੇ ਸ਼ਹਿਰ ਪਿੰਡਾਂ ਚ ਜਿੱਥੇ ਤੱਕ ਗੱਲ ਹੋਈ, ਸਭ ਗੱਲਾਂ ਕਰਨ ਲੱਗ ਗਏ। ਦੂਸਰੇ ਦਿਨ ਸਵੇਰੇ ਹੀ ਆ ਜਾਂਦਾ ਮਹਾਂਪੁਰਸ਼ਾਂ ਕੋਲ, ਉੱਥੇ ਦੇਖ ਖੁਸ਼ ਹੋ ਗਿਆ, ਦੇਖ ਕੇ ਵੀ ਢੇਰ ਦਾ ਹੋ ਗਿਆ ਖਤਮ। ਕੋਲ ਜਾ ਕੇ ਦੇਖਿਆ ਇੱਕ ਉਂਜਲ ਪਿਆ, ਕਹਿੰਦਾ ਮਹਾਰਾਜ ਆ ਉਂਜਲ ਪਿਆ, ਕਹਿੰਦੇ ਤੇਰੇ ਵਾਲਾ ਦਾਨ ਬਚ ਗਿਆ। ਕਹਿੰਦੇ ਇਹ ਮਹਾਰਾਜ ਕੀ ਹੋ, ਕਹਿੰਦੇ ਤੇਰੀ ਨਿੰਦਿਆ ਨਹੀਂ ਕਰੀ, ਇੱਕ ਤੇਰੇ ਸ਼ਹਿਰ ਦੇ ਅੰਦਰ ਮਹਾਤਮਾ ਰਹਿੰਦੇ ਨੇ, ਗੁਪਤ ਵਸਦੇ ਨੇ, ਬ੍ਰਹਮ ਗਿਆਨੀ ਨੇ, ਉਹ ਲੁਹਾਰ ਨੇ, ਲੁਹਾਰੇ ਦਾ ਕੰਮ ਕਰਦੇ ਨੇ, ਲੋਹੇ ਦਾ ਕੰਮ ਕਰਦੇ ਨੇ, ਉਹਨਾਂ ਦੇ ਨਿੰਦਿਆ ਕਰਾ ਲੈ, ਫੇਰ ਤੇਰਾ ਛੁਟਕਾਰਾ ਹੋ। ਸੋਚਣ ਲੱਗ ਗਿਆ ਤੇ ਆ ਕੇ ਘਰ ਦਾਤੀਆਂ ਲਈਆਂ 15-20 ਤੇ ਮੁਡਾਸਾ ਮਾਰ ਲਿਆ, ਕਿਸਾਨ ਦਾ ਰੂਪ ਬਣਾ ਲਿਆ ਤੇ ਚੁੱਕ ਕੇ ਉੱਥੇ ਚਲਿਆ ਗਿਆ, ਝੁੰਬ ਮਾਰਿਆ ਹੋਇਆ। ਕਹਿੰਦਾ ਮਿਸਤਰੀ ਜੀ, ਕਣਕ ਵੱਢਣ ਵਾਲੀ ਆ ਹੋ ਰਹੀ ਹੈ ਤੇ ਇਹ ਦਾਤੀਆਂ ਦੇ ਦੰਦੇ ਕੱਢ ਦੋ। ਸਾਰੀਆਂ ਹੀ ਰੱਖਤੀਆਂ ਮੂਹਰੇ, ਉਹ ਚੁੱਪ ਕਰਕੇ ਦਾਤੀਆਂ ਦੀਆਂ ਦੰਦੇ ਕੱਢਣੇ ਸ਼ੁਰੂ ਕਰਦੇ। ਜਦੋਂ ਇੱਕ ਦਾਤੀ ਦੇ ਨਿਕਲ ਗਏ, ਦੂਜੀ ਦੇ ਚੱਕਿਆ, ਕਹਿੰਦਾ ਮਿਸਤਰੀ ਜੀ ਐਂ ਦਿਨ ਕਿਵੇਂ ਲੰਘਿਆ, ਤੁਸੀਂ ਕੋਈ ਬਚਨ ਵੀ ਕਰੋ, ਮੈਂ ਵੀ ਚੁੱਪ ਕਰਿਆ ਹੋਇਆ, ਤੁਸੀਂ ਵੀ ਚੁੱਪ ਕਰੇ ਹੋਏ, ਕੋਈ ਗੱਲ ਕਰੋ, ਐਂ ਤਾਂ ਫਿਰ ਮੈਨੂੰ ਨੀਂਦ ਆਉਣ ਲੱਗ ਜੂ, ਤੇ ਕੋਈ ਬਚਨ ਕਰੋ। ਉਹ ਫਿਰ ਕੋਈ ਜਵਾਬ ਨਾ ਉਹਨਾਂ ਨੇ ਦਿੱਤਾ, ਕਹਿੰਦੇ ਕਾਹਦਾ ਬਚਨ ਕਰਨਾ। ਕਹਿੰਦਾ ਮਹਾਰਾਜ ਕੱਲ ਪਤਾ ਕੀ ਹੋਇਆ, ਇੱਥੇ ਰਾਜੇ ਆਜ ਨੇ ਪਤਾ ਕੀ ਕਰਿਆ, ਇੰਨੀ ਉਹ ਗੱਲ ਕਹੀ ਸੀ। ਠਹਿਰ ਠਹਿਰ, ਉਹਦੇ ਵੱਲ ਦੇਖਿਆ, ਦੇਖ ਕੇ ਦਾਤੀਆਂ ਇਕੱਠੀਆਂ ਕਰੀਆਂ, ਵਗਾ ਕੇ ਮਾਰੀਆਂ, ਕਹਿੰਦੇ ਲੈ ਆਪਣੀ ਲਿੱਦ ਤੂੰ ਹੀ ਖਾ, ਮੈਂ ਨਹੀਂ ਖਾਣੀ। ਮਹਾਤਮਾ ਦੇ ਕੋਲ ਆ ਗਿਆ, ਕਹਿੰਦਾ ਮਹਾਰਾਜ ਉਹ ਤਾਂ ਨਿੰਦਿਆ ਨਹੀਂ ਕਰਦੇ। ਉਹ ਕਹਿੰਦੇ ਨਿੰਦਿਆ ਸੰਤ ਨਹੀਂ ਕਰਦੇ ਹੁੰਦੇ, ਪਰ ਨਿੰਦਾ ਮੈਂ ਸਰੋਤ ਸਰਵਣ, ਕਹਿੰਦੇ ਕੰਨਾਂ ਨਾਲ ਪਰਾਈ ਨਿੰਦਿਆ ਸੁਣਦੇ ਹੀ ਨਹੀਂ, ਕਰਨਾ ਤਾਂ ਇੱਕ ਪਾਸੇ ਰਹਿ ਗਿਆ, ਕਿਸੇ ਦੀ ਨਿੰਦਿਆ ਸੁਣਦੇ ਤੱਕ ਨਹੀਂ। ਉਹ ਮਹਾਤਮਾ ਨੇ ਪੂਰਨ ਵਰਮ ਗਿਆ, ਇਹ ਤੂੰ ਭੀਖ ਮੰਗ ਸਾਤੋਂ, ਇਹ ਫੇਰ ਇਹਨੂੰ ਜੁਗਤ ਦੱਸਾਂਗੇ ਤੈਨੂੰ, ਐ ਕਰੀ ਇਹਨੂੰ ਜਾਲ ਲਈ, ਜਾਲ ਕੇ ਕੱਪੜ ਛਾਣ ਕਰ ਲਈ, ਫੇਰ ਜਾਲ ਲਈ, ਫੇਰ ਕੁੱਟ ਲਈ, ਚੂਰਨ ਵਿੱਚ ਲਾ ਲਈ ਤੇ ਗੋਲੀਆਂ ਖਾਇਆ ਕਰੀ ਰੋਜ਼, ਤਾਂ ਤੇਰਾ ਛੁਟਕਾਰਾ ਹੋ। ਮਹਾਰਾਜ ਕਹਿੰਦੇ ਅਜਾ ਸਰ ਹੋਵੇ ਭੀਖਿਆ ਖਾਏ, ਭੀਖਿਆ ਮੰਗ ਕੇ ਲਿਆਇਆ ਤੇ ਜਦੋਂ ਲਿੱਦ ਖਾਂਦਾ ਕਹਿੰਦੇ ਰੋਂਦਾ, ਉਹ ਰੋਇਆ ਤਾਂ ਕਹਿੰਦੇ ਇਹਦਾ ਬੜਾ ਰਾਜਾ। ਸੋ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਧੀਰੋ ਦੇਖ, ਨਿੰਦਿਆ ਕਰਨੀ ਤਾਂ ਇੱਕ ਪਾਸੇ ਰਹੀ, ਸੰਤ ਨਿੰਦਿਆ ਬਗਾਨੀ ਵੀ ਨਹੀਂ ਸੁਣਦੇ, ਆਪ ਤਿਆਗ ਸਗਲ ਰੇਣ ਕਹਿ ਕਿਉਂ ਨਹੀਂ ਸੁਣਦੇ, ਕਿਉਂਕਿ ਅੰਦਰੋਂ ਇਹ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜੇ ਤਾਂ ਕਹਿਣ ਮੈਂ ਚੰਗਾ ਫੇਰ ਤਾਂ ਦੂਜੇ ਦੀ ਨਿੰਦਿਆ ਸੁਣ। ਉਹ ਕਹਿੰਦੇ ਮੈਂ ਤਾਂ ਇਹ ਤੋਂ ਵੀ ਮਾੜਾ ਜੀ ਦੀ ਤੂੰ ਗੱਲ ਕਰਦੇ, ਸੱਚੀਓ ਉਹ ਕਹਿੰਦੇ ਨੇ, ਜੇ ਮੈਂ ਐਸਾ ਕਰ ਬੂਝਿਆ ਮੀਤ ਹਮਾਰਾ ਸੋ, ਇਹ ਕੋਈ ਕਵਿਤਾ ਨਹੀਂ ਲਿਖੀ ਬਈ ਅੱਖਰ ਜੋੜੇ ਨੇ ਤੁਕਾਂ ਜੋੜੀਆਂ, ਇਹ ਤਾਂ ਆਪਣੇ ਅਨੁਭਵ ਦੀ ਬਾਤ ਸਹੀ ਸਹੀ ਦੱਸੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਚੰਗੇ ਨਹੀਂ, ਬੁਰਾ ਇੱਥੇ ਕੋਈ ਹੈ ਨਹੀਂ। ਸੋ ਮਹਾਰਾਜ ਕਹਿਣ ਲੱਗੇ ਭਾਈ ਤੀਰੋ, ਖੱਟ ਲੱਖਣ ਪੂਰਨਮ ਪੁਰਖ ਹੈ, ਨਾਨਕ ਨਾਮ ਸਾਧ ਸਵਜਣਾ, ਕਹਿੰਦੇ ਉਹ ਸਾਧ ਹੁੰਦਾ, ਉਹ ਸੰਤ ਹੁੰਦਾ, ਬਾਕੀ ਭੇਖਦਾ ਰਿਹਾ ਹੋਇਆ ਤੇ ਅਗਨ ਨੌ ਸੀਤਲਦਾਸ ਹੈ ਤੇ ਅਗਨ ਰਾਮ ਬਣਿਆ ਹੋਇਆ। ਇੱਕ ਸਾਧੂ ਸੀ, ਉਹਦਾ ਨੌ ਸੀਤਲਦਾਸ ਸੀ। ਇੱਕ ਪ੍ਰੇਮੀ ਆ ਗਿਆ, ਕਹਿੰਦਾ ਤੁਹਾਡਾ ਨੌ ਕੀ ਹੈ, ਕਹਿੰਦਾ ਸੀਤ ਉਲਾਸ, ਕਹਿੰਦਾ ਕੀ ਨਾਂ ਹੈ? ਫੇਰ ਪੁੱਛ ਲਿਆ, ਥੋੜੀ ਜਿਹੀ ਦੇਰ ਬਾਅਦ ਫੇਰ ਪੁੱਛ ਲਿਆ, ਜਾਂ ਚੌਥੀ ਪੰਜਵੀਂ ਵਾਰੀ ਪੁੱਛਿਆ। ਉਸ ਵੇਲੇ ਡੰਡਾ ਲੈ ਕੇ ਮਗਰ ਹੋ ਗਿਆ, ਕਹਿੰਦਾ ਤੂੰ ਮੇਰਾ ਮਗਜ਼ ਖਾਈ ਜਾਣਾ, ਤੈਨੂੰ 50 ਵਾਰੀ ਦੱਸਿਆ। ਕਹਿੰਦਾ ਮਹਾਰਾਜ, ਨਾਂ ਤਾਂ ਸੀਤਲਦਾਸ ਹੈ ਪਰ ਤੁਸੀਂ ਅਗਨਦਾਸ। ਸਾਡੇ ਖੂਹ ਦੇ ਉੱਤੇ ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਉਤਰੇ ਹੋਏ ਸੀ, ਪਿੰਡ ਚ ਦੀਵਾਨ ਲੱਗਦੇ ਸੀ, ਕੋਠਾ ਪਿਆ ਹੋਇਆ ਸੀ, ਉੱਥੇ ਯਾਦ ਰਹਿਆ ਕਰਦੇ ਸੀ। ਸਾਡੇ ਪਿੰਡ ਦਾ ਇੱਕ ਵਿਦਾਂਤੀ ਸੀ ਸਾਧ, ਖੁਸ਼ਕ ਵਿਦਾਂਤੀ। ਇੱਕ ਤਾਂ ਹੁੰਦੇ ਨੇ ਰਸਕ ਵਿਰਾਗੀ, ਗਿਆਨ ਹੁੰਦਾ ਲੇਕਿਨ ਰਸਕ ਰਸੀਏ ਹੁੰਦਾ। ਇੱਕ ਹੁੰਦੇ ਨੇ ਖੁਸ਼ਕ, ਅਹਮ ਬਰਮ ਅਸਮੀ ਮੈਂ ਹੀ ਬਰਮਾ। ਉਹ ਮਹਾਂਪੁਰਸ਼ਾਂ ਕੋਲ ਆ ਕੇ ਕਹਿਣ ਲੱਗਿਆ ਵੀ ਤੁਸੀਂ ਜਿਹੜੇ ਸ਼ਬਦ ਪੜ੍ਹਦੇ ਹੋ ਅਗਿਆਨ ਦੇ ਪੜ੍ਹਦੇ ਹੋ, ਅਗਿਆਨੀਆਂ ਵਾਲੇ ਸ਼ਬਦ ਪੜ੍ਹਦੇ ਹੋ, ਤੁਸੀਂ ਗਿਆਨਵਾਨਾਂ ਵਾਲੀ ਕਦੇ ਗੱਲੇ ਨਹੀਂ ਕਰਦੇ। ਮਹਾਂਪੁਰ ਚੁੱਪ ਕਰ। ਸਾਰੀ ਸੰਗਤ ਬੈਠੀ ਸੀ, ਕਈਆਂ ਦਾ ਦਿਲ ਹੋਇਆ ਬਾਬੇ ਨੂੰ ਰੋਕ ਲਈਏ, ਸਾਧੂ ਨੂੰ ਵੀ ਐਵੇਂ ਖਾਂਖਾ ਮਹਾਂਪੁਰਸ਼ਾਂ ਦੀ ਬੇਇੱਜ਼ਤੀ ਕਰਨ ਲੱਗਿਆ ਹੋਇਆ, ਇਨਸਲਟ ਕਰਦਾ। ਉਹਨਾਂ ਨੇ ਐ ਹੱਥ ਕਰਤਾ, ਕਹਿੰਦੇ ਨਾ ਭਾਈ ਚੁੱਪ ਰਹੇ। ਕਹਿੰਦੇ ਘੁੱਗੂ ਹੈ ਤੂੰ ਤਾਂ, ਜਵਾਬ ਨਹੀਂ ਦਿੰਦਾ ਸਾਧੂ ਦੇ ਨਾਲ ਬਚਨ ਐ ਕਰੀਦਾ ਵੀ ਮੈਂ ਆਇਆ ਤੂੰ ਮੇਰੇ ਨਾਲ ਬਚਨ ਕਰ। ਉਹ ਔਖਾ ਹੁੰਦਾ ਹੁੰਦਾ ਉਹ ਬਗਲ ਚੋਂ ਸਾਡੇ ਚੋਂ ਨਿਕਲਿਆ, ਗਾਹਾਂ ਅੜਾ ਖੋੜ ਸੀਗਾ। ਉਦੋਂ ਜਦ ਲੰਘਣ ਲੱਗਿਆ ਮੂਹਰੇ ਸਾਡੇ ਪਿੰਡ ਦਾ ਇੱਕ ਭੇੜੂ ਆ ਗਿਆ, ਹਰਜਿਤ ਸਿੰਘ ਸੀ ਉਹਦਾ ਨਾਮ। ਉਹ ਕਹਿੰਦਾ ਬਾਬਾ ਕਿੱਧਰੋਂ ਆਇਆ ਤੂੰ? ਉਹ ਕਹਿੰਦਾ ਤੇਰੇ ਸੰਤ ਨੂੰ ਦੇਖ ਕੇ ਆਇਆ, ਘੁੱਗੂ ਹੈ ਉਹ ਤਾਂ, ਕਹਿੰਦਾ ਕੋਈ ਬਚਨੇ ਨਹੀਂ ਕਰਦਾ। ਕਹਿੰਦਾ ਕਾਹਦਾ ਬਚਨ? ਕਹਿੰਦਾ ਮੈਂ ਬਰਮ ਦੀ ਗੱਲ ਕਰਨ ਗਿਆ ਸੀ। ਕਹਿੰਦਾ ਬਰਮ ਦੀ ਗੱਲ ਮੇਰੇ ਨਾਲ ਕਰ ਲੈ। ਕਹਿੰਦਾ ਤੂੰ ਕੀ ਕਰ ਲਏਗਾ? ਕਹਿੰਦਾ ਮੈਂ ਦੱਸ ਬਰਮ ਕਿੱਥੇ ਹੈ? ਕਹਿੰਦਾ ਸਾਰੇ ਹੀ ਹੈ। ਕਹਿੰਦਾ ਤੇਰੇ ਸਿਰ ਚ ਹੈਗਾ? ਕਹਿੰਦਾ ਹਾਂ। ਕਹਿੰਦਾ ਮੇਰੀ ਜੁੱਤੀ ਚ ਹੈਗਾ? ਕਹਿੰਦਾ ਹਾਂ। ਜਿਉਂ ਬਾਬੇ ਨੂੰ ਫੜਿਆ ਹੇਠਾਂ ਢਾ ਲਿਆ, ਜੁੱਤੀਆਂ ਸਿਰ ਚ ਮਾਰੀ ਜਾਣ ਚ। ਉਹਨੇ ਦਵਾਈ ਨੂੰ ਝਾਟੀ, ਕਹਿੰਦਾ ਮਾਰਤਾ ਹੋਏ, ਮਾਰਤਾ ਹੋਏ, ਮਾਰਤਾ ਹੋਏ, ਮਾਰਤਾ। ਸੰਤਾਂ ਨੇ ਕਿਹਾ ਬਾਬਾ ਫੜ ਲਿਆ ਸੰਤ, ਜਾਓ ਛਡਾਓ ਸਾਧੂ। ਸਿੰਘ ਨੱਠ ਕੇ ਗਏ, ਜਾ ਕੇ ਛਡਾਇਆ ਤੇ ਦੋਹਾਂ ਨੂੰ ਸੰਤ ਮਹਾਰਾਜ ਕੋਲ ਲੈ ਆਏ। ਕਹਿੰਦੇ ਕਿਉਂ ਭਾਈ ਹਰਜਿਤ ਸਿੰਘ, ਤੂੰ ਸੰਤਾਂ ਦੀ ਬੇਅਦਬੀ ਕਰੀ ਕਿਉਂ ਮਾਰਿਆ? ਕਹਿੰਦਾ ਮਹਾਰਾਜ ਮੈਂ ਤਾਂ ਕੁਛ ਨਹੀਂ ਕਰਿਆ, ਮੈਂ ਤਾਂ ਬਰਮ ਦਾ ਮਿਲਾਪ ਕਰ ਰਿਹਾ ਸੀ। ਇਹ ਕਹਿੰਦਾ ਤੇਰੀ ਜੁੱਤੀ ਚ ਵੀ ਰੱਬ ਹੈ ਤੇ ਮੇਰੇ ਸਿਰ ਚ ਵੀ ਹੈ। ਮੈਂ ਕਿਹਾ ਫਿਰ ਦੋਹਾਂ ਨੂੰ ਇਕੱਠੇ ਕਰਕੇ ਦੇਖੀਏ। ਇਹ ਹੈ ਨਾ ਜਿਹੜੀ ਗੱਲ, ਇਹ ਖੁਸ਼ਕ ਗਿਆਨੀ ਹੁੰਦੇ ਨੇ, ਉਹ ਪੂਰਨ ਪੁਰਖ ਨਹੀਂ ਹੋਇਆ ਕਰਦੇ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਭਾਈ ਧੀਰੋ, ਸਾਧੂਆਂ ਦੇ ਲੱਛਣ ਇਹ ਹੁੰਦੇ ਨੇ ਕਿ ਸਦਾ ਹੀ ਉਹ ਦਿਆਲ ਹੁੰਦੇ ਨੇ। ਦਿਆਲੰਗ ਸਰਵੱਤਰ ਜੀਆ, ਪੰਜ ਦੋਖ ਵਿਵਰਜਤੇ, ਪੰਜਾਂ ਦੋਖਾਂ ਨੂੰ ਦੂਰ ਕਰ ਦਿੰਦੇ ਨੇ ਜਿਹਦੇ ਵਿੱਚ ਵੀ ਹੋ। ਇੱਕ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਥਾ ਆਉਂਦੀ ਹੈ, ਬੜੀ ਹੋਈ ਸਾਡੀ ਅੱਖਾਂ ਖੋਲਣ ਵਾਲੀ ਹੈ। ਧਿਆਨ ਦੇ ਨਾਲ ਜੇ ਅਸੀਂ ਸਰਵਣ ਕਰੀਏ ਸਾਨੂੰ ਬੜਾ ਰਾਹ ਲੱਭ ਸਕਦਾ ਉਹਦੇ ਵਿੱਚ। ਜੇ ਕਹਾਣੀ ਸੁਣੀਏ ਤਾਂ ਕਹਾਣੀ ਬਣ ਕੇ ਰਹਿ ਜਾਂਦੀ ਹੈ। ਦੋਵੇਂ ਗੱਲਾਂ ਹੁੰਦੀਆਂ। ਆ ਬੀਬੀਆਂ ਬੱਚਿਆਂ ਨੂੰ ਕਾਂ ਤੇ ਚਿੜੀ ਦੀ ਕਹਾਣੀ ਸੁਣਾਉਂਦੀਆਂ ਹੁੰਦੀਆਂ ਸੀ ਪਹਿਲੇ ਜ਼ਮਾਨੇ ਚ, ਹੁਣ ਤਾਂ ਪਤਾ ਹੀ ਨਹੀਂ ਬੀਬੀਆਂ ਨੂੰ ਵੀ ਆਹ ਗੱਲ ਕੀ ਹੁੰਦੀ। ਉਹ ਬੱਚੇ ਦੇ ਦਿਲ ਤੇ ਐਸਾ ਅਸਰ ਹੋਣਾ ਵੀ ਕਾਂ ਜਿਹੜਾ ਸੀ ਇਹ ਜ਼ਾਲਮ ਸੀ, ਕੰਮ ਨਹੀਂ ਸੀ ਕਰਦਾ, ਧੰਦਾ ਨਹੀਂ ਸੀ ਕਰਦਾ, ਸਾਰੀ ਫਸਲ ਚਿੜੀ ਨੇ ਕੱਢੀ ਤੇ ਜਿਸ ਵਕਤ ਵੰਡਣ ਦਾ ਮੌਕਾ ਆਇਆ ਇਕਦਮ ਉਦਣ ਆ ਗਿਆ, ਕਹਿੰਦਾ ਦਾਣੇ ਮੈਨੂੰ ਦੇ ਦੇ ਤੂੜੀ ਤੂੰ ਲੈ ਲੈ। ਉਹ ਬੱਚੇ ਦੇ ਮਨ ਤੇ ਇਹੋ ਜਿਹਾ ਗਹਿਰਾ ਅਸਰ ਹੋਣਾ ਵੀ ਬੇਇਨਸਾਫੀ ਕਰੀ। ਉਹ ਜ਼ਿੰਦਗੀ ਚ ਫਿਰ ਕਿਸੇ ਨਾਲ ਬੇਇਨਸਾਫੀ ਨਹੀਂ ਸੀ ਕਰਦਾ, ਕਿਉਂਕਿ ਸਾਖੀ ਜਿਹੜੀ ਹੁੰਦੀ ਹੈ ਉਹ ਪਰਥਾਏ ਹੁੰਦੀ ਹੈ ਕੁਛ ਸਮਝਾਉਣ ਵਾਸਤੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਸਾਖੀ ਆਉਂਦੀ ਹੈ ਮਹਾਤਮਾ ਦੀ ਦਿਆਲਤਾ ਦੀ, ਵੀ ਕਿਵੇਂ ਸਭ ਦੇ ਉੱਤੇ ਦਿਆਲ ਕਿਵੇਂ ਹੁੰਦੇ। ਕਿਸੇ ਸ਼ਹਿਰ ਦੇ ਅੰਦਰ ਇੱਕ ਬੀਬੀ ਸੀ, ਬੇਸ਼ਵਾਸ ਸੀ। ਪਹਿਲਾਂ ਉਹਦੇ ਖਿਆਲ ਚੰਗੇ ਸੀ ਲੇਕਿਨ ਕੁਸੰਗ ਚ ਪੈ ਗਈ ਤੇ ਉਹਦੇ ਬਾਰੇ ਭਾਈ ਗੁਰਦਾਸ ਜੀ ਖੋਲ ਕੇ ਇਸ ਤਰ੍ਹਾਂ ਨਾਲ ਫਰਮਾਨ ਕਰਨਾ।
ਪਾਪਾਂ ਦਾ ਹਾਰ ਪਰੂਤਾ ਜਨਕਾ Thank you.
ਪਾਪਾਂ ਦਾ ਗਲ ਹਾਰ, ਚੌਲ ਦੇ ਨਾਲ ਜਿਹੜਾ ਛਿੜਕ ਹੈ ਉਹਦੀ ਸੰਗਤ ਹੋਣ ਕਰਕੇ ਮੋਹਲੇ ਉਹਦੇ ਤੇ ਹੀ ਪੈਂਦੇ ਆ, ਚੌਲ ਨੂੰ ਕੋਈ ਨੀ ਤੋੜਦਾ, ਉਹਨੂੰ ਤੋੜ ਕਰਦੇ। ਸੰਗ ਕਸੰਗੀ ਬੈਠਦੇ ਤਾਂ ਪੁੱਛੇ ਧਰਮ ਰਾਜ, ਧਰਮਰਾਜ ਨੇ ਕਸੰਗ ਚ ਬੈਠਣ ਦਾ ਵੀ ਨੋਟਿਸ ਲੈ ਲੈਣਾ ਵੀ ਤੂੰ ਕਸੰਗ ਚ ਬਹਿੰਦਾ ਰਿਹਾ। ਕਸੰਗ ਦੇ ਨਾਲ ਕੀ ਹੁੰਦਾ, ਮਨ ਮੈਲਾ ਹੋ ਜਾਂਦਾ, ਖਿਆਲਾਂ ਦਾ ਅਸਰ ਹੁੰਦਾ, ਅੱਖਾਂ ਨਾਲ ਗੰਦੀਆਂ ਤਸਵੀਰਾਂ ਦੇਖ ਲਓ, ਨਗਨ ਤਸਵੀਰਾਂ ਦੇਖ ਲਓ ਇਸਤਰੀਆਂ ਦੀਆਂ, ਆਦਮੀ ਦੇ ਮਨ ਤੇ ਕਿੰਨਾ ਗੰਦਾ ਖਿਆਲ ਆਏਗਾ, ਆਪਣੇ ਆਪ ਇਹ ਖਿਆਲ ਗੰਦੇ ਹੋਣੇ ਸ਼ੁਰੂ ਹੋ ਜਾਣ। ਗੰਦੀਆਂ ਕਿਤਾਬਾਂ ਪੜ੍ਹ ਲਓ, ਫਾਹਸ਼ ਕਿਤਾਬਾਂ ਪੜ੍ਹ ਲਓ, ਸੈਕਸ ਦੀ ਕਿਤਾਬਾਂ ਪੜ੍ਹ ਲਓ, ਆਦਮੀ ਦੇ ਮਨ ਦੇ ਅੰਦਰ ਵਿਕਾਰਾਂ ਦੀਆਂ ਲਹਿਰਾਂ ਚੱਲ ਪੈਣਗੀਆਂ। ਉਹਦੇ ਮੁਕਾਬਲੇ ਤੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਲਓ, ਸੁਖਨੀ ਸਾਹਿਬ ਪੜ੍ਹ ਲਓ, ਕਿੰਨਾ ਅਸਰ ਹੋ ਜਾਏਗਾ। ਉਹ ਸਤਸੰਗ ਹੈ, ਉਹ ਪਸੰਗ ਹੈ। ਇਹ ਜਿਹੜੀ ਬੁੱਧੀ ਹੈ ਇਹ ਪੁਕਾਰ ਕਰਦੀ ਹੈ ਕਿ ਜੇ ਮੈਂ ਮਰਦੀ ਹਾਂ ਤਾਂ ਮੈਂ ਕੇਵਲ ਕਸੰਗ ਨਾਲ ਮਰਦੀ ਹਾਂ, ਜੇ ਕਸੰਗ ਮੈਨੂੰ ਮਾਰ ਦਿੰਦਾ ਤੇ ਮਾਰਦਾ ਇਸ ਤਰ੍ਹਾਂ ਨਾਲ ਹੈ ਜਿਵੇਂ ਇੱਕ ਕੇਲਾ ਹੋਵੇ ਤੇ ਇੱਕ ਬੇਰੀ ਹੋਵੇ। ਉਹ ਕੇਲਾ ਤਾਂ ਆਪਣੀ ਮੌਜ ਦੇ ਨਾਲ ਝੂਮਦਾ ਝੁੱਲਦਾ, ਲੇਕਿਨ ਬੇਰੀ ਜਿਹੜੀ ਹੈ ਉਹਦੇ ਕੰਡੇ ਉਹਦੇ ਉਹਨੂੰ ਭਾਲਣਾ ਸ਼ੁਰੂ ਕਰ ਦਿੰਦੇ ਨੇ, ਦੋਵਾਂ ਦਾ ਸੰਗ ਨਹੀਂ ਹੁੰਦਾ। ਤੇ ਕਸੰਗ ਜਿਹੜਾ ਚੰਗੇ ਤੇ ਚੰਗੇ ਬੰਦੇ ਦੇ ਵੀ ਖਿਆਲ ਗੰਦੇ ਕਰ ਦਿੰਦਾ ਤੇ ਉਹ ਮਾਰਿਆ ਜਾਂਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਬੜੇ ਬੜੇ ਬੰਦੇ ਕਸੰਗ ਦੇ ਅਸਰ ਚ ਆ ਕੇ ਪਤਿਤ ਹੋ ਜਾਇਆ ਕਰਦੇ, ਬੜੇ ਬੜੇ ਪਤਿਤ ਸਤਸੰਗ ਚ ਆ ਜਾਣ ਉਹ ਵੱਡੇ ਸਾਧੂ ਹੋ ਜਾਂਦੇ, ਕਿਉਂਕਿ ਖਿਆਲਾਂ ਦਾ ਅਸਰ ਕੁਦਰਤੀ ਤੌਰ ਤੇ ਪੈਂਦਾ। ਮਾੜੇ ਖਿਆਲ ਮਾੜਾ ਕਰ ਦਿੰਦੇ ਨੇ, ਚੰਗੇ ਖਿਆਲ ਚੰਗਾ ਬਣਾ ਦਿੰਦੇ ਨੇ। ਜਿਹੋ ਜਿਹੇ ਕਿਸੇ ਬੰਦੇ ਦੇ ਖਿਆਲ ਨੇ ਉਹ ਅਜਿਹਾ ਹੀ ਬੰਦਾ ਹੋਇਆ ਕਰਦਾ। ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰਿਆ ਨਿਰਵਾ, ਕਹਿੰਦੇ ਜੇ ਸੰਗਤ ਕਰਨੀ ਹੈ ਨਾ ਸਾਧੂ ਦੀ ਕਰ, ਅੰਤ ਦੇ ਸਮੇਂ ਤੇ ਨੂੰ ਬਚਾ ਲੇਗੀ। ਉਹ ਸਾਗਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ, ਮਾੜਿਆਂ ਦੀ ਸੰਗਤ ਕਰੇਗਾ ਨਾਸ਼ ਹੋ ਜੂ ਤੇਰਾ। ਸੋ ਮਾੜਿਆਂ ਦੀ ਸੰਗਤ ਕੀਤੀ ਇਸ ਨੇ, ਪਹਿਲਾਂ ਰੱਬ ਨੂੰ ਭੁੱਲੀ, ਫੇਰ ਇਹ ਗੱਲ ਤੇ ਆਈ ਵੀ ਧਰਮ ਰਾਜ ਤਾਂ ਕੋਈ ਹੁੰਦਾ ਨੀ, ਇਹ ਸਭ ਕਹਾਣੀਆਂ ਬਣਾਈਆਂ ਹੋਈਆਂ। ਆ ਜਗ ਮਿੱਠਾ ਅਗਲਾ ਕਹਿੰਦੇ ਤੇ ਕੁਛ ਮਨ ਸਹਾਇਤਾ ਕਰਦਾ ਕਿਉਂਕਿ ਮਨ ਉੱਪਰ ਨੂੰ ਚੜਾਈ ਨਹੀਂ ਕਰਦਾ, ਹੇਠਾਂ ਨੂੰ ਗਿਰਨ ਨੂੰ ਹਰ ਵਕਤ ਤਿਆਰ ਰਹਿੰਦਾ, ਤਿਲਕਣ ਵਾਸਤੇ ਹਰ ਵਕਤ ਇਹ ਤਿਆਰ ਹੈ। ਇਹਨੂੰ ਮਾੜਾ ਜਿਹਾ ਢਾਸ ਦੇ ਦੇਵੇ ਕੋਈ ਬੰਦਾ, ਵੀ ਪਾਪ ਪੂਪ ਦਾ ਕੋਈ ਹੁੰਦਾ ਨਹੀਂ, ਇਹ ਫਜ਼ੂਲ ਗੱਲਾਂ ਬਣਾਈਆਂ ਹੋਈਆਂ ਨੇ ਵਿਹਲਿਆਂ ਬੰਦਿਆਂ। ਇਹ ਸਾਧੂ ਸੰਤਾਂ ਐਵੇਂ ਵਿਹਲੇ ਤੁਰੇ ਫਿਰਦੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਮਾੜੀਆਂ ਗੱਲਾਂ ਕਰਦੇ ਨੇ। ਇਹਨਾਂ 'ਚ ਕੋਈ ਸੱਚਾਈ ਹੈ? ਇਹਨਾਂ ਨੇ ਸ਼ਰਾਬ ਪੀ ਕੇ ਦੇਖੀ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ, ਕੋਈ ਮਾੜਾ ਕੰਮ ਕਰਕੇ ਦੇਖਿਆ ਹੋਵੇ ਤਾਂ ਪਤਾ ਹੋਵੇ ਵਾਰ ਵਾਰ ਮਨੁੱਖ ਬਣਨਾ? ਇਹੋ ਜਿਹੇ ਖਿਆਲ ਆਦਮੀ ਨੂੰ ਗਲਤ ਰਸਤੇ 'ਤੇ ਪਾ ਦਿੰਦੇ। ਇੱਕ ਪ੍ਰੇਮੀ ਸੀ ਅਮਰ ਛਕਾਇਆ, ਉਹਨਾਂ ਦਿਨਾਂ 'ਚ ਮੈਂ ਕਾਫ਼ੀ ਧਿਆਨ ਰੱਖਦਾ ਹੁੰਦਾ ਵੀ ਇਹਨੇ ਅਮਰ ਛਕਿਆ, ਇਹਨੇ ਛਕਿਆ, ਫਿਰ ਮਿਲਦੇ ਵੀ ਰਹਿਣਾ ਵੀ ਕਿਤੇ ਗਿਰ ਨਾ ਜਾਣ, ਨਵੇਂ ਨਵੇਂ ਸੀਗੇ, ਵੀ ਇਹਨਾਂ ਦੀ ਮਦਦ ਵੀ ਰੱਖੀਏ, ਕੰਟੈਕਟਸ ਵੀ ਬਣਾ ਕੇ ਰੱਖੀ। ਉਹ ਮੈਨੂੰ ਮਿਲਿਆ, ਮੈਂ ਕਿਹਾ ਕੀ ਗੱਲ, ਢਿੱਲਾ ਜਿਹਾ ਲੱਗਦਾ ਕੁਛ, ਚੁੱਪ। ਮੈਂ ਕਿਹਾ ਕੀ ਗੱਲ, ਸ਼ਰਾਬ ਪੀ ਲਈ? ਕਹਿੰਦਾ ਹਾਂਜੀ। ਮੈਂ ਕਿਉਂ? ਕਹਿੰਦਾ ਜੀ ਗਲਤੀ ਹੋ ਗਈ। ਮੈਂ ਕਿਹਾ ਫੇਰ ਹੁਣ ਪੀ ਹੀ ਜਾਂਦਾ? ਕਹਿੰਦਾ ਇੱਕ ਵਾਰੀ ਪੀ ਲਈ ਹੁਣ। ਮੈਂ ਕਿਹਾ ਵੀ ਪੀ ਹੀ ਜਾਂਦੇ ਹਾਂ, ਇੱਕ ਵਾਰੀ ਪਾਪ ਕਰ ਲਿਆ ਬਹੁਤੇ ਕਰ ਲਿਆ। ਮੈਂ ਕਿਹਾ ਹੋਈ ਕਿਵੇਂ? ਉਹ ਵੀ ਮੈਨੂੰ ਦੱਸਦੇ, ਮੈਂ ਗਾਂ ਵਾਸਤੇ ਥੋੜਾ ਸਾਵਧਾਨ ਰਿਹਾ ਕਰੂੰ, ਹੋਰ ਸੰਗਤ ਨੂੰ ਦੱਸਦਿਆ ਕਰੂੰ ਵੀ ਐਂ ਆਦਮੀ ਗਿਰ ਜਾਂਦਾ। ਕਹਿੰਦਾ ਵਿਆਹ ਗਏ ਸੀਗੇ, ਵਿਆਹ ਗਏ ਤਾਂ ਮੈਂ ਤਾਂ ਬਚਾਂ ਵੀ, ਇੱਥੇ ਮਾਸ ਖਾਂਦੇ ਨੇ, ਸ਼ਰਾਬ ਪੀਂਦੇ ਨੇ, ਤੇ ਮੈਂ ਆਪਣੇ ਮਨ ਚ ਕਰ ਲਿਆ ਵੀ ਆਪਾਂ ਚੱਲ ਕੇ ਸਬਜ਼ੀ ਲੈ ਲਾਂਗੇ ਤੇ ਆਪਣਾ ਪ੍ਰਸ਼ਾਦਾ ਅੱਡ ਕੱਢ ਕੇ ਖਾ ਲਾਂਗੇ ਜੇ ਲੋਕ ਹੱਸਣਗੇ ਪਏ ਅਸੀਂ ਆ, ਕਿਉਂਕਿ ਐਸਾ ਰਿਵਾਜ ਹੁੰਦਾ। ਇੱਥੇ ਇੱਕ ਵਿਆਹ ਹੋਇਆ, ਉਹ ਜ਼ਬਰਦਸਤੀ ਮੰਗਣ ਵੀ ਅਸੀਂ ਤਾਂ ਮਾਸ ਦੀ ਰੋਟੀ ਲੈਣੀ ਹੈ, ਤਾਂ ਜਨੇ ਤਾਊ ਸਾਡੀ ਨਹੀਂ ਆਉਂਦੀ ਨੀ ਬਰਾਤ। ਇਹੋ ਜਿਹੇ ਮਾੜੇ ਕੰਮਾਂ 'ਚ ਆਪ ਵੀ ਕਰਨਾ ਤੇ ਦੂਸਰੇ ਨੂੰ ਮਜ਼ਬੂਰ ਕਰਨਾ। ਆ ਯੂਪੀ ਮੈਂ ਦੇਖਦਾ ਹੁੰਦਾ, ਉਹਨਾਂ ਨੇ ਕਹਿਣਾ ਵੀ ਇੰਨੀਆਂ ਸ਼ਰਾਬ ਦੀਆਂ ਬੋਤਲਾਂ ਲੈਣ, ਤਾਂ ਅਸੀਂ ਆਵਾਂਗੇ, ਇੰਨੀ ਸ਼ਰਾਬ ਕੱਢ, ਡਰੰਮ ਦੋ ਕੱਢ, ਤਾਂ ਅਸੀਂ ਗੁਜ਼ਾਰਾ ਚੱਲੂ। ਉਹ ਦੂਸਰੇ ਨੂੰ ਵੀ ਮਜ਼ਬੂਰ ਕਰਦੇ ਨੇ ਤੇ ਆਪ ਵੀ ਗਲਤ ਕੰਮ ਕਰਦੇ। ਉਹ ਕਹਿਣ ਲੱਗਿਆ ਮੈਂ ਆਪਣਾ ਪ੍ਰਸ਼ਾਦਾ ਆਇਆ ਛਕ ਲੂੰ, ਚਲੋ ਇੱਕ ਪ੍ਰਸ਼ਾਦਾ ਹੈ ਛਕ ਕੇ ਆ ਜਾਵਾਂਗੇ, ਭਾਈਚਾਰਾ ਵੀ ਗੁੱਸੇ ਨਹੀਂ ਹੋਊ ਤੇ ਮੈਂ ਵੀ ਵਿਆਹ ਜਾਇਆ, ਮੇਰਾ ਵੀ ਨੁਕਸਾਨ ਨਹੀਂ। ਉਹ ਕਹਿੰਦਾ ਉੱਥੇ ਸਿੰਘ ਆ ਗਿਆ ਇੱਕ ਬਰਾਤ 'ਚ, ਨੀਲਾ ਉਹਦੇ ਸਾਹਾ ਬੰਨਿਆ, ਉੱਪਰ ਦੀ ਕਿਰਪਾਨ, ਮੇਰੇ ਤਾਂ ਕਹਿੰਦਾ ਹੇਠਾਂ ਦੀ ਸੀ। ਮੈਂ ਕਿਹਾ ਵੀ ਇਹਦੇ ਨਾਲ ਰਹਿੰਦੇ ਹਾਂ ਤੇ ਦੋ ਤਾਂ ਅਸੀਂ ਹੋ ਗਏ। ਕਹਿੰਦਾ ਮੈਨੂੰ ਬਾਹਰ ਨੂੰ ਲੈ ਗਿਆ, ਅਸੀਂ ਵੀ ਚਲੇ ਗਏ ਵੀ ਚਲੋ ਇਹ ਤਾਂ ਇੱਥੇ ਬੈਠੇ ਨੇ। ਕਹਿੰਦਾ ਗਾਂ ਜਦ ਅਸੀਂ ਇੱਕ ਖੂਹ 'ਤੇ ਗਏ ਟਿਊਬਵੈਲ 'ਤੇ, ਉਹ ਚੱਲਦਾ ਸੀ ਪਾਣੀ ਕੋਲ ਸੀ, ਪਿਛਲੇ ਪਾਸੇ ਜਾ ਕੇ ਕੋਠੇ ਦੇ, ਕਹਿੰਦਾ ਲੈ ਵੀ ਆ ਕਰ, ਮੈਂ ਗਲਾਸ ਵੀ ਲਿਆਂਦਾ ਅਤੇ ਡੱਬ 'ਚੋਂ ਕਹਿੰਦਾ ਸ਼ਰਾਬ ਕਰ ਲਈ। ਕਹਿੰਦਾ ਮੈਂ ਕਿਹਾ ਆ ਕੀ ਗੱਲ, ਸਾਨੂੰ ਤਾਂ ਕਿਹਾ ਉਹਨਾਂ ਨੇ ਵੀ ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ। ਕਹਿੰਦਾ ਤੂੰ ਇੱਥੇ ਬਹੁਤਾ ਹੀ ਬੜਾ ਸਿੰਘ ਆ ਗਿਆ, ਮੈਂ ਤਾਂ 15 ਸਾਲ ਦਾ ਸਿੰਘ ਹਾਂ। ਕਹਿੰਦਾ ਇਹਦੇ 'ਚ ਦੱਸ ਮੈਨੂੰ ਕੀ ਨੁਕਸ ਹੈ? ਕਿੱਕਰ ਦਾ ਸੱਕ ਹੈ, ਕਹਿੰਦਾ ਉਹ ਕਹਿੰਦਾ ਵੀ ਇਹਦੇ 'ਚ ਪਾ ਕੇ ਪਹਿਲਾਂ ਤਾਂ ਇਹਨੂੰ ਉਠਾਲਿਆ, ਗੰਦਾ ਪਾਣੀ ਹੈ, ਕਹਿੰਦਾ ਉਹਨੂੰ ਡਿਸਟਿਲ ਕੀਤਾ, ਕਹਿੰਦਾ ਅਤਰ ਉਹ ਨਹੀਂ ਕਰਦੇ ਹੈਗੇ, ਅਰਕ ਨਹੀਂ ਕੱਢਦੇ, ਸੌਂਫ ਦਾ ਅਰਕ ਕੱਢਦੇ ਨੇ, ਹੋਰ ਅਰਕ ਕੱਢਦੇ ਨੇ, ਕਹਿੰਦੇ ਅੰਗੂਰਾਂ ਦਾ ਅਰਕ ਕੱਢਦੇ ਨੇ, ਅਰਕ ਪੀਂਦੇ ਨੀ, ਡਾਕਟਰ ਦਿੰਦੇ ਨੀ? ਕਹਿੰਦਾ ਹਾਂ। ਕਹਿੰਦਾ ਫਿਰ ਅਰਕ ਕੱਢਿਆ ਹੋਇਆ ਹੈ ਕਿ ਜਿਸ ਦਾ ਗਲ ਵੱਢਿਆ ਇਹਦੇ 'ਚ ਅਸੀਂ? ਕਹਿੰਦਾ ਮੈਨੂੰ ਪਲਾ ਕੇ ਜਦ ਪੀ ਲਈ, ਕਹਿੰਦਾ ਮੈਂ ਕਿਹਾ ਮਾਸ ਨਹੀਂ ਖਾਣਾ। ਕਹਿੰਦਾ ਲੈ ਆਪਾਂ ਸਿੰਘ ਹਾਂ, ਸ਼ੇਰ ਦੀ ਖੁਰਾਕ ਮਾਸ ਹੁੰਦੀ ਹੈ। ਕਹਿੰਦਾ ਉੱਥੇ ਮੈਂ ਸ਼ੇਰ ਬਣ ਗਿਆ, ਐਂ ਕਹਿੰਦਾ ਮੈਂ ਗਿਰਿਆ। ਮੈਂ ਕਿਹਾ ਮਹਾਰਾਜ ਕਹਿੰਦੇ ਨੇ ਬਈ ਸੰਗਤ ਨਾ ਕਰ ਭਾਈ, ਕਬੀਰ ਮਾਰੀ ਮਰੋ ਪਸੰਗ ਕੀ, ਕੇਲੇ ਨਿਕਟ ਜੋ ਵੇਰੋ, ਝੁੱਲੇ ਉਹ ਚੀਰੀਏ ਸਾਧ ਸੰਗਤ ਆਏ, ਕਬੀਰ ਚਾਵਲ ਕਾਰਨੇ ਤੁੱਕੋ ਮੋਲੀ ਲਾਏ, ਸੰਗ ਕਸੰਗੀ ਬੈਠਤੇ ਤਾਂ ਪੂਛੇ ਧਰਮ ਲਏ, ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ, ਨਿਰਵਾਓ ਸਾਧ ਸੰਗ ਨਾ ਕੀਜੀਏ ਜਾਤੇ ਹੋਏ। ਗੁਰੂ ਮਹਾਰਾਜ ਕਹਿਣ ਲੱਗੇ ਜਿਹੜੇ ਭੁੱਲੇ ਹੋਏ ਲੋਕ ਨੇ ਉਹਨਾਂ ਨੂੰ ਕਿੰਨਾ ਹੀ ਉਪਦੇਸ਼ ਦੇ ਲਓ, ਚੰਗੇ ਗੁਣ ਧਾਰਨ ਕਰਨ ਦਾ ਕੁਛ ਕਰ ਲਓ, ਲੇਕਿਨ ਪਤਾ ਨਹੀਂ ਉਹਨਾਂ ਦੇ ਅੰਦਰ ਕੀ ਕੂੜ ਕਵਾੜ ਭਰਿਆ ਹੋਇਆ ਤੇ ਉਹਨੂੰ ਅੰਮ੍ਰਿਤ ਬਚਨ ਨਾਮ ਦਾ ਰਸ ਚੰਗਾ ਨਹੀਂ ਲੱਗਦਾ, ਤੇ ਜਿਹੜੀ ਵਿਸ਼ੇ ਵਿਕਾਰਾਂ ਦੀ ਵਿਉਹ ਹੈ ਉਸ ਨੂੰ ਖੁਸ਼ ਹੋ ਕੇ ਖਾਂਦੇ ਪੀਂਦੇ ਨੇ।
ਅੰਮ੍ਰਿਤ ਕੌੜਾ ਜੀ ਦਿਖਿਆ ਆਹ
ਨਾਲ ਦੇਖ ਕੇ ਜਿਹੜੀ ਗੱਲ ਹੈ ਉਹ ਦੱਸਦੇ ਤੁਹਾਨੂੰ ਕਿ ਅੰਮ੍ਰਿਤ ਕੌੜਾ ਦਿਖਿਆ ਮਿੱਠੀ ਜਿਹੜੀ ਵਿਓ ਨੇ ਇਹਨੂੰ ਲਿਆ ਕੇ ਜਮਦੂਤਾਂ ਦੇ ਵਸ ਪਾ ਦੇਣਾ ਤੇ ਇਹਦੇ ਤੇ ਮਾਰ ਪੈਣੀ ਹੈ, ਕੁੱਤਾ ਬੇਲਾ ਬਣਨਾ, ਉਹ ਤਾਂ ਕਹਿੰਦੇ ਲੱਗਦੀ ਹੈ ਇਹਨੂੰ ਮਿੱਠੀ। ਜਿਹੜੇ ਨਾਮ ਰੂਪੀ ਅੰਮ੍ਰਿਤ ਨੇ ਇਸ ਦੇ ਬੰਧਨ ਕੱਟ ਦੇਣੇ ਨੇ ਤੇ ਸਦਾ ਦਾ ਸੁੱਖ ਦੇ ਦੇਣਾ, ਉਹ ਇਹਨੂੰ ਕੌੜਾ ਲੱਗਦਾ। ਸਾਕਤ ਕੀ ਵਿਧ ਨੈਨੋ ਡੀਠੀ, ਕੂੜ ਕਪਟ ਅਹੰਕਾਰ ਜਾਂਦਾ, ਕੂੜ ਦੇ ਵਿੱਚ ਕਪਟ ਚ ਹੰਕਾਰੀ ਹੋ ਜਾਂਦਾ। ਇੱਕ ਪਿੰਡ ਚ ਮੈਂ ਗਿਆ, ਕੱਲ ਦੀ ਉਹ ਗੱਲ ਹੈ, ਪਰਸੋਂ ਦੀ ਕੱਲ ਦੀ, ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਜੀ ਸਾਡੇ ਪਿੰਡ ਦੇ ਦੀਵਾਨ ਨਹੀਂ ਲੱਗਣ ਦਿੰਦੇ, ਅਸੀਂ ਬੜੇ ਦੁਖੀ ਹਾਂ, ਥੋੜੇ ਜਿਹੇ ਸ਼ਰਾਬੀ ਬੰਦੇ ਹੈ, ਕਹਿੰਦੇ ਅਸੀਂ ਤਾਂ ਦੀਵਾਨ ਲੱਗਣੇ ਨਹੀਂ ਦੇਣਾ, ਨਾ ਸੁਣਨਾ ਨਾ ਕਿਸੇ ਨੂੰ ਸੁਣ ਦੇਣਾ। ਮੈਂ ਕਿਹਾ ਵੀ ਦੇਖੋ ਪਰਮੇਸ਼ਰ ਨੇ ਕਿੰਨੇ ਭੁਲਾ ਦਿੱਤੇ, ਐਡੇ ਮਾੜੇ ਕਰਮ ਇਹਨਾਂ ਲੋਕਾਂ ਨੇ ਕਰੇ ਹੋਏ ਨੇ ਕਿ ਹਰੀ ਦਾ ਜਸ ਨਹੀਂ ਸੁਣਦੇ। ਉਹ ਪਰਮੇਸ਼ਰ ਜੀ ਨੇ ਪੈਦਾ ਕੀਤੇ ਨੇ, ਬਿਲਕੁਲ ਮੁਨਕਰ ਹੋ ਗਏ ਉਸ ਤੋਂ, ਤੇ ਰੂਪ ਕੀ ਹੈ ਸਿੰਘਾਂ ਵਾਲਾ, ਨੀਲੇ ਸਾਫੇ ਬੰਨੇ ਹੋਏ ਨੇ, ਕਿਰਪਾਨ ਵੀ ਕਿਸੇ ਨੇ ਜ਼ਰੂਰ ਪਾਈ ਹੋਣੀ, ਮੈਂ ਦੇਖੇ ਤਾਂ ਹੈ ਨੀ। ਕਹਿੰਦਾ ਦੀਵਾਨ ਨਹੀਂ ਲੱਗਣ ਦੇ। ਮੈਂ ਤੁਸੀਂ ਐਂ ਕਰੋ, ਬਾਹਰ ਖੇਤਾਂ ਚ ਲਵਾ ਲਓ, ਜੇ ਨਹੀਂ ਲੱਗਣ ਦਿੰਦੇ ਜੂ ਤੇ ਵਪਾਰ ਲਵਾ ਲਓ, ਉੱਥੇ ਆ ਜਾਓ ਤੁਸੀਂ ਤੁਰ ਕੇ, ਅਸੀਂ ਲਾ ਦਾਂਗੇ। ਜੇ ਤੁਹਾਨੂੰ ਮਦਦ ਦੀ ਲੋੜ ਹੈ, ਸਾਡੇ ਕੋਲ ਸ਼ਾਮਿਆਂ ਨੇ ਸਭ ਚੀਜ਼ਾਂ ਨੇ, ਲਾਈਟਾਂ ਵੀ ਸਾਡੇ ਕੋਲ, ਲਾਊਡ ਸਪੀਕਰ ਵੀ ਸਾਡੇ ਕੋਲ, ਸ਼ਾਮਿਆਂ ਨੇ ਵੀ ਸਾਡੇ ਕੋਲ, ਸਾਡੀ ਟਰਾਲੀ ਆ ਜੂ ਭਰੀ ਹੋਈ, ਬਸ ਲਾਉਣ ਦੀ ਗੱਲ ਕਰੋ। ਇੱਕ ਬੰਦਾ ਸਾਨੂੰ ਚਾਹੀਦਾ ਜਿਹੜਾ ਰਾਤ ਨੂੰ ਉੱਥੇ ਪੈ ਜਾਇਆ ਕਰੇ, ਹੋਰ ਸਾਨੂੰ ਲੋੜ ਹੀ ਨਹੀਂ, ਅਸੀਂ ਕਿਹੜਾ ਕਿਸੇ ਨਾਲ ਪੈਸੇ ਕਰ ਹੁੰਦੇ ਹਾਂ ਵੀ ਇੰਨੇ ਪੈਸੇ ਦੋ ਤਾਂ ਆਵਾਂਗੇ। ਸਾਡੀ ਤਾਂ ਡਿਊਟੀ ਲੱਗੀ ਹੋਈ ਹੈ ਹਨੇਰੇ ਘਰਾਂ ਚ ਜਾ ਕੇ ਚਾਨਣਾ ਕਰੋ, ਮਹਾਰਾਜ ਨੇ ਲਾਈ ਹੋਈ ਹੈ। ਪਿੰਡ ਪਿੰਡ ਮੈਂ ਫਿਰਿਆ ਸੀ, ਮੈਂ ਕਿਹਾ ਇਹ ਤਾਂ ਬੜਾ ਹਨੇਰਾ ਰਹਿ ਗਿਆ ਪਿੰਡ ਦੇ ਵਿੱਚ। ਉਹ ਭੁਲਾ ਦਿੱਤੇ ਪਰਮੇਸ਼ਰ ਨੇ, ਕਿਆ ਵਿਚਾਰਾ ਜੰਤ ਚ ਆਪ ਭੁਲਾਇਆ। ਮਹਾਰਾਜ ਕਹਿੰਦੇ ਕੀ ਕਰੀਏ, ਇਹਨੂੰ ਤਾਂ ਅਕਾਲ ਪੁਰਖ ਨੇ ਸਜ਼ਾ ਦੇ ਦਿੱਤੀ, ਮਨੁੱਖ ਵੀ ਬਣਾ ਦਿੱਤਾ ਤੇ ਪਸ਼ੂ ਦੀ ਬਿਰਤੀ ਤੋਂ ਉੱਪਰ ਨਹੀਂ ਉੱਠਣ ਦਿੱਤਾ। ਕੂੜ ਕਪਟ ਹੰਕਾਰ ਜਾਣਾ, ਕਹਿੰਦੇ ਕੂੜ ਕਪਟ ਤੇ ਹੰਕਾਰ ਦੇ ਵਿੱਚ ਤਾਂ ਰੁੱਝਿਆ ਹੋਇਆ, ਨਾਮ ਸੁਣਤ ਜਨ ਬਿਛੂ ਡੰਗ, ਜਿਵੇਂ ਬਿਛੂ ਡੰਗ ਮਾਰਦੇ ਨੇ ਐ ਕੀਰਤਨ ਲੜਦਾ ਉਹਨਾਂ ਦੇ। ਆਹ ਗੁਰੂ ਸਾਹਿਬ ਨੇ ਲਿਖੀ ਹੈ ਗੱਲ, ਮਾਇਆ ਕਾਰਨ ਸਾਧੀ ਝੂਰੇ, ਮਨਮੁਖ ਕਵੇ ਨਾ ਉਸਤਤ ਕਰ, ਕਦੇ ਭੁੱਲ ਕੇ ਵੀ ਵਾਹਿਗੁਰੂ ਦੀ ਉਸਤਤ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਭੁੱਲਿਆ ਹੋਇਆ ਬੰਦਾ ਹੁੰਦਾ, ਨਿਰਭਉ ਨਿਰੰਕਾਰ ਦਾਤਾਰ, ਤਿਸਿਓ ਪ੍ਰੀਤ ਨਾ ਕਰੇ ਗੁਰਾ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਕਰਨ ਵਾਲੇ ਨੂੰ ਤਾਂ ਪਾਪ ਪਿਆਰਾ ਨਿੰਦਕ ਨੂੰ ਕਹਿ ਕੇ ਦੇਖ ਲਓ ਵੀ ਤੂੰ ਨਿੰਦਿਆ ਕਿਉਂ ਕਰਦਾ। ਕਹਿੰਦਾ ਇਹ ਕਾਹਦੀ ਨਿੰਦਿਆ, ਇਹ ਕੋਈ ਮੈਂ ਗੱਲ ਕਰ ਰਿਹਾ ਨਿੰਦਿਆ ਕਰਨਾ, ਤੇ ਇਹ ਨਹੀਂ ਪਤਾ ਵੀ ਨਿੰਦਿਆ ਕਰਨ ਨਾਲ ਕੀ ਹੁੰਦਾ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰ ਕੇ ਕੋਲ ਪਵਨ। ਈਰਖਾ ਕਰੀ ਜਾਂਦਾ ਦੂਜੇ ਦੇ ਨਾਲ। ਮਹਾਰਾਜ ਕਹਿੰਦੇ ਈਰਖਾ ਦਾ ਫਲ ਤੈਨੂੰ ਪਤਾ ਨਹੀਂ ਪ੍ਰੇਮੀਆ, ਜਿਸ ਦੇ ਅੰਦਰ ਤਾਤਪੁਰਾਈ ਹੋਵੇ ਤਿਸ ਦਾ ਕਰੇ ਨਾ ਹੋਵੇ ਭਲਾ, ਉਹਦਾ ਭਲਾ ਹੀ ਨਹੀਂ ਹੋਣਾ ਜਿਹੜਾ ਈਰਖਾ ਕਰਦਾ, ਚੁਗਲੀ ਕਰਦਾ, ਚੁਗਲੀ ਕਰਕੇ ਜਿਹੜਾ ਦੂਜੇ ਦਾ ਕੰਮ ਵਿਗਾੜ ਦਿੰਦਾ। ਮਹਾਰਾਜ ਕਹਿੰਦੇ ਮੇਰਾ ਉਹ ਸਿੱਖੇ ਨਹੀਂ। ਸੋ ਪਾਪਾਂ ਦਾ ਫਲ ਕੀ ਹੁੰਦਾ ਹੈ, ਜਦੋਂ ਅੰਤ ਸਮਾਂ ਆਉਂਦਾ ਹੈ, ਪਾਪ ਹੁੰਦੇ ਨੇ ਭਾਰੀ, ਨਰਕ ਚ ਉਹ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰੀ ਬਣਾ ਲਿਆ, ਸਵਰਗਾਂ ਚ ਉਹ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਹੌਲੇ ਫੁੱਲ ਬਣਾ ਲਿਆ, ਉੱਪਰ ਨੂੰ ਉਹੀ ਚੜਨਗੇ ਜਿਹੜੇ ਹਲਕੇ ਨੇ। ਜਿਨ੍ਹਾਂ ਨੇ ਪੱਥਰ ਬੰਨੇ ਹੋਏ ਨੇ ਉਹ ਤਾਂ ਥੱਲੇ ਡੁੱਬਣਗੇ, ਉਹ ਤਾਂ ਤਰਨ ਉੱਪਰ ਉਡਾਰੀ ਮਾਰ ਨਹੀਂ ਸਕਦੇ। ਮਹਾਰਾਜ ਕਹਿੰਦੇ ਉੱਥੇ ਜਾ ਕੇ ਜਦੋਂ ਇਹਦਾ ਬੁਰਾ ਹਾਲ ਹੁੰਦਾ ਹੈ, ਇਸ ਮੂਰਖ ਨੂੰ ਇਹ ਨਹੀਂ ਪਤਾ ਵੀ ਇਸ ਦੁਨੀਆਂ ਤੋਂ ਅੱਗੇ ਹੋਰ ਵੀ ਦੁਨੀਆਂ, ਇਹ ਹੀ ਕਹਿੰਦਾ ਕਿ ਆ ਜਗ ਮਿੱਠਾ ਅਗਲਾ ਕਿਨ ਬੈਠਾ। ਉੱਥੇ ਜਾ ਕੇ ਫੇਰ ਕੋਈ ਪੁਕਾਰ ਨਹੀਂ ਸੁਣਦਾ, ਉੱਥੇ ਵਾਸਤੇ ਪਾਉਂਦਾ, ਇਸ ਤਰ੍ਹਾਂ ਨਾਲ ਪ੍ਰਮਾਣ ਕਰਦਾ।
ਸੁਣੀ ਨਾ ਪੁਕਾਰ ਜਦੋਂ ਬੰਨਿਆ ਜਵਾਨ, ਸੁਣੀ ਨਾ ਪੁਕਾਰ।
ਪੀਰ ਸੁੱਟੇ ਨਾਨਕ ਜਿਉਂ ਤੇ ਕਹਿੰਦੇ ਜਦ ਉੱਥੇ ਇਸ ਤਰ੍ਹਾਂ ਦਾ ਹਾਲ ਹੋਣਾ ਤੇਰੀ ਕੋਈ ਪੁਕਾਰ ਸੁਣੂ ਉੱਥੇ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਆ ਇਹ ਜਮਕੀ ਸਰਕਾਰ ਹੈ ਇਹਨਾਂ ਉੱਪਰ ਜਮਕਾ ਡੰਡ ਕਰਾਰ ਜਿਹੜੇ ਗੁਰੂ ਤੋਂ ਹੀਣੇ ਨੇ ਮਨ ਦੇ ਪਿੱਛੇ ਚੱਲਣ ਵਾਲੇ ਮਾੜੀਆਂ ਗੱਲਾਂ ਇੱਥੇ ਤਾਂ ਕਰ ਲੈਣਗੇ ਦਲੀਲਾਂ ਦੇ ਦੇ ਕੇ ਵੀ ਰੱਬ ਹੈ ਨੀ ਇੱਥੇ ਕਿਹੜਾ ਲੇਖਾ ਦੇਣਾ ਇਹ ਸਭ ਟਕਾਸਲੇ ਨੇ ਕਹਿੰਦੇ ਉਹ ਫਿਰ ਧਰਮਰਾਜ ਕੋਲ ਜਾਂਦੇ ਨੇ ਮਨਮੁਖ ਜਮਮਗ ਪਾਇਨ ਜਿਹੜਾ ਦੂਜਾ ਭਾਵ ਪਿਆਰਾ ਉਹਨੂੰ ਫਿਰ ਉਸ ਰਸਤੇ ਜਾਂਦੇ ਜਿਹੜਾ ਸਵਾ ਸਾਲ ਚ ਮੁੱਕਦਾ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਜਿਹਦੇ ਕੋਬ ਨੀ ਗਣਾਉਂਦੇ ਵੀ ਕਿੰਨੇ ਨੇ, ਉਸ ਥਾਂ ਤੋਂ ਉਹਨੂੰ ਲਿਜਾਂਦੇ ਨੇ ਫਿਰ। ਜੇ ਪੈਂਡੇ ਮਹਾਂ ਅੰਧ ਗਵਾ, ਜੇ ਪੰਥ ਤੇਰਾ ਕੋਬ ਨਾ ਸਜਾਣੂ, ਜਿੱਥੇ ਸਿਆਣੂ ਏ ਕੋਈ ਨੀ, ਗਵਾਰ ਪਿਆ। ਜੈ ਮਹਾਂ ਭਿਆਨ ਤਪ ਦਵਾ ਕਾਮ, ਜਿੱਥੇ ਹੱਦ ਤੋਂ ਜ਼ਿਆਦਾ ਗਰਮੀ। ਜੈ ਤ੍ਰਿਖਾ ਮਨ ਤੋਂ ਜਾਇਆ ਕਰਕੇ, ਜਿੱਥੇ ਹੱਦ ਤੋਂ ਜ਼ਿਆਦਾ ਪਿਆਸ ਲੱਗਦੀ ਹੈ। ਕਹਿੰਦੇ ਮਹਾਰਾਜ ਜੀ, ਕਹਿੰਦੇ ਮਨ ਮੁਖ ਜਮ ਮਗ ਪਾਇਆ, ਇਸ ਰਸਤੇ ਉਹਨਾਂ ਨੂੰ ਪਾ ਲਿਆ ਜਾਂਦਾ। ਜਿਨ ਦੂਜਾ ਭਾਉ ਪਿਆਰਾ, ਜਮ ਪੜ ਬੱਦੇ ਮਾਰੀਆਂ, ਕੋ ਸੁਣੇ ਨਾ ਪੁਕਾਰਾ। ਜਿਸ ਨੂੰ ਕਿਰਪਾ ਕਰੇ ਤਿਸ ਗੁਰਮਿਲੈ ਗੁਰਮੁਖ ਨਿਸਤਾਰਾ। ਇੱਕ ਵਾਰੀ ਇੱਕ ਮਜਿਸਟਰੇਟ ਸੀ, ਕੋਈ ਇਨਸਾਫ ਗਲਤ ਕਰ ਰਿਹਾ ਸੀ, ਰਿਸ਼ਵਤ ਲੈ ਕੇ ਬੇਕਸੂਰ ਬੰਦੇ ਨੂੰ ਫਸਾ ਰਿਹਾ ਸੀ। ਉਧਰਲੇ ਪਾਸੇ ਉਹ ਕੱਚੀ ਕੈਦ ਦੇ ਵਿੱਚ ਸੀਗਾ, ਜਮਾਨਤ ਹੋਈ ਨਹੀਂ ਸੀ, ਐਸਾ ਦੋਸ਼ ਉਹਦੇ ਤੇ ਮੜਿਆ ਸੀ। ਉਹਨੂੰ ਸੀ ਉਹ ਸੱਚਾ ਪਰਮੇਸ਼ਰ ਦਾ ਪਿਆਰਾ, ਸਤਸੰਗ ਚਾਉਣ ਵਾਲਾ, ਮਹਾਂਪੁਰਸ਼ਾਂ ਦਾ ਸੰਗੀ ਸੀ। ਉਸ ਨੂੰ ਇਹ ਪਤਾ ਸੀ ਵੀ ਇਸ ਬਿਪਤਾ ਚੋਂ ਜੇ ਹੁਣ ਕੋਈ ਕੱਢ ਸਕਦਾ ਤਾਂ ਕੇਵਲ ਪਰਮੇਸ਼ਰ ਕੱਢ ਸਕਦਾ। ਅਰਾਧਾ ਸੀ, ਹੇ ਪ੍ਰਭੂ ਤੂੰ ਪ੍ਰਹਲਾਦ ਨੂੰ ਰੱਖਿਆ ਥੰਮਾ ਤੋਂ, ਅੱਗ ਦੇ ਵਿੱਚੋਂ ਬਚਾਇਆ, ਪਾਣੀ ਚ ਡੁੱਬਣ ਨਾ ਦਿੱਤਾ, ਪਹਾੜ ਤੋਂ ਸਿੱਟਿਆ ਤੇ ਤੈ ਉਹਦੇ ਕੋਈ ਚੋਟ ਨਾ ਲੱਗਣ ਦਿੱਤੀ, ਸੱਪਾਂ ਚ ਬਿਠਾਇਆ ਕੋਈ ਸੱਪ ਨਾ ਲੜਿਆ। ਤੂੰ ਐਡਾ ਸਮਰੱਥ ਹੈ, ਮੈਂ ਤਾਂ ਕੋਈ ਕਸੂਰ ਨੀ ਕੀਤਾ, ਤੂੰ ਤਾਂ ਹੇ ਪ੍ਰਭੂ ਜਾਣਦਾ, ਹੇ ਵਾਹਿਗੁਰੂ ਤੂੰ ਜਾਣਦਾ। ਦਿਨ ਰਾਤ ਭਜਨ ਕਰਕੇ ਅਰਦਾਸਾਂ ਕਰਦਾ ਅਕਾਲ ਪੁਰਖ ਨੇ। ਉਸ ਵੇਲੇ ਆਹ ਜਿਹੜੀ ਗੁਪਤ ਦੁਨੀਆ ਹੈ, ਅੱਖਾਂ ਨਾਲ ਸਾਨੂੰ ਦੀਂਹਦੀ ਨਹੀਂ ਹੈ, ਜੇ ਦੇਖਣਾ ਚਾਹੀਏ ਦਿਖ ਵੀ ਜਾਂਦੀ ਹੈ, ਇਹ ਵਾਹਿਗੁਰੂ ਦੀ ਮੌਜ ਹੈ, ਜੇ ਦਿਖਾਉਣਾ ਚਾਹੇ ਦਿਖਾ ਵੀ ਦਿੰਦਾ। ਉਹ ਫੈਸਲਾ ਲਿਖ ਰਿਹਾ, ਉਦਣ ਆਖਰੀ ਤਰੀਕ ਹੋ ਗਈ ਬਈ ਹੁਣ ਕੱਲ ਨੂੰ ਫੈਸਲਾ ਸੁਣਾ ਦੇ। ਉਸ ਵੇਲੇ ਪਰਮੇਸ਼ਰ ਨੇ ਕੀ ਕਰਿਆ, ਚਿਤ੍ਰਗੁਪਤਾ ਨੂੰ ਕਿਹਾ ਵੀ ਜਾਓ ਜਾ ਕੇ ਇਹਨੂੰ ਦੱਸੋ। ਚਿਤ੍ਰਗੁਪਤ ਆ ਕੇ ਸਾਹਮਣੇ ਖੜ ਗਿਆ ਉਹਦੇ, ਤੇ ਜਦ ਉਹਨੇ ਦੇਖਿਆ ਵੀ ਬੰਦਾ ਖੜਾ ਹੈ, ਪਹਿਲਾਂ ਹੀ ਸਵਾਲ ਕਰਿਆ, ਕਹਿੰਦਾ ਤੂੰ ਕਿੱਥੋਂ ਦੀ ਆ ਗਿਆ, ਦਰਵਾਜ਼ੇ ਤਾਂ ਮੈਂ ਸਾਰੇ ਬੰਦ ਕਰੇ ਹੋਏ ਨੇ। ਕਹਿੰਦਾ ਤੇਰੇ ਦਰਵਾਜ਼ੇ ਬੰਦ ਕਰੇ ਨਹੀਂ ਕੁਛ ਮੈਨੂੰ ਕਰ ਸਕਦੇ, ਆ ਦੇਖ ਕੰਧ ਤੋਂ ਬਾਹਰ ਨਿਕਲ ਗਿਆ। ਕਹਿੰਦਾ ਹੁਣ ਮੈਂ ਖੜਾ ਨਾ ਬਾਹਰ, ਆ ਦੇਖ ਫੇਰ ਕੰਧ ਚ ਹੀ ਆ ਗਿਆ। ਡਰ ਗਿਆ ਵੀ ਆਹ ਕੀ ਗੱਲ ਹੋਈ, ਇਹ ਤਾਂ ਸੁਣੀ ਹੀ ਨਹੀਂ ਅੱਜ ਤੱਕ, ਸਤਸੰਗ ਚ ਜਾਂਦਾ ਤਾਂ ਸੁਣਦਾ, ਪਾਪ ਨਾਲ ਤਾਂ ਪਹਿਲਾਂ ਹੀ ਭਰਿਆ ਹੋਇਆ ਸੀ, ਰਿਸ਼ਵਤਾਂ ਖਾਂਦਾ ਸੀ, ਇਹਨਾਂ ਨੂੰ ਕਮਲੇ ਕਹਿੰਦਾ ਸੀ ਵੀ ਐਵੇਂ ਨੇ ਵਾਧੂ ਦਾ ਲਾਣਾ, ਇਹ ਐਵੇਂ ਗੱਲਾਂ ਕਰੀ ਜਾਂਦੇ। ਗੱਲ ਤਾਂ ਇਹ ਗਿਆ ਵੀ ਆਪਣੇ ਮੌਜਾਂ ਮਾਣੋ ਦੁਨੀਆਂ ਚ ਜਿਵੇਂ ਮਾਰੀਆਂ ਜਾਂਦੀਆਂ। ਉਹ ਕਹਿਣ ਲੱਗਿਆ ਤੂੰ ਕੌਣ ਹੈ? ਕਹਿੰਦਾ ਮੈਂ ਤੇਰਾ ਸੀਕਰਟ ਆ CID, ਮੈਨੂੰ ਚਿੱਤਰ ਗੁਪਤ ਕਹਿੰਦੇ ਨੇ, ਚਿੱਤਰ ਮੈਂ ਲੈਣਾ ਗੁਪਤ ਸੀਕਰਟ ਰਹਿ ਕੇ। ਕਹਿੰਦਾ ਕੀ ਲੈਣਾ? ਕਹਿੰਦਾ ਤੇਰੇ ਜਿਹੜਾ ਕੁਛ ਤੂੰ ਕਰ ਰਿਹਾ ਉਹਦੇ ਲੈਣਾ। ਕਹਿੰਦਾ ਮੈਂ ਕੀ ਕਰ ਰਿਹਾ? ਕਹਿੰਦਾ ਤੂੰ ਨਿਰਦੋਸ਼ ਨੂੰ ਫਸਾ ਰਿਹਾ, ਇਹਦਾ ਫਿਰ ਕੀ ਹੋਏਗਾ? ਕਹਿੰਦਾ ਇਹਦਾ ਕੀ ਹੋਣਾ, ਦਰਗਾਹ ਦੇ ਵਿੱਚ ਜਾ ਕੇ ਜਿਵੇਂ ਤੇਰੀ ਕਚਹਿਰੀ ਹੈ, ਇਹਦੇ ਚ ਤਾਂ ਬੇਇਨਸਾਫੀ ਝੂਠ ਚੱਲ ਜਾਂਦਾ, ਉੱਥੇ ਚੱਲਦਾ ਹੀ ਨਹੀਂ, ਉੱਥੇ ਸੱਚੇ ਹੀ ਸੱਚ ਨਿਕਲੇ, ਚੁਣ ਵਾ ਕੱਢੇ ਜਿਤ ਮਾਰਿਆ, ਉੱਥੇ ਇਹੋ ਜਿਹਾ ਛਾਲਣਾ ਹੈ, ਝੂਠਾ ਬੰਦਾ ਉੱਥੇ ਟਿਕੇ ਨਹੀਂ ਸਕਦਾ, ਥੱਲੇ ਗਿਰ ਜਾਂਦਾ, ਉੱਥੇ ਨਹੀਂ ਬਸ ਚੱਲਣਾ। ਤੇ ਮੈਂ ਉਹਨਾਂ ਦਾ ਏਜੰਟ ਹਾਂ, ਮੈਂ ਜਿਹੜੀਆਂ ਤੇਰੀਆਂ ਤਸਵੀਰਾਂ ਲਈਆਂ ਉੱਥੇ ਦਿਖਾਊਂਗਾ, ਇਹ ਵੀਡੀਓ ਫਿਲਮ ਲੈ ਰਿਹਾ ਮੈਂ ਤੇਰੀ, ਇਸੇ ਕਰਕੇ ਮੇਰਾ ਨਾਮ ਚਿਤ੍ਰਗੁਪਤ ਹੈ। ਕਹਿੰਦਾ ਮੈਂ ਕੀ ਕਰਿਆ? ਕਹਿੰਦਾ ਤੈਂ ਹੁਣ ਤੱਕ 1150 ਪਾਪ ਕਰਿਆ, ਦੱਸਣੇ ਸ਼ੁਰੂ ਕਰਦੇ, ਡਰ ਗਿਆ। ਕਹਿੰਦਾ ਆ ਤੈਨੂੰ ਦਿਖਾਵਾਂ ਕੀ ਹਾਲ ਹੁੰਦਾ, ਮੀਂਹ ਚੱਖਾਂ ਖਿਆਲ ਖਿੱਚਿਆ ਕੀ ਦੇਖਦਾ, ਨਰਕ ਚੱਲ ਰਹੇ ਨੇ ਤੇ ਉੱਥੇ ਹੋਇਆ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਵਧਾਣੀਆਂ ਤਿਉਂ ਮੱਥਾ ਧਰਮ ਰਾਏ, ਕੁੰਡ ਤਪ ਰਿਹਾ ਹਾਏ ਹਾਏ ਹੋ ਰਹੀ ਹੈ, ਦੇਖ ਕੇ ਕੰਬ ਗਿਆ। ਕਹਿੰਦਾ ਇਹ ਨੇ ਜਿਨ੍ਹਾਂ ਨੇ ਗਲਤ ਕੰਮ ਕਰੇ, ਨਸ਼ੇ ਪੀਂਦੇ ਨੇ, ਕਹਿੰਦੇ 1000 ਮਣ ਸਿੱਕਾ ਗਰਮ ਕਰਕੇ ਉਹਨਾਂ ਦੇ ਗਲ ਚੋਂ ਸੂਖਸ਼ਮ ਸਰੀਰ ਦੇ ਰੋਜ਼ ਲਗਾਇਆ ਜਾਂਦਾ। ਕਹਿੰਦਾ ਫੇਰ ਕੀ ਕਰਾਂ? ਕਹਿੰਦੇ ਪਾਪ ਕਰਨਾ ਛੱਡ ਦੇ, ਜਿੰਨੀ ਪਾਪ ਦੀ ਕਮਾਈ ਹੈ ਉਹਨੂੰ ਵੰਡ ਦੇ, ਜਿਨ੍ਹਾਂ ਨੂੰ ਜਾਣਦਾ ਮੋੜ ਦੇ ਰਿਸ਼ਵਤ, ਮਾਫੀਆਂ ਮੰਗ ਸਾਰਿਆਂ ਤੇ, ਭਜਨ ਕਰ ਫੇਰ ਜੁਟੇਗਾ। ਉਸੇ ਵੇਲੇ ਕਲਮ ਰੱਖ ਦਿੱਤੀ, ਸੋਚਣ ਲੱਗ ਗਿਆ। ਉਹ ਸੋਚਦਾ ਤਾਂ ਉਹ ਲਿਖਣ ਲੱਗ ਗਿਆ, ਇੱਕ ਹੋਰ ਕਾਪੀ ਕੱਢੀ, ਕਹਿੰਦਾ ਹੁਣ ਮੈਂ ਚਿੱਟੀ ਕਾਪੀ ਕੱਢਦਾ। ਕਹਿੰਦਾ ਕੀ ਲਿਖਦਾ? ਕਹਿੰਦਾ ਤੂੰ ਹੁਣ ਸੋਚਦਾ ਬਈ ਆਹ ਕੋਠੀ ਵੀ ਬੇਈਮਾਨੀ ਦੀ ਹੈ, ਆ ਕਾਰ ਵੀ ਬੇਈਮਾਨੀ ਦੀ ਹੈ, ਆ ਕੱਪੜੇ ਵੀ ਬੇਈਮਾਨੀ ਦੇ ਹੈ, ਉਹ ਫਲਾਣੀ ਵੀ ਬੇਈਮਾਨੀ ਹੈ, ਰਿਸ਼ਵਤ ਲਈ ਹੋਈ ਵੀ ਮੈਂ ਮੋੜਦਾ, ਕੋਠੀ ਛੱਡਦਾ, ਇਹਨੂੰ ਵੇਚਦਾ, ਵੇਚ ਕੇ ਜਿੰਨਿਆਂ ਤੋਂ ਪੈਸੇ ਲਏ ਨੇ ਮੋੜ ਕੇ ਆਵਾਂ, ਨਾਲੇ ਸਭ ਤੋਂ ਮਾਫ਼ੀ ਮੰਗਾਂ। ਉਹ ਲਿਖਣ ਲੱਗ ਗਿਆ, ਕਹਿੰਦਾ ਤੇਰਾ ਖਿਆਲ ਸ਼ੁਭ ਚੱਲ ਰਿਹਾ, ਹੁਣ ਮੈਂ ਚਿੱਟੀ ਕਾਪੀ ਤੇ ਲਿਖ। ਕਹਿੰਦਾ ਲੈ ਹੁਣ ਕਰਦੀ, ਮੈਂ ਫੇਰ ਮਿਲੂ ਤੈਨੂੰ। ਉਹ ਮੁਕੱਦਮਾ ਸਹੀ ਸਹੀ ਲਿਖਤਾ, ਛੁੱਟ ਗਿਆ ਉਹ ਪ੍ਰੇਮੀ, ਤੇ ਇਹਨੇ ਕੀ ਕਰਿਆ, ਕੋਠੀ ਕਾਠੀ ਵੇਚ ਕੇ ਪੁੰਨ ਦਾਨ ਕਰਦਾ, ਨੌਕਰੀ ਛੱਡ ਦਿੱਤੀ। ਤੇ ਉਸ ਵੇਲੇ ਉਹ ਆਇਆ ਜਦੋਂ ਅਸਤੀਫਾ ਮਨਜ਼ੂਰ ਹੋ ਗਿਆ, ਕਹਿੰਦਾ ਤੂੰ ਅੱਜ ਫੇਰ ਆ ਗਿਆ, ਜਾਣਿਆ ਪਛਾਣਿਆ ਸੀ। ਕਹਿੰਦਾ ਅੱਜ ਮੈਂ ਤੈਨੂੰ ਦੱਸਣ ਆਇਆ ਬਈ 1150 ਪਾਪ ਦੇ ਬਦਲੇ ਤੈਂ ਪੁੰਨ ਕਰ ਦਿੱਤੇ ਆ, ਤੇਰੀ ਕਾਲੀ ਕਾਪੀ ਕੱਟੀ ਗਈ, ਚਿੱਟੀ ਹੁਣ ਸ਼ੁਰੂ ਹੋ ਗਈ। ਮਹਾਰਾਜ ਜੀ ਦੱਸਿਆ ਕਰਦੇ ਸੀ ਕਿ ਉਹਨੇ ਜਾ ਕੇ ਫਿਰ ਭਜਨ ਬੰਦਗੀ ਕਰੀ ਤੇ ਬੜਾ ਵਧੀਆ ਸੰਤ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਜਮਦਰ ਵਧੇ ਮਾਰੀਅਨ ਕੋ ਸੁਣੇ ਨਾ ਪਕਾਰਾ, ਜਿਸ ਨੂੰ ਕਿਰਪਾ ਕਰੇ ਤਿਸ ਗੁਰਮਿਲੈ ਗੁਰਮੁਖ ਨਿਸਤਾਰ, ਗੁਰਮੁਖ ਮਿਲ ਜਾਵੇ ਫੇਰ ਨਿਸਤਾਰਾ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗਰਗਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਕਰੋ, ਇੰਨੇ ਪਾਪ ਕਰ ਲਏ ਕਿ ਹਰ ਵਕਤ ਖਿਆਲ ਪਾਪਾਂ ਚ ਰਹਿੰਦਾ ਉਹਦਾ, ਕਦੇ ਭੁੱਲ ਕੇ ਵੀ ਹੋਰ ਕੋਈ ਗੱਲ ਨਹੀਂ ਸੋਚਦੀ। ਜਿਵੇਂ ਨਾਮ ਦਾ ਹਾਰ ਪਾ ਲੈਂਦਾ ਆਦਮੀ, ਹਰ ਵਕਤ ਵੈਗਰੂ ਵੈਗਰੂ ਕਰਦਾ ਹੈ, ਐਵੇਂ ਪਾਪ ਦਾ ਵੀ ਹਾਰ ਹੁੰਦਾ। ਤੇ ਇੱਕ ਦਿਨ ਦੀ ਗੱਲ, ਮੀਂਹ ਪੈ ਰਿਹਾ, ਕਈ ਦਿਨ ਲੰਘੇ ਝੜੀ ਲੱਗੀ ਹੋਈ ਨੂੰ, ਤੇ ਇੱਕ ਮਹਾਤਮਾ ਬਾਹਰ ਰਹਿੰਦੇ ਨੇ, ਸੰਬਿਰਤੀ ਦੇ ਮਹਾਤਮਾ ਨੇ, ਜਿਹੇ ਜੇ ਦੱਸੇ ਨੇ ਵੀ ਸਾਧੂ ਇਹ ਜੇ ਹੁੰਦੇ। ਉਸ ਬਿਰਤੀ ਦੇ ਸਾਧੂ ਇੱਕ ਤੋਤੇ ਦਾ ਪਿੰਜਰਾ ਚੁੱਕ ਕੇ ਸ਼ਹਿਰ ਵੱਲ ਨੂੰ ਜਾਂਦੇ ਜਾਂਦੇ ਜਦ ਵੇਸ਼ਵਾ ਦੇ ਦਰਵਾਜ਼ੇ ਕੋਲ ਆਏ, ਉੱਥੇ ਜ਼ੋਰ ਨਾਲ ਛਰਾਟਾ ਆ ਗਿਆ, ਉਹ ਤੋਂ ਬਚਣ ਵਾਸਤੇ ਉਹ ਬਰਾਂਡੇ 'ਚ ਖੜੇ ਹੋ, ਬਰਾਂਡੇ 'ਚ ਆ ਕੇ ਛਰਾਟਾ ਪੈਣ ਲੱਗ ਗਿਆ, ਉਹ ਦੇਹਲੀ ਟੱਪ ਕੇ ਅੰਦਰ ਖੜੇ ਹੋ। ਹੁਣ ਵੇਸ਼ਵਾ ਨੇ ਦੇਖਿਆ ਵੀ ਸਾਧੂ ਹੈ ਪਿੰਜਰਾ ਇਹਦੇ ਕੋਲ। ਸਾਧੂ ਦੇ ਦਰਸ਼ਨ ਦਾ ਕੀ ਫਲ ਹੁੰਦਾ ਹੈ ਕਿ ਦਰਸ਼ਨ ਕਰਦੀ ਸਾਰ ਪਾਪ ਲੱਗਣੇ ਸ਼ੁਰੂ ਹੋ ਜਾਂਦੇ, ਪਾਪ ਨਹੀਂ ਰਿਹਾ ਕਰਦੇ, ਸਾਧੂ ਦੇ ਦਰਸ਼ਨ ਵਿੱਚ ਫਲ ਹੋਇਆ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਸਿੱਖ ਨੇ ਬਹੁਤ ਸੇਵਾ ਕਰਨ ਤੋਂ ਬਾਅਦ ਪੁੱਛਿਆ, ਕਹਿਣ ਲੱਗੇ ਮਹਾਰਾਜ ਸੰਤਾਂ ਦੇ ਦਰਸ਼ਨ ਦਾ ਫਲ ਕੀ ਹੁੰਦਾ ਹੈ, ਮੇਰੀ ਸਮਝ 'ਚ ਨਹੀਂ ਆਉਂਦਾ। ਬੜੇ ਮਹਾਤਮਾ ਤੋਂ ਪੁੱਛਿਆ, ਮਹਾਰਾਜ ਕਹਿੰਦੇ ਚੰਗਾ ਤੈਨੂੰ ਅਸੀਂ ਪ੍ਰੈਕਟੀਕਲੀ ਦੱਸਾਉਂਦੇ, ਐਂ ਕਰੀ ਸਵੇਰੇ ਉੱਠ ਕੇ ਬਾਹਰ ਜਾਈ ਸਰੋਵਰ ਦੇ ਕੰਢੇ ਦਰਖਤ ਫਲਾਣੇ ਦੇ ਥੱਲੇ ਖੜੀ, ਉੱਥੇ ਤੈਨੂੰ ਦੱਸਣ ਵਾਲਾ ਆਵੇ। ਚਲਾ ਗਿਆ, ਉੱਥੇ ਕੋਈ ਨਾ ਆਇਆ, ਇੱਕ ਕਾਮਾਂ ਦਾ ਜੋੜਾ ਬੈਠਾ। ਕਹਿੰਦੇ ਆਇਆ? ਕਹਿੰਦੇ ਨਾ ਮਹਾਰਾਜ, ਉੱਥੇ ਕਾਮਾਂ ਦਾ ਜੋੜਾ ਸੀ, ਹੋਰ ਕੁਛ ਨਹੀਂ ਆਇਆ। ਕਹਿੰਦੇ ਫਿਰ ਨਹੀਂ। ਦੂਸਰੇ ਦਿਨ ਗਿਆ, ਉਸੇ ਥਾਂ ਦੇ ਉੱਤੇ ਬਗਲਿਆਂ ਦਾ ਜੋੜਾ ਬੈਠਾ। ਤੀਸਰੇ ਦਿਨ ਫੇਰ ਗਿਆ, ਉਸੇ ਥਾਂ ਦੇ ਉੱਤੇ ਹੰਸਾਂ ਦਾ ਜੋੜਾ ਬੈਠਾ। ਕਹਿੰਦਾ ਮਹਾਰਾਜ ਅੱਜ ਪਹਿਲੇ ਦਿਨ ਕਾਂ ਸੀ, ਫਿਰ ਬਗਲੇ ਹੋ ਗਏ, ਹੁਣ ਹੰਸ ਹੋ ਗਏ। ਕਹਿੰਦੇ ਅੱਜ ਜਾਈ। ਜਦ ਉੱਥੇ ਗਿਆ ਤਾਂ ਇੱਕ ਜੋੜਾ ਬੈਠਾ, ਉਹ ਜਦੋਂ ਇਹ ਗਿਆ ਇਹਦੇ ਚਰਨੀ ਢਹਿ ਪਏ, ਇਸਤਰੀ ਵੀ ਤੇ ਪਤੀ ਵੀ ਉਹਦਾ। ਕਹਿਣ ਲੱਗਿਆ ਪ੍ਰੇਮੀਓ, ਇਹ ਕੀ ਗੱਲ, ਤੁਸੀਂ ਮੇਰੇ ਪੈਰੀ ਚੋਂ ਮੱਥਾ ਟੇਕੀ ਜਾਂਦੇ? ਕਹਿੰਦੇ ਪ੍ਰੇਮੀਆ, ਅਸੀਂ ਕੌਣ ਸੀਗੇ ਤੇਰੇ ਦਰਸ਼ਨ ਕਰੇ, ਤੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰੇ, ਉਹ ਤੇਰਾ ਫਲ ਸਾਨੂੰ ਤੇਰੇ ਦਰਸ਼ਨਾਂ ਦਾ ਫਲ ਇੰਨਾ ਲੱਗਿਆ ਵੀ ਅਸੀਂ ਬਗਲੇ ਹੋ ਗਏ, ਬਗਲਿਆਂ ਤੋਂ ਹੰਸ ਹੋ ਗਏ ਤੇ ਅੱਜ ਅਸੀਂ ਮਨੁੱਖ ਬਣ ਗਏ, ਹੁਣ ਸਾਨੂੰ ਗੁਰੂ ਦੀ ਸ਼ਰਨ ਚੜ੍ਹਾਇਆ ਚੱਲ। ਗੁਰੂ ਨਾਨਕ ਪਾਤਸ਼ਾਹ ਕੋਲ ਲਿਆਇਆ ਤੇ ਉੱਥੇ ਆ ਕੇ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਦੇਵਤੇ ਬਣ ਗਏ। ਮਹਾਰਾਜ ਕਹਿੰਦੇ ਲੱਗਿਆ ਤੈਨੂੰ ਕੁਛ ਪਤਾ ਵੀ ਸੰਤਾਂ ਦੇ ਦਰਸ਼ਨ ਦਾ ਕੀ ਫਲ ਹੁੰਦਾ? ਕਹਿੰਦਾ ਮਹਾਰਾਜ ਆਹ ਲੱਗਿਆ। ਕਹਿੰਦੇ ਦੇਖ, ਇਸ ਝਗੜੇ ਚ ਨਾ ਪਈ, ਪਹਿਲਾਂ ਹੋਇਆ ਕਰਦੀ ਹੈ ਬਿਰਤੀ ਕੌਮ ਵਰਗੀ, ਜਦੋਂ ਸਾਧੂਆਂ ਦਾ ਸੰਗ ਹੋਣਾ ਸ਼ੁਰੂ ਹੋ ਜਾਏ ਉਸ ਵੇਲੇ ਬਿਰਤੀ ਬਦਲਦੀ ਹੈ, ਬਾਹਰੋਂ ਤਾਂ ਚਿੱਟਾ ਹੋ ਜਾਂਦਾ, ਅੰਦਰ ਕਾਲਾ ਰਹਿ ਜਾਂਦਾ, ਫੇਰ ਦਰਸ਼ਨ ਕਰਦਾ ਤੇ ਅੰਦਰੋਂ ਵੀ ਚਿੱਟਾ ਹੋ ਜਾਂਦਾ, ਹੰਸ ਮੰਗਣ ਨੂੰ ਗਿਆਨ ਪ੍ਰਾਪਤ ਹੋ ਜਾਂਦਾ, ਸੱਤ ਤੇ ਸੱਤ ਦਾ ਨਿਰਣਾ ਕਰਨ ਦੀ ਜਾਂਚ ਆ ਜਾਂਦੀ। ਸੱਤ ਹੈਗਾ ਵਾਹਿਗੁਰੂ, ਅਸੱਤ ਹੈ ਸੰਸਾਰ, ਸੰਸਾਰ ਨੂੰ ਛੱਡ ਦਿੰਦਾ, ਜਿਵੇਂ ਹੰਸ ਦੁੱਧ ਪੀ ਜਾਂਦਾ ਤੇ ਪਾਣੀ ਛੱਡ ਜਾਂਦਾ, ਫੁੱਟੀਆਂ ਖਾ ਜਾਂਦਾ, ਇਸੇ ਤਰ੍ਹਾਂ ਉਹਦੀ ਬਿਰਤੀ ਹੋ ਜਾਂਦੀ। ਉਹਦੇ ਬਾਅਦ ਫਿਰ ਮਨੁੱਖ ਬਣ ਕੇ ਕਰਮ ਵਾਸ਼ਨਾ ਗਿਆਨ ਵਿਗਿਆਨ ਕਰਕੇ ਉਹਦੇ ਬਾਅਦ ਉਹ ਦੇਵਤਾ ਪਦਵੀ ਨੂੰ ਪ੍ਰਾਪਤ ਹੁੰਦਾ। ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ, ਕਹਿੰਦੇ ਇਹ ਸਾਧੂਆਂ ਦੇ ਦਰਸ਼ਨ ਦਾ ਫਲ ਹੁੰਦਾ। ਬਾਬਾ ਭਾਗ ਸਿੰਘ ਜੀ ਰਾੜੇ ਸਾਹਿਬ ਦੀ ਸੰਪਰਦਾ ਤੋਂ ਉੱਪਰਲੇ ਮਹਾਂਪੁਰਸ਼ ਬਾਬਾ ਸਾਧ ਸਿੰਘ ਜੀ ਉਨੇ ਵਾਲਿਆਂ ਤੋਂ ਬਾਅਦ ਜਿਹੜੇ ਹੋਏ ਨੇ। 22 ਸਾਲ ਦੀ ਉਮਰ ਹੈ, ਆਪ ਇੱਕ ਵੇਸ਼ਵਾ ਦੇ ਚੁਬਾਰੇ ਚੜ ਗਏ। ਵੇਸ਼ਵਾ ਨੇ ਦੇਖਿਆ ਵੀ ਇੱਕ ਲਟਵਾਲਾ ਗਿਆ ਜਿਹਦੀਆਂ ਅੱਖਾਂ ਦੀ ਤਾਪ ਨਹੀਂ ਲਿਆ ਸਕਦੀ, ਦੇਖਦੀਆਂ ਅੱਖਾਂ ਗਿਰ ਜਾਂਦੀਆਂ, ਦੇਖਦੀਆਂ ਅੱਖਾਂ ਗਿਰ ਜਾਂਦੀਆਂ, ਸਾਹਮਣੇ ਝਾਕਦੀ ਨੂੰ। ਉਹ ਦਰਸ਼ਨ ਕਰਦੀ ਕਰਦੀ ਦਾ ਮਨ ਨਿਰਮਲ ਹੋ ਗਿਆ, ਚਰਨੀ ਪੈ ਗਈ। ਕਹਿੰਦੇ ਬੀਬਾ ਇਹੋ ਜਿਹਾ ਸੋਹਣਾ ਜਨ ਕੌਡੀਆਂ ਦੇ ਭਾਗਵਾਂ ਦੀ ਇੱਕੋ ਵਚਨ ਕਿਹਾ, ਜਾ ਕੇ ਅੰਤਰ ਵਸਾ ਨਿਰੰਕਾਰ ਜਿਸਕੀ ਸੀਗ ਤਰੇ ਸੰਸਾਰ। ਉਸੇ ਵੇਲੇ ਸੋਝੀ ਆ ਗਈ, ਕਹਿੰਦੀ ਬਾਬਾ ਜੀ ਮੈਂ ਬੜੀ ਭੁੱਲ ਕਰੀ, ਮੈਨੂੰ ਸੇਵਾ ਦੱਸੋ। ਕਹਿੰਦੇ ਆਈ ਸੇਵਾ, ਤੂੰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾ, ਕਰੀ ਜਾ ਕਰੀ ਜਾ, ਤੇਰੇ ਪਾਪ ਦੂਰ ਹੋ ਜਾਣਗੇ। ਕਿਉਂਕਿ ਮਹਾਤਮਾ ਤਾਂ ਦਿਆਲ ਹੁੰਦੇ ਨੇ, ਦਿਆਲ ਹੁਣ ਸਰਵੱਤਰ ਜੀ ਆ, ਉਹ ਨਹੀਂ ਦੇਖਦੇ ਵੀ ਬੇਸ਼ਵਾ ਨੂੰ ਮੈਂ ਕਹਿ ਰਿਹਾ, ਪੱਖਪਾਤ ਨਹੀਂ ਕਰਦੇ, ਉਧਾਰ ਕਰਦੇ ਨੇ ਸਭ ਦਾ। ਸੋ ਉਹ ਜਦੋਂ ਬੰਦੇ ਉਹਦੇ ਆਏ ਗਾਹਕ, ਉਹ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ। ਉਹਨਾਂ ਨੇ ਦੇਖਿਆ, ਕਹਿੰਦੇ ਆਹ ਕੀ ਹੋ ਗਿਆ ਤੈਨੂੰ, ਕਹਿੰਦੇ ਤੁਸੀਂ ਵੀ ਬਹਿ ਜਾਓ, ਵਾਹਿਗੁਰੂ ਵਾਹਿਗੁਰੂ ਤੁਸੀਂ ਕਰੋ। ਉਹ ਬੀਬੀ ਬਹੁਤ ਵੱਡੀ ਮਹਾਤਮਾ ਹੋਈ, ਬੜੀ ਦੁਨੀਆਂ ਤਰੀ ਉਹਦੇ ਨਾਲ, ਰਾਵਲ ਪਿੰਡੀ ਤੋਂ ਹੀ ਹੈ। ਸੋ ਇਸੇ ਤਰ੍ਹਾਂ ਇਹ ਮਹਾਤਮਾ ਜਦ ਆਏ, ਉਹਨਾਂ ਨੂੰ ਦਰਸ਼ਨ ਕਰਦੀ ਸਾਰੇ ਦੇ ਵਿੱਚ ਸਤੋ ਗੁਣ ਬਿਰਤੀ ਜਾਗਦੀ, ਪਾਪਾਂ ਵਾਲੀ ਪਾਟਕੀ ਬਿਰਤੀ, ਜਿਵੇਂ ਬਿਜਲੀ ਲਸ਼ਕਦੀ ਹੈ ਨੇਰੇ ਚ, ਆਏ ਦੇ ਮਨ ਦੇ ਅੰਦਰ ਖਿਆਲ ਲਸ਼ਕਿਆ ਬਈ ਮੈਂ ਤਾਂ ਬੜਾ ਮਾੜਾ ਕੰਮ ਕਰਦੀ ਹਾਂ। ਇਹ ਦਰਸ਼ਨ ਜਿਹੜੇ ਹੁੰਦੇ ਨੇ ਮਹਾਰਾਜ ਕਹਿੰਦੇ, ਪੂਰਵ ਕਰਮ ਅੰਕਰ ਜਾ ਪ੍ਰਗਟਿਓ ਪੇਟਿਓ ਪੁਰਖ ਰਸਕ ਪੈ ਰਾਜੀ। ਉਸ ਵੇਲੇ ਬੇਨਤੀ ਕਰੀ ਕਿ ਮਹਾਂਪੁਰਸ਼ ਮੇਰੇ ਮੈਂ ਬੜੀ ਪਾਪਾਂ, ਮਹਾਂਪੁਰਖ ਅਚਾਨਚਕ ਗਣਕਾ ਵਾਰੇ ਆਏ ਖਲੋਤਾ, ਬੇਨਤੀ ਕਰੀ ਕਿ ਮਹਾਂਪੁਰਸ਼ ਮੈਂ ਬੜੀ ਮਾੜੀ ਹਾਂ, ਮੇਰਾ ਵੀ ਆਧਾਰ ਹੋ ਸਕਦਾ, ਮੇਰਾ ਵੀ ਕੋਈ ਤਰਨ ਦਾ ਯਤਨ ਹੈ, ਤੇ ਤੁਹਾਡੇ ਦਰਸ਼ਨ ਕਰਕੇ ਮੈਨੂੰ ਐਂ ਹੋਇਆ ਜਿਵੇਂ ਮੈਂ ਸੁੱਤੀ ਪਈ ਜਾਗਦੀ, ਪਾਪਾਂ ਤੋਂ ਮੇਰੇ ਅੰਦਰ ਗਿਲਾਨੀ ਸ਼ੁਰੂ ਹੋ ਗਈ ਹੈ। ਕਹਿੰਦੇ ਦੇਖ ਬੀਬਾ, ਤੇਰੇ ਅੰਦਰ ਆਤਮਾ ਹੈ, ਪਵਿੱਤਰ ਆਤਮਾ, ਤੂੰ ਇਹਨੂੰ ਕਲੰਕਿਤ ਨਾ ਕਰ, ਇਹਦੇ ਉੱਤੇ ਪਾਪਾਂ ਦੇ ਮੈਲੇ ਬਦਲ ਛਾਏ ਹੋਏ ਨੇ, ਇਹਨਾਂ ਨੂੰ ਕੱਟ ਲੈ ਤੇ ਸਾਡਾ ਵਚਨ ਕਮਾ ਲੈ, ਅਸੀਂ ਤੈਨੂੰ ਵਚਨ ਦਿੰਦੇ ਹਾਂ। ਕਿਉਂਕਿ ਮਹਾਰਾਜ ਕਹਿੰਦੇ ਜੇ ਕੋਈ ਮਹਾਂਪੁਰਸ਼ਾਂ ਦਾ ਵਚਨ ਕਮਾ ਲਵੇ, ਉਹ ਭਵਜਨ ਚੋਂ ਪਾਰ ਹੋ ਜਾਇਆ ਕਰਦਾ।
ਜੇ ਕੋਈ ਬਚਨ ਕਮਾਵੇ ਸੰਸਾਰ ਦਾ, ਭਵਜਨ ਵਿੱਚੋਂ ਪਾਰ
ਸਾਡੇ
ਪਾਤਸ਼ਾਹ ਦੇ ਪਾਸ ਸੰਗਤ ਆਉਂਦੀ ਹੈ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਭਵਜਲ ਚੋਂ ਪਾਰ ਕਿਵੇਂ ਲੰਘੇ। ਅਸੀਂ ਕਰਮ ਧਰਮ ਕਰਕੇ ਲੰਘ ਸਕਦੇ ਹਾਂ, ਜਾਂ ਅਸੀਂ ਤੀਰਥ ਯਾਤਰਾ ਤੀਰਥਾਂ ਦੇ ਵਿੱਚ ਇਸ਼ਨਾਨ ਕਰਕੇ ਲੰਘ ਸਕਦੇ ਹਾਂ, ਜਾਂ ਵੇਦ ਕਿਤੇ ਸਿਮਰਤੀਆਂ ਸ਼ਾਸਤਰ ਪੜ੍ਹ ਕੇ ਲੰਘ ਸਕਦੇ ਹਾਂ। ਆਪ ਕਿਰਪਾ ਕਰਕੇ ਨਿਰਣਾ ਕਰੋ, ਨਿਰਣਾ ਕਰਕੇ ਦੱਸੋ, ਜੋ ਆਪ ਹੁਕਮ ਦੇਵੋਗੇ ਅਸੀਂ ਉਹੀ ਕਰਾਂਗੇ। ਮਹਾਰਾਜ ਕਹਿਣ ਲੱਗੇ, ਦੇਖੋ ਪ੍ਰੇਮੀਓ, ਜਿਹੜੇ ਕਰਮ ਧਰਮ ਨੇ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਦੁੱਤ ਹੈ, ਨਿਰਵਾਣ ਕੀਰਤਨ ਗਾਵੋ ਕਰ ਜਾਏਗਾ, ਨਿਮਕ ਸਿਮਰਤ ਚਿਤ ਛੁੱਟ। ਮਹਾਰਾਜ ਆ ਵੀ ਜੇ ਵਾਹਿਗੁਰੂ ਯਾਦ ਆ ਜਾਵੇ, ਕਹਿੰਦੇ ਇੰਨੇ ਚਿਰ ਦੇ ਵਿੱਚ ਆਦਮੀ ਛੁੱਟ ਜਾਂਦਾ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਪਾਰ। ਕਹਿੰਦੇ ਉਹ ਤਰਦਾ ਜਿਹੜਾ ਗੁਰੂ ਦੇ ਸੰਤਾਂ ਦਾ ਵਚਨ ਕਮਾਵੇ। ਬਾਕੀ ਤੀਰਥਾਂ ਦੀ ਗੱਲ ਕਰਦੇ ਹੋ, ਕੋਟ ਤੀਰਥ ਮੱਜਰ ਇਸ਼ਨਾਨਾ ਇਸ ਕੱਲ ਮੈਂ ਮੈਲ ਭਰੀ ਜਾ। ਤੀਰਥ ਤਾਂ ਸਭ ਮੈਲੇ ਹੋ ਗਏ, ਸਾਧੂ ਜਾਂਦੇ ਨਹੀਂ, ਇਸ਼ਨਾਨ ਨਹੀਂ ਕਰਦੇ, ਤੀਰਥਾਂ ਦੇ ਵਿੱਚ ਮੈਲ ਭਰ ਗਈ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ। ਸਤਸੰਗ ਦੇ ਵਿੱਚ ਆ ਕੇ, ਸਾਧੂ ਦੀ ਸੰਗਤ ਚ ਆ ਕੇ ਜਿਹੜਾ ਹਰੀ ਦਾ ਗੁਣ ਗਾਉਂਦਾ ਉਹਦੀ ਮੈਲ ਉਤਰ ਜਾਇਆ ਕਰਦੀ ਹੈ। ਜਿਹੜੇ ਤੀਰਥ ਨੇ ਸਵਾਲ ਕਰਿਆ ਕਬੀਰ ਜੀ ਨੇ, ਤੀਰਥ ਵੱਡਾ ਕਿ ਹਰ ਕਾ ਦਾਸ, ਜਵਾਬ ਆਇਆ ਹਰੀ ਦਾ ਦਾਸ, ਕਿਉਂਕਿ ਹਰੀ ਦੇ ਦਾਸ ਇਹ ਤੀਰਥ ਬਣਾਉਂਦੇ ਨੇ। ਦੋ ਤਰ੍ਹਾਂ ਦੇ ਤੀਰਥ ਹੁੰਦੇ ਨੇ, ਇੱਕ ਜੰਗਮ ਹੁੰਦੇ ਨੇ, ਇੱਕ ਜੜ ਹੁੰਦੇ। ਜੜ ਤੀਰਥ ਤਾਂ ਗੰਗਾ ਜਿੱਥੇ ਹੈ ਉੱਥੇ ਹੀ ਹੈ, ਗੋਪਾਲ ਮੋਚਨ ਜਿੱਥੇ ਹੈ ਉੱਥੇ ਹੀ ਹੈ, ਤੇ ਜੰਗਮ ਤੀਰਥ ਕਿੱਥੇ ਹੁੰਦੇ ਨੇ, ਮਹਾਤਮਾ ਹੋਇਆ ਕਰਦੇ ਨੇ, ਜਿੱਥੇ ਜਾ ਕੇ ਹਰੀ ਦਾ ਜਸ ਕਰਨ ਲੱਗ ਜਾਣ ਉਹ ਥਾਂ ਇਹ ਤੀਰਥ ਬਣ ਜਾਇਆ ਕਰਨਾ। ਉਹ ਤਾਂ ਤੀਰਥ ਜਿਹਨਾਂ ਦੀ ਗੱਲ ਤੁਸੀਂ ਕਰਦੇ ਹੋ ਮਹਾਰਾਜ ਕਹਿਣ ਲੱਗੇ, ਉਹ ਤੀਰਥ ਆ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਬਾਰ ਬਾਰ ਬੇਨਤੀਆਂ ਕਰਦੇ।
ਤੀਰਥ ਵੀ ਪਹੁੰਚਦੇ ਸੰਤਾਂ ਦੀ,
ਸਾਧੂ ਕੀ ਤਰ੍ਹਾਂ ਕਿਉਂ ਕਰਦੇ ਨੇ ਉਦਮ ਕੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਦੀ ਧੂੜ ਗਵਾਈ। ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਤੀਰਥ ਦੇ ਨਾਲ ਨੀ ਕਲਿਆਣ ਹੋਇਆ ਕਰਦੀ, ਜਦ ਤੱਕ ਸੰਤਾਂ ਦਾ ਵਚਨ ਨਹੀਂ ਕਮਾਉਂਦੇ, ਕਿਉਂਕਿ ਸੰਤ ਬੜੇ ਹੋਇਆ ਕਰਦੇ ਨੇ। ਸੋ ਵੇਦ ਕਿਤੇ ਸਿਮਰਤ ਸਭ ਸ਼ਾਸਤ, ਇਨ ਪੜਿਆ ਮੁਕਤ ਨਾ ਹੋਈ, ਇਹਨਾਂ ਪੜਿਆ ਤੇ ਤਾਂ ਮੁਕਤੀ ਹੁੰਦੀ ਨੀ, ਇਹ ਇੱਕ ਅੱਖਰ ਜੋ ਗੁਰਮੁਖ ਜਾਪੇ ਤਾਂ ਕੀ ਨਿਰਮਲ ਸੋਏ। ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਉਹ ਲੰਘ ਜਾਇਆ ਕਰਦਾ। ਖੱਤਰੀ ਬ੍ਰਾਹਮਣ ਸੂਦ ਵੈਸ ਕਹਿਣ ਲੱਗੇ ਮਹਾਰਾਜ ਇਹ ਉਪਦੇਸ਼ ਓਂਕਾਰ ਦਾ ਜੋ ਮੰਤਰ ਹੈ ਉਸ ਮੰਤਰ ਨੂੰ ਬ੍ਰਾਹਮਣ ਜਪ ਸਕਦਾ ਜਾਂ ਖੱਤਰੀ ਜਪ ਸਕਦਾ? ਵੈਸ ਦੇ ਵਾਸਤੇ ਵਰਜਿਤ ਹੈ, ਸ਼ੂਦਰ ਮੂੰਹ ਤੋਂ ਨਹੀਂ ਕਹਿ ਸਕਦਾ ਓਂਕਾਰ, ਜੇ ਕਹਿ ਦੇਵੇ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਹੈ। ਇਸਤਰੀ ਨਾ ਕੰਨਾਂ ਨਾਲ ਸੁਣ ਸਕਦੀ ਹੈ ਨਾ ਮੂੰਹ ਨਾ ਓਂਕਾਰ ਕਹਿ ਸਕਦੀ ਹੈ। ਜੇ ਕਹਿੰਦੇ ਨੇ ਤਾਂ ਇਹਨਾਂ ਨੂੰ ਬੜਾ ਭਾਰਾ ਪਾਪ ਲੱਗਦਾ ਬਈ ਇਹ ਜਿਹੜਾ ਇੱਕ ਅੱਖਰ ਤੁਸੀਂ ਦੱਸਿਆ ਵਾਹਿਗੁਰੂ ਮੰਤਰ ਇਹ ਸਾਰਿਆਂ ਵਰਨਾਂ ਨੂੰ ਸਮਝ। ਮਹਾਰਾਜ ਕਹਿੰਦੇ ਹਾਂ ਪ੍ਰੇਮੀਓ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਸੋ ਉਦਰੈ ਉਦਰੈ ਸੋ ਕਲ ਮੈਂ ਘੱਟ ਘੱਟ ਨਾਨਕ ਮਾਂਝਾ। ਕਹਿੰਦੇ ਜਿਹੜਾ ਨਾਮ ਜਪਦਾ ਉਹਦਾ ਆਧਾਰ ਹੋ ਜਾਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਤਮਾ ਕਹਿਣ ਲੱਗੇ ਕਹਿੰਦੇ ਜੀਬਾ ਬਹੁਤ ਚੰਗਾ ਹੋਇਆ, ਤੈਨੂੰ ਜਾਗ ਆ ਗਈ, ਸੋਝੀ ਆ ਗਈ, ਤੂੰ ਹੁਣ ਬਚਨ ਕਮਾ ਸਕਦਾ ਕਿਉਂਕਿ ਗੁਰੂ ਦੇ ਕੋਲ ਨਾਮ ਹੋਇਆ ਕਰਦਾ। ਉਹ ਨਾਮ ਦੀ ਜੇ ਇੱਕ ਕਣੀ ਦੇ ਦੇਵੇ ਕਿਸੇ ਨੂੰ ਉਹਦਾ ਤਾਂ ਆਧਾਰ ਹੁੰਦਾ ਇੱਕ ਕਣੀ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾਮ ਹੈ। ਇੱਕ ਕਿਣਕਾ ਦੇ ਕੇ ਕਿੱਡਾ ਬੜਾ ਪਰਉਪਕਾਰ ਕਰਦਾ।
ਗੁਰਮੁਖ ਕਰੋੜਾਂ ਪਾਪੀਆਂ ਨੂੰ ਬਈ ਤਾਰਦਾ ਕਣੀ ਇੱਕ ਦੇ ਕੇ ਨਾਮ।
ਪਾਪੀਆਂ ਦਾ ਆਧਾਰ ਹੁੰਦਾ। ਮਹਾਰਾਜ ਕਹਿੰਦੇ ਨਾਮ ਵਿਹੂਣੇ ਪਚ ਮੂਏ, ਭਾਈ ਗਣਤ ਜਾਏ ਨਾ ਗਣੀ, ਨਾਮ ਤੋਂ ਵਿਹੂਣੇ ਕਿੰਨੇ ਪਚ ਪਚ ਕੇ ਮਰ ਗਏ ਕਹਿੰਦੇ ਗਿਣਤੀ ਨਹੀਂ ਹੁੰਦੀ। ਬਿਨ ਸੱਚ ਸੋਚ ਨਾ ਪਾਈ ਹੈ ਭਾਈ ਸੱਚ ਆ ਗਣਤ, ਵਾਹਿਗੁਰੂ ਤੋਂ ਬਗੈਰ ਆਦਮੀ ਸੁੱਚਾ ਨਹੀਂ ਹੋਇਆ ਕਰਦਾ। ਆਪਣ ਜਾਣਨਾ ਚੁੱਕਈ ਭਾਈ, ਝੂਠੀ ਦੁਨੀ ਮਣੀ, ਗੁਰਮੁਖ ਕੋਟ ਅਦਾਰਦਾ ਪਾਈ, ਦੇ ਨਾਵੈ ਇੱਕ ਕਣ। ਇੱਕ ਕਣੀ ਨਾਲ ਕਰੋੜਾਂ ਦਾ ਆਧਾਰ ਕਰਦਿਆ ਕਰਦਾ, ਲੇਕਿਨ ਇਹ ਭਰਮ ਬਗੈਰ ਗੁਰੂ ਤੋਂ ਜਾਇਆ ਨਹੀਂ ਕਰਦਾ। ਸਿਮਰਤ ਸ਼ਾਸਤ ਸੋਧਿਆ ਪਾਈ, ਬਿਨ ਸਤਿਗੁਰ ਭਰਮ ਨਾ ਜਾਏ, ਅਨਕ ਕਰਮ ਕਰ ਥਾਕਿਆ ਪਾਈ, ਫਿਰ ਬੰਧਨ ਪਾਏ, ਚਾਰੇ ਕੁੰਡਾਂ ਸੋਧੀਆਂ ਪਾਈ, ਬਿਨ ਸਤਿਗੁਰ ਨਾਹੀਂ ਜਾਏ, ਵੱਡ ਭਾਗੀ ਗੁਰ ਪਾਇਆ ਪਾਈ, ਹਰ ਹਰ ਨਾਮ ਤਿਆ। ਸੋ ਇਸ ਤਰ੍ਹਾਂ ਦੇ ਨਾਲ ਜੋ ਗੁਰਮੁਖ ਹੈ, ਸਾਧੂ ਹੈ, ਮਹਾਰਾਜ ਕਹਿੰਦੇ ਥਾਂ ਥਾਂ ਤੇ ਨਹੀਂ ਹੋਇਆ ਕਰਦੇ। ਇਹਨਾਂ ਦੀ ਪਛਾਣ ਬਹੁਤ ਔਖੀ ਹੈ।
ਕਰੋੜਾਂ ਵਿੱਚ ਕੋਈ ਹੈ ਰਾਮ ਦਾ ਪਿਆਰਾ ਜਗ ਤੇ,
ਜਿਨ੍ਹਾਂ ਕੋਲ ਨਾਮ ਦੀ ਕਣੀ ਹੁੰਦੀ ਹੈ, ਕਹਿੰਦੇ ਬਹੁਤੇ ਨਹੀਂ ਹੈਗੇ, ਕੋਟ ਮਧੇ ਜਨ ਪਾਈ ਹੈ ਭਾਈ, ਕਰੋੜਾਂ ਵਿੱਚੋਂ ਇੱਕ ਲੱਭ ਜਾਏਗਾ। ਬਿਰਲਾ ਕੋਈ ਕੇ ਕੋਈ ਕੋਈ ਹੈਗਾ, ਹੈਨ ਬਿਰਲੇ ਨਾਹੀਂ ਕਣੇ, ਫੈਲ ਫਕਰ ਸੰਸਾਰ। ਗੱਪਾਂ ਵਾਲੀ ਦੁਨੀਆਂ ਸਾਰੀ ਹੈ, ਭੇਖ ਵਾਲੀ ਦੁਨੀਆਂ ਸਾਰੀ ਹੈ, ਆਪਣੇ ਆਪ ਨੂੰ ਵੱਡੇ ਵੱਡੇ ਮਹਾਂਪੁਰਸ਼ ਕਹਾਉਣ ਵਾਲੀ ਦੁਨੀਆਂ ਬੇਅੰਤ ਮਿਲ ਜਾਏਗੀ। ਮਹਾਰਾਜ ਕਹਿੰਦੇ ਪਰ ਕੋਈ ਬਿਰਲਾ ਹੈ ਜਿਹਦੇ ਕੋਲ ਨਾਮ ਦੀ ਕਣੀ ਹੈ। ਕੋਟ ਮਧੇ ਜਨ ਪਾਈਏ ਭਾਈ, ਕਰੋੜਾਂ ਚ ਇੱਕ ਲੱਭ ਜਾਏਗਾ। ਬਿਰਲਾ ਕੋਈ ਕੇ ਨਾਨਕ ਰੱਤਾ ਸੱਚ ਨਾਮ ਪਾਈ, ਸੁਣ ਮਨ ਤਨ ਨਿਰਮਲ ਹੋਏ। ਉਹਦੇ ਵਚਨ ਸੁਣ ਕੇ ਹੀ ਮਨ ਤੇ ਤਨ ਨਿਰਮਲ ਹੋਣਾ ਸ਼ੁਰੂ ਹੋ ਜਾਏ। ਸੋ ਇਸ ਤਰ੍ਹਾਂ ਦੇ ਨਾਲ ਗਣਕਾ ਦੇ ਬਾਰੇ ਵਿਚਾਰਿਆ, ਕਹਿੰਦੇ ਬੀਬੀ ਤੂੰ ਨਾਮ ਜਪਿਆ ਕਰ। ਕਹਿੰਦੀ ਮਹਾਰਾਜ ਮੇਰੇ ਵਸ ਚ ਨਹੀਂ, ਮੈਂ ਨਹੀਂ ਨਿਕਲ ਸਕਦੀ ਜਿੰਨੀ ਦੇਰ ਤੱਕ ਤੁਸੀਂ ਕਿਰਪਾ ਨਾ ਕਰੋ। ਲੰਗੜੇ ਕਦੇ ਵਰਗੀ ਮੇਰੀ ਬਿਰਤੀ ਹੈ, ਲੰਗੜਾ ਕਹਿੰਦਾ ਜੇ ਦਲਦਲ ਚ ਫਸ ਜਾਵੇ, ਕੱਢ ਕੇ ਦਿਖਾਓ, ਕਹਿੰਦਾ ਨਿਕਲ ਨਹੀਂ ਸਕਦਾ ਕਿਉਂਕਿ ਲੰਗੜਾ, ਜਿੰਨੇ ਲੱਤਾਂ ਮਾਰੂ ਉਹਨਾਂ ਹੀ ਥੱਲੇ ਨੂੰ ਜਾਏਗਾ। ਸੋ ਮਹਾਤਮਾ ਨੇ ਸੋਚਿਆ ਬਈ ਕੋਈ ਜੁਗਤ ਕਰਨੀ ਚਾਹੀਦੀ ਹੈ। ਉਸ ਵੇਲੇ ਆਪ ਨੇ ਮਹਾਂਪੁਰਖ ਅਚਾਨਚਕ ਗਣਕਾਂ ਵਾੜੇ ਆਏ ਖਲੋ, ਦੁਰਮੁਖ ਦੇਖ ਦਿਆਲ ਹੋਏ, ਮਾੜੀ ਖੋਟੀ ਮੱਤ ਨੂੰ ਦੇਖ ਕੇ ਦਿਆਲ ਹੋ ਗਏ। ਮਹਾਂਪੁਰਸ਼ਾਂ ਦਾ ਕੀ ਹੈ, ਚੰਗੀਆਂ ਗੱਲਾਂ ਚੰਗੇ ਨੂੰ ਤਾਂ ਸਾਰੀ ਦੁਨੀਆਂ ਦਿਆਲ ਹੋ ਜਾਂਦੀ ਹੈ, ਖੋਟੀ ਮੱਤ ਕਈ ਦਿਆਲ ਹੋ ਗਏ, ਕਿਉਂਕਿ ਉਹਨਾਂ ਦਾ ਸੁਭਾਅ ਦਿਆਲ ਹੈ। ਦਿਆਲ ਹੋ ਜਾਣਾ ਤੇ ਪੰਜਾਂ ਚੋਰਾਂ ਤੋਂ ਬੰਦਿਆਂ ਨੂੰ ਬਚਾਉਣਾ। ਦੁਰਮੁਖ ਦੇਸ਼ ਦਿਆਲ ਹੋਏ ਹੱਥੋਂ ਦਿੱਤੋ ਉਸ ਨੂੰ ਤੋਤਾ। ਪਿੰਜਰੇ ਵੱਲ ਦੇਖਿਆ, ਤੋਤੇ ਵੱਲ ਦੇਖਿਆ, ਲੈ ਵੀ ਗੰਗਾ ਰਾਮਾ ਜਿੱਥੇ ਆ ਕੇ ਤਾਂ ਸੇਵਾ ਕਰਨੀ ਸੀ, ਤੂੰ ਵੀ ਆਪਣਾ ਜਨਮ ਸਫਲਾ ਕਰ ਲੈ। ਲੈ ਬੀਬੀ ਕਹਿੰਦੇ ਆ ਤੋਤਾ ਲੈ, ਇਹਦੇ ਨਾਲ ਤੂੰ ਰਾਮ ਦਾ ਨਾਮ ਜਪੀ, ਕਹਿ ਰਾਮ ਰਾਮ ਕਹਾਤਾ। ਕਹਿੰਦੀ ਸਾਰ ਕੁਛ ਚੰਨਾਟ ਸੀ ਸਿਰ, ਐ ਲੱਗਿਆ ਜਿਵੇਂ ਗੁੱਠੇ ਤੋਂ ਲੈ ਕੇ ਸਿਰ ਤੇ ਕੁਛ ਹੋਣ ਲੱਗ ਗਿਆ। ਨਾਲ ਦੀ ਨਾਲ ਅੱਖਾਂ ਖੁੱਲਦੀਆਂ ਜਾਂਦੀਆਂ, ਜਿਵੇਂ ਪਾਰ ਉਡਾਰੀਆਂ ਮਾਰ ਮਾਰ ਕੇ ਨੱਠਦੇ ਜਾਂਦੇ ਆ, ਕਿਉਂਕਿ ਰਾਮ ਦਾ ਜਿੱਥੇ ਨਾਮ ਹੋਵੇ ਉੱਥੇ ਪਾਪ ਨਹੀਂ ਰਿਹਾ ਕਰਦਾ। ਉਸ ਵੇਲੇ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਬਣਜ ਸੌ ਨਫੇ ਵਾਲਾ ਬਣਜ ਮਹਾਤਮਾ ਨੇ ਕਰਨਾ ਸਿਖਾ ਤਾ। ਕਹਿੰਦੇ ਲੈ ਅੰਮ੍ਰਿਤ ਵੇਲੇ ਜਾਗਿਆ ਕਰੀ, ਇਸ਼ਨਾਨ ਕਰਿਆ ਕਰੀ, ਤੇ ਐ ਤੋਤੇ ਨੂੰ ਦਿਨੇ ਚੂਰੀ ਵਗੈਰਾ ਪਾ ਲਿਆ ਕਰੀ, ਆਹ ਇਹਦੀ ਖੁਰਾਕ ਹੈ, ਤੇ ਰਾਮ ਰਾਮ ਕਰੀ ਜਾਊਗਾ। ਤੂੰ ਜਿੰਨਾ ਬੋਲੇਗੀ ਓਨਾ ਹੀ ਬੋਲੂ। ਇੱਕ ਪਾਸੇ ਤੂੰ ਕਹੀ ਰਾਮ ਰਾਮ, ਇਹ ਕਹੂ ਰਾਮ 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 ਰਾਮ, ਢਾਈ ਘੰਟੇ ਕਰੀ ਨੇ ਵਚਨ ਮੰਨ ਲੈਗੀ। ਕਹਿੰਦੇ ਐ ਨਿਕਲ ਸਕੇਗੀ, ਹੋਰ ਕੋਈ ਤਰੀਕਾ ਨਹੀਂ। ਜੇ ਤੈਨੂੰ ਅਸੀਂ ਕਹਿ ਦਈਏ ਵੀ ਤੂੰ ਸਮਾਧੀ ਲਾ ਕੇ ਜਾਵੀ, ਨਾ ਤੇਤੇ ਨਹੀਂ ਜਾ ਪਾਉਣਾ। ਲੰਗੜਾ ਗਦਾ ਨਹੀਂ ਨਿਕਲਿਆ ਕਰਦਾ ਦਲ ਦਲ ਤੋਂ ਮਦਦ ਤੇ ਬਗੈਰ। ਇਸੇ ਤਰ੍ਹਾਂ ਜਿਹੜਾ ਲੰਗੜਾ ਮਨ ਹੈ ਉਹ ਮਦਦ ਤੋਂ ਬਗੈਰ ਨਹੀਂ, ਜਾਂ ਤਾਂ ਸੰਤਾਂ ਦੀ ਸੰਗਤ ਮਿਲਦੀ ਰਹੇ। ਸਾਡੇ ਕੋਲ ਆਉਂਦੇ ਨੇ ਬਹੁਤ ਪ੍ਰੇਮੀ, ਇਹ ਸ਼ਰਾਰ ਨਹੀਂ ਛੁੱਟਦੀ। ਮੈਂ ਕਿਹਾ ਇੱਥੇ ਸੇਵਾ ਕਰੋ ਛੁੱਟ ਜੂ, ਸੇਵਾ ਕਰਦੇ ਨੇ। ਮੈਂ ਕਿਹਾ ਹੁਣ ਤੁਸੀਂ ਹਟਿਓ ਨਾ, ਇੱਕ ਵਾਰੀ ਮੇਰੇ ਕੋਲ ਹਫ਼ਤੇ ਚ ਆਈ ਜਾਏ ਤੁਹਾਡੀ ਸ਼ਰਾਰ ਛੁੱਟ ਗਈ। ਜਿਹੜੇ ਤਾਂ ਆਉਂਦੇ ਨੇ ਉਹ ਛੁੱਟ ਜਾਂਦੇ ਆ, ਜਾਂ ਪੰਜ ਸੱਤ ਹਫ਼ਤੇ ਲੰਘ ਜਾਂ ਨਾ ਆਵੇ ਮੈਂ ਲੈ ਲੱਗ ਗਿਆ ਪੀ। ਉਹ ਤਰੀਕਾ ਹੁੰਦਾ ਜੇ ਆਈ ਜਾਣ ਬਚਦੇ ਰਹਿਣ। ਸੋ ਜੁਗਤ ਹੋਇਆ ਕਰਦੀ ਹੈ। ਸੋ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਬਣਜ ਸੋਤਾ। ਰਾਮ ਦਾ ਉਪਦੇਸ਼ ਕਰਦਾ ਦਿਆਲੂ ਹੋ ਕੇ ਸੰਤਾਂ ਨੇ ਤੁਰਦ ਪੜੋ।
ਰਾਮ ਨਾਮ ਦਾ ਉਪਦੇਸ਼ ਕਰਦਾ ਗੰਗਾ ਨੂੰ ਸੰਤ
ਅੰਦਰੋਂ ਖੁਸ਼ ਹੋ ਗਏ। ਭਰ ਕੇ ਮਿਹਰਬਾਨੀਆਂ ਕਰਨ ਵਾਲਾ ਹਿਰਦਾ ਆ ਗਿਆ ਤੇ ਕਹਿਤਾ ਬੀਬਾ ਬੋਲ ਰਾਮ ਬੋਲ ਰਾਮ। ਰਾਮ ਕਹਾਉਣ ਦੀ ਦੇਰ ਸੀ, ਪਾਪ ਨੱਠਣੇ ਸ਼ੁਰੂ ਹੋ ਗਏ। ਉਸ ਵੇਲੇ ਬਚਨ ਕਮਾ ਲਿਆ। ਰੋਜ਼ ਉੱਠਦੀ ਹੈ, ਉੱਠ ਕੇ ਪਹਿਲਾਂ ਤੋਤੇ ਨੂੰ ਆਪ ਇਸ਼ਨਾਨ ਕਰਦੀ ਹੈ, ਫਿਰ ਤੋਤੇ ਨੂੰ ਜਗਾਉਂਦੀ ਹੈ, ਚੌਂਕੜਾ ਮਾਰ ਕੇ ਬੈਠ ਜਾਂਦੀ ਹੈ ਤੇ ਸਾਹਮਣੇ ਪਿੰਜਰਾ ਰੱਖ ਲੈਂਦੀ ਹੈ। ਕਹਿੰਦੀ ਬੋਲ ਗੰਗਾ ਰਾਮ ਰਾਮ ਰਾਮ। ਉਹ ਰਾਮ ਰਾਮ ਕਹਿੰਦਾ, ਇਹ ਕਹਿੰਦੀ ਹੈ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਉਹ ਕੰਮ ਕੀ ਕਰਦਾ, ਅੰਦਰਲੀ ਮੈਲ ਦੂਰ ਕਰਨੀ ਸ਼ੁਰੂ ਕਰ ਦਿੰਦਾ, ਭਰੀਆ ਮਤ ਪਾਪਾਂ ਦੇ ਸੰਗ ਉਹ ਧੁੱਪਾ ਨਾਲੋ। ਮੈਲਾਂ ਕਿੰਨੀਆਂ ਤਰ੍ਹਾਂ ਦੀਆਂ, ਸਰੀਰ ਦੀ ਮੈਲ ਜਿਹੜੀ ਹੈ ਉਹਦੇ ਲਾਉਣ ਦਾ ਹੋਰ ਤਰੀਕਾ, ਕੱਪੜਿਆਂ ਦੀ ਮੈਲ ਲਾਉਣ ਦਾ ਹੋਰ ਤਰੀਕਾ, ਜਿਹੜੀ ਅੰਦਰਲੀ ਮੈਲ ਲੱਗ ਜਾਵੇ, ਮਨ ਨੂੰ ਮੈਲ ਲੱਗ ਜਾਵੇ, ਮਤ ਨੂੰ ਮੈਲ ਲੱਗ ਜਾਵੇ, ਬੁੱਧੀ ਨੂੰ ਮੈਲ ਲੱਗ ਜਾਵੇ, ਉਹਦੇ ਲਾਉਣ ਦਾ ਤਾਂ ਤਰੀਕਾ ਕੇਵਲ ਪਰਮੇਸ਼ਰ ਦਾ ਨਾਮ ਹੋਇਆ ਕਰ। ਸਭ ਤੋਂ ਵੱਡੀ ਮੈਲ ਹਉਮੈ, ਜਿੱਥੇ ਹਉਮੈ ਦੀ ਮੈਲ ਲੱਗੀ ਹੋਈ ਹੈ ਉੱਥੇ ਅੰਨਾ ਹੋ ਗਿਆ ਸ਼ੀਸ਼ਾ, ਆਪਣਾ ਸਰੂਪ ਨਹੀਂ ਨਜ਼ਰ ਆਉਂਦਾ। ਹਉਮੈ ਹੋਏਗੀ ਜਿੱਥੇ, ਉੱਥੇ ਕਾਮ ਵੀ ਹੋਏਗਾ, ਕ੍ਰੋਧ ਵੀ ਹੋਏਗਾ, ਲੋਭ ਵੀ ਹੋਏਗਾ, ਮੋਹ ਹੋਏਗਾ, ਅਹੰਕਾਰ ਹੋਏਗਾ, ਸ਼ਬਦ ਸਪਰਸ਼ ਰੂਪ ਰਸ ਗੰਧ ਪੰਜੇ ਵਿਸ਼ੇ ਹੋਣਗੇ, ਕਿਉਂਕਿ ਮੈਲ ਲੱਗੀ ਪਈ ਹੈ ਤਹਿਆਂ ਦੀਆਂ ਤਹਿ। ਸੋ ਇਹ ਛੋਟੀ ਛੱਪੜੀ ਜਿਹੜੀ ਹੁੰਦੀ ਹੈ ਉਹਦਾ ਪਾਣੀ ਗੰਦਾ ਹੋ ਜਾਇਆ ਕਰਦਾ, ਕਿਰਮ ਪੈ ਜਾਇਆ ਕਰਦੇ ਨੇ। ਦਰਿਆ ਦਾ ਪਾਣੀ ਗੰਦਾ ਨਹੀਂ ਹੁੰਦਾ ਕਿਉਂਕਿ ਉਹ ਹਰ ਵਕਤ ਵਗਦਾ, ਦਰਿਆ ਉਛਲ ਕੇ ਬਾਹਰ ਪੈ ਜੇ ਪਾਣੀ ਉਹੀ ਹੁੰਦਾ ਤੇ ਉਹ ਛੱਪੜੀ ਗੰਦੀ ਹੋ ਜਾਂਦੀ ਹੈ। ਇਸ ਤਰ੍ਹਾਂ ਇਹਦਾ ਇਲਾਜ ਇਹ ਹੈ ਵੀ ਉਹਦੇ ਚ ਤਾਜ਼ਾ ਪਾਣੀ ਫੇਰ ਪੈ ਜਾਵੇ, ਫੇਰ ਨਿਰਮਲ ਹੋ ਜਾਂਦੀ ਹੈ। ਕੋਈ ਚਬੱਚਾ ਹੈ ਸਾਡਾ ਤੇ ਪਾਣੀ ਮੈਲ ਹੈ, ਟਿਊਬਵੈਲ ਦਾ ਬਟਨ ਦੱਬ ਦੋ, ਉਹ ਚੰਗਾ ਪਾਣੀ ਉਹਦੇ ਚ ਪੈਣਾ ਸ਼ੁਰੂ ਹੋ ਜਾਏਗਾ, ਹੌਲੀ ਹੌਲੀ ਮਾੜਾ ਨਿਕਲ ਜਾਏ। ਪਰਾਤ ਮੈਲੇ ਪਾਣੀ ਦੀ ਭਰੀ ਹੋਈ ਹੈ, ਬਾਹਰ ਪਈਆ ਜ਼ੋਰ ਦਾ ਮੀਂਹ ਆ ਗਿਆ, ਛਾਛੜੇ ਦੇ ਮੀਂਹ ਨੇ ਪਾਣੀ ਮੈਲਾ ਕੱਢ ਦਿੱਤਾ ਤੇ ਵਧੀਆ ਪਾਣੀ ਉਹਦੇ ਚ ਆ ਜਾਂਦਾ। ਇਹੀ ਹਿਸਾਬ ਮਨ ਦੇ ਅੰਦਰ ਜਦੋਂ ਪਰਮੇਸ਼ੁਰ ਦਾ ਨਾਮ ਜਪਿਆ ਜਾਵੇ ਲਗਾਤਾਰ, ਬਾਣੀ ਪੜ੍ਹੀ ਜਾਵੇ, ਸਤਸੰਗ ਪੜ੍ਹੀ ਜਾਵੇ, ਉਸ ਵੇਲੇ ਕੀ ਹੁੰਦਾ, ਮੈਲ ਦੂਰ ਹੋ ਜਾਂਦੀ ਹੈ। ਤੇ ਇਹਨੇ ਪਰਮੇਸ਼ੁਰ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਲਿਵਲਾ ਜੀ ਤੇ ਸਤੋਤਿਓ ਨਿਤ ਪੜਾਏ ਕਰੇ ਉਹ ਸੋਤਾ, ਕੋਈ ਨਾਗਾ ਨਹੀਂ ਪਾਉਂਦੀ, ਮੀਂਹ ਜਾਵੇ ਬਾਲ ਜਾਵੇ ਇਸ਼ਨਾਨ ਕਰਨਾ ਇਹਨੇ, ਤੇ ਜਿਉਂ ਜਿਉਂ ਨਾਮ ਜਪਦੀ ਹੈ ਤਿਉਂ ਤਿਉਂ ਰਸ ਵੱਧਦਾ ਪੜਿਆ, ਫਿਰ ਢਾਈ ਘੰਟੇ ਨਹੀਂ ਜਪਦੀ, ਸਾਰਾ ਦਿਨ ਰਾਮ ਰਾਮ ਵਾਹਿਗੁਰੂ 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 ਹਰ ਵਕਤ ਹੋਣ ਲੱਗ ਜਾਂਦਾ ਹੈ, ਕਿਉਂਕਿ ਨਾਮ ਇੱਕ ਵਾਰੀ ਤਕਲੀਫ਼ ਹੁੰਦੀ ਹੈ, ਅਲੋਣੀ ਸਿਰ ਕਹਿੰਦੇ ਨੇ, ਇੱਕ ਵਾਰੀ ਮਿਹਨਤ ਕਰ ਲਵੇ ਫਿਰ ਜੀਵ ਆਪੇ ਹੀ ਲਈ ਜਾਂਦੀ ਹੈ, ਫਿਰ ਹਲਾਉਣ ਦੀ ਲੋੜ ਨਹੀਂ, ਆਪੇ ਹੀ ਵਾਹਿਗੁਰੂ 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 ਆਪਣੇ ਆਪ ਹੁੰਦਾ, ਸਵਾਸਾਂ ਤੇ ਹੋਣ ਲੱਗ ਜਾਂਦਾ, ਰਸਨਾ ਤੇ ਹੋਣ ਲੱਗ ਜਾਂਦਾ, ਹਿਰਦੇ ਚ ਹੋਣ ਲੱਗ ਜਾਂਦਾ, ਨਾਭੀ ਚ ਹੋਣ ਲੱਗ ਜਾਂਦਾ, ਅੱਗੇ ਚੱਕਰ ਚ ਆਪੇ ਜਪਣਾ ਸ਼ੁਰੂ ਹੋ ਜਾਂਦਾ, ਦਸਵੇਂ ਦੁਆਰ ਚੋਂ ਨਾਮ ਦੀ ਧੋਣ ਆਪਣੇ ਆਪ ਆਉਣ ਲੱਗ ਜਾਂਦੀ। ਮਿਹਨਤ ਕਰਨੀ ਪੈਂਦੀ ਹੈ, ਜਦੋਂ ਦਸਵੇਂ ਦੁਆਰ ਚੋਂ ਧੋਣ ਆਉਣ ਲੱਗ ਜਾਵੇ ਉਹਨੂੰ ਕਹਿੰਦੇ ਨੇ ਵੀ ਲੇਵ ਲਾ ਗਈ, ਉਸ ਵੇਲੇ ਤਾਂ ਆਉਂਦੀ ਹੈ, ਉਹ ਨਿਸ਼ਾਨੀ ਇਹ ਹੁੰਦੀ ਹੈ ਜਦ ਅੰਤਿਸ਼ ਕਰਨ ਵਿੱਚ ਨਾਮ ਦੀ ਰੁਚੀ ਜਾਗ ਪਵੇ ਤੇ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਏ, ਸਮਝ ਲਓ ਵੀ ਕਰੋੜਾਂ ਜਨਮਾਂ ਦੇ ਪਾਪ ਕੀਤੇ ਹੋਏ ਸਾਰੇ ਧੋ ਹੋ ਗਏ, ਹੁਣ ਕੋਈ ਪਾਪ ਨਹੀਂ ਬਚਦਾ। ਤੇ ਜਿੰਨਾ ਚਿਰ ਲਿਵ ਨਹੀਂ ਲੱਗਦੀ ਪਾਪਾਂ ਦਾ ਅਜੇ ਬਹੁਤ ਬੜਾ ਭੰਡਾਰਾ ਪਿਆ ਹੈ ਸਾਧ ਸਿੰਘ ਜੀ, ਸੋ ਇਸ ਤਰ੍ਹਾਂ ਪਾਪਾਂ ਦੀ ਮੈਲ ਉੱਤਰ ਜਾਇਆ ਕਰਦੀ ਹੈ। ਯਾਰੇ ਜੀ ਪਾਪਾਂ ਵਾਲੀ ਮੈਲ ਬੜਾਏ ਕਰੇ ਸੋਤਾ ਪਤਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤ ਆ ਸਰੀਰ ਧੋ ਦਿੱਤਾ ਮਨ ਧੋ ਦਿੱਤਾ ਬੁੱਧੀ ਧੋ ਦਿੱਤੀ ਅੰਦਰ ਨਿਰਮਲਤਾ ਹੀ ਆ ਗਈ ਹੁਣ ਆ ਤੋਤੇ ਦੀ ਲੋੜ ਨਹੀਂ ਹੈ ਲੇਕਿਨ ਮਹਾਂਪੁਰਸ਼ਾਂ ਦਾ ਵਚਨ ਕਮਾਉਣ ਵਾਸਤੇ ਰੋਜ਼ ਤੋਤੇ ਨੂੰ ਕਹਿੰਦੀ ਹੈ ਭਾਦੋਂ ਦਾ ਮਹੀਨਾ ਆ ਗਿਆ ਤੇ ਅੱਜ ਤੋਤੇ ਨੂੰ ਜਿਸ ਵਕਤ ਜਗਾਉਣ ਲੱਗੀ ਉਸ ਵੇਲੇ ਜਾਗਿਆ ਨਾ ਤੋਤਾ ਕਹਿਣ ਲੱਗੀ ਕੀ ਗੱਲ ਤੈਨੂੰ ਅੱਜ ਜਾਗੇ ਨੀਂਦ ਆ ਗਈ ਹੱਥ ਮਾਰਿਆ ਹੱਥ ਮਾਰਦੀ ਸਾਰ ਤੋਤੇ ਨੂੰ ਖਾ ਕੇ ਕਿਤੇ ਦਰਵਾਜ਼ਾ ਖੁੱਲਾ ਰਹਿ ਗਿਆ ਤੋਤਾ ਖਾ ਲਿਆ ਕਾਲਾ ਨਾਗ ਅੰਦਰ ਬਹਿ ਗਿਆ ਪਿੰਜਰੇ ਚ ਉਸ ਨੇ ਉਸੇ ਵੇਲੇ ਅੰਗੂਠੇ ਯਾਰ ਉਂਗਲੀ ਦੇ ਵਿਚਾਲੇ ਉੱਥੇ ਡੰਗ ਮਾਰਿਆ ਡੰਗ ਮਾਰਦੀ ਸਾਰ ਪਿੱਛੇ ਨੂੰ ਗਿਰ ਗਈ ਬਹੁਤ ਜ਼ਹਿਰੀਲਾ ਸੱਪ ਸੀ ਤੇ ਰਾਮ 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 ਕਹਿੰਦੇ ਸਰੀਰ ਸ਼ਾਂਤ ਹੋ ਗਿਆ ਉਸ ਵੇਲੇ ਅੰਤਕਾਲ ਜਮ ਜਾਲ ਤੋੜ ਜਲ ਜਮਾਂ ਦਾ ਜਾਲ ਤੋੜ ਦਿੱਤਾ ਨਰਕਾ ਵਿੱਚ ਨਾ ਖਾਧ ਸਕੋਤਾ ਗਈ ਬਕੁੰਠ ਭਵਾਨ ਚੜ ਨਾਉ ਨਰਾਇਣ ਛੋਤ ਛੋਤਾ ਥਾਉ ਨਥਾਵੇ ਮਾਣ ਮਨੋਤਾ ਨੇ ਪਲ
ਗੰਗਾ ਚੱਲੀ ਆਹ
ਜਮ ਜਾਲ ਤੋਰ ਨਰਕੈ ਵਿੱਚ ਨਾ ਖਾਧੇ ਸਗੋਤਾ ਗਈ ਬਕੁੰਠ ਭਵਾਨ ਚੜ ਨੌ ਨਰੈਣ ਛੋਤ ਅਛੋਤਾ ਥਾਂ ਨ ਥਾਵੇਂ ਮਾਣ ਮਨਾਏ। ਸੋ ਕਿਉਂਕਿ ਅੰਤ ਵੇਲੇ ਰਾਮ ਦਾ ਨਾਮ ਸੀ ਹਿਰਦੇ ਚ, ਉਹੀ ਜੀ ਉਹ ਗਤੀ ਹੋ ਜਾਂਦੀ ਹੈ। ਜਿਹਾ ਜਿਹਾ ਖਿਆਲ ਹੋਵੇ ਆਦਮੀ ਦਾ ਉਹ ਗਤੀ ਹੋਇਆ ਕਰਦੀ ਹੈ। ਮਕਾਨਾਂ ਚ ਖਿਆਲ ਰਹਿ ਜਾਵੇ ਪ੍ਰੇਤ ਬਣ ਜਾਂਦਾ, ਪੈਸੇ ਚ ਖਿਆਲ ਰਹਿ ਜਾਵੇ ਮਰਨ ਵੇਲੇ ਸੱਪ ਬਣ ਜਾਂਦਾ, ਪੁੱਤਰ ਨੀ ਹੋਇਆ ਮੇਰੇ ਪੁੱਤਰ ਨੀ ਹੋਇਆ ਖਿਆਲ ਰਹਿ ਜਾਵੇ ਸੂਰ ਬਣ ਜਾਂਦਾ, ਸੂਰੀ ਬਣ ਜਾਂਦੀ ਬਾਰਾਂ ਬਾਰਾਂ ਜਾਂਦੇ। ਇਸਤਰੀ ਚ ਖਿਆਲ ਰਹਿ ਜਾਵੇ ਪੁਰਸ਼ ਦਾ, ਪੁਰਸ਼ ਇਸਤਰੀ ਦਾ ਪੁਰਸ਼ ਚ ਖਿਆਲ ਰਹਿ ਜਾਵੇ, ਭੋਗਾਂ ਦੀ ਫਿਰਤੀ ਆ ਜਾਵੇ ਤੇ ਫੇਰ ਬੇਸ਼ਵਾ ਬਣਦਾ। ਸੋ ਇਸ ਤਰ੍ਹਾਂ ਦੇ ਨਾਲ ਜੇ ਵਾਹਿਗੁਰੂ ਵਿੱਚ ਖਿਆਲ ਰਹਿ ਜਾਵੇ ਤਾਂ ਪਰਮੇਸ਼ਰ ਦੇ ਦਰ ਤੇ ਸਿੱਧਾ ਹੀ ਜਾਂਦਾ। ਅੰਤਕਾਲ ਜੋ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਲੋਚਨ ਤੇਰਾ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੇ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਬੈਠੇ ਨੇ ਤੇ ਇੱਕ ਵੈਸ਼ਨਵ ਸਾਧ ਦੂਰੋਂ ਚੱਲ ਕੇ ਆਇਆ ਵੀ ਮੈਂ ਉਹਨਾਂ ਦੇ ਦਰਸ਼ਨ ਕਰਾਂ, ਮਹਿਮਾ ਸੁਣੀ। ਤੇ ਜਿਸ ਵਕਤ ਮਹਾਰਾਜ ਜੀ ਦੇ ਕੋਲ ਆਉਂਦਾ ਉੱਥੇ ਕੀ ਦੇਖਦਾ, ਇੱਕ ਬਟੇਰਾ ਫੜਿਆ ਹੋਇਆ ਮਹਾਰਾਜ ਨੇ, ਦੂਏ ਹੱਥ ਦੇ ਵਿੱਚ ਬਾਜ ਹੈ, ਉਹ ਜਿਉਂਦੇ ਦਾ ਮਾਸ ਕੱਢ ਕੱਢ ਖਾਈ ਜਾਂਦਾ ਬਾਜ। ਉਹਦੇ ਮਨ ਚ ਆਇਆ ਵੀ ਇਹ ਗੁਰੂ ਕਰ ਰਿਹਾ ਤਾਂ ਜਿਉਂਦੇ ਜੀਵ ਨੂੰ ਦੁੱਖ ਦੇ ਰਿਹਾ, ਵੀ ਮੈਂ ਨੀ ਇਹਨੂੰ ਗੁਰੂ ਧਾਰਨ ਕਰਨਾ। ਤੇ ਉਹਦੇ ਮਨ ਦੀ ਗੱਲ ਜਾਣ ਕੇ ਮਹਾਰਾਜ ਕਹਿੰਦੇ ਬਹਿ ਜਾ ਸੰਤ ਜੀ ਬਹਿ ਜਾ, ਥੋੜਾ ਜਿਹਾ ਕੰਮ ਰਹਿੰਦਾ। ਤੇ ਉਹਦੇ ਬਾਅਦ ਬਟੇਰਾ ਉਹਨੇ ਖਾ ਲਿਆ ਤੇ ਕਹਿਣ ਲੱਗੇ ਕੀ ਸ਼ੰਕਾ ਆ ਗਿਆ ਤੇਰੇ ਵਿੱਚ, ਵੀ ਮਨ ਵਿੱਚ ਵੀ ਬਾਜ ਤੋਂ ਅਸੀਂ ਬਟੇਰਾ ਜਿਉਂਦਾ ਖੜਾ ਲਿਆ। ਕਹਿੰਦੇ ਅਸੀਂ ਸਿੱਖ ਦਾ ਜਨਮ ਕੱਟ ਰਹੇ ਸੀ, ਇਹ ਸਾਡਾ ਸਿੱਖ ਸੀਗਾ ਪਿਛਲੇ ਜਨਮ ਚ, ਇਹਨੂੰ ਹੁਕਮ ਹੋਇਆ ਕਿ ਫਲਾਣੀ ਚੀਜ਼ ਦਰਿਆ ਤੋਂ ਪਾਰੋਂ ਲੈ ਆ। ਕਹਿੰਦੇ ਵਿਆਸਾ ਲੰਘ ਕੇ, ਪੈਸਾ ਇਹਦੇ ਕੋਲ ਹੈ ਨੀ ਸੀ, ਥੋੜੇ ਪੈਸੇ ਸੀਗੇ 20 ਪੈਸੇ, ਕਿਸ਼ਤੀ ਚ ਬੈਠ ਗਿਆ। ਜਦੋਂ ਪੈਸੇ ਗਰਾਉਣ ਲੱਗਿਆ ਇਹ ਕਹਿੰਦਾ ਵੀ ਪ੍ਰੇਮੀਆਂ ਮੇਰੇ ਕੋਲ ਤਾਂ 20 ਪੈਸੇ ਨੇ, ਮੈਨੂੰ ਨਗਾ ਦੇ ਪੈਸਾ ਹੈ ਤੇ ਮੈਂ ਗੁਰੂ ਦੇ ਕੰਮ ਜਾ ਰਿਹਾ, ਸੇਵਾ ਚ ਜਾ ਰਿਹਾ, ਕਾਰ ਸੇਵਾ ਚ, ਤੂੰ ਮੇਰੇ ਤੇ ਪੈਸੇ ਨਾ ਹੀ ਲੈ ਚੰਗਾ। ਕਹਿੰਦਾ ਨਾ ਮੈਂ ਤਾਂ ਨੀ ਲੰਘਣ ਦਿੰਦਾ। ਉਹ ਕਹਿੰਦਾ ਨਾ ਹੁਣ ਤੂੰ ਮੈਨੂੰ ਨਗਾ ਦੇ ਪਿੱਛੇ ਨਾ ਕਿਸ਼ਤੀ ਮੋੜੀ। ਕਹਿੰਦਾ ਪਿੱਛੇ ਨੀ ਮੈਂ ਮੋੜਦਾ, ਤੈਨੂੰ ਮੈਂ ਸਵਾਦ ਦਿਖਾਉਣ। ਚੱਕ ਕੇ ਕਹਿੰਦੇ ਦਰਿਆ ਚ ਸੁੱਟਤਾ ਸਾਡਾ ਸਿੱਖ, ਸਿੱਟਿਆ ਇਹ ਡੁੱਬਦਾ। ਕਹਿੰਦਾ ਜੇ ਮੇਰਾ ਬੱਸ ਚੱਲੇ ਨਾ ਤੇਰਾ ਕੱਚੇ ਦਾ ਮਾਸ ਖਾਉਣ। ਕਹਿੰਦੇ ਉਸ ਵਾਸ਼ਨਾ ਦੇ ਮੁਤਾਬਕ ਇਹ ਤਾਂ ਬਣ ਗਿਆ ਬਾਜ, ਤੇ ਆ ਜਿਹੜਾ ਮਲਾਹ ਇਹ ਬਣ ਗਿਆ ਬਟੇਰਾ। ਕਹਿੰਦੇ ਅਸੀਂ ਉਹਦਾ ਜਿਹੜੀ ਵਾਸ਼ਨਾ ਸੀ ਵੀ ਕੱਚੇ ਦਾ ਜਿਉਂਦੇ ਦਾ ਮਾਸ ਖਾਊਂਗਾ, ਆ ਕਹਿੰਦੇ ਅਸੀਂ ਜਿਉਂਦੇ ਦਾ ਮਾਸ ਖਿਲਾਇਆ ਇਹਨੂੰ। ਇੰਨਾ ਜਦ ਕਥਾ ਕਹੀ ਬਾਜ ਵੀ ਮਰ ਗਿਆ ਤੇ ਉਹ ਸੰਤ ਕੀ ਦੇਖਦਾ, ਉੱਥੇ ਦੇਵਤਾ ਬਣ ਗਿਆ ਬਾਜ ਤੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰੀ ਜਾਂਦਾ। ਤੇ ਮਹਾਰਾਜ ਨੇ ਵਿਦਾ ਕੀਤਾ, ਕਹਿਣ ਲੱਗੇ ਸੰਤ ਜੀ ਇਹ ਖਿਆਲ ਆ ਗਿਆ ਸੀ ਇਸ ਨੂੰ ਐਸਾ, ਉਹਦੇ ਕਰਕੇ ਇਹਨੇ ਜੂਨੀ ਚ ਤਾਂ ਪੈਣਾ ਨੀ ਸੀ, ਪਰ ਜੂਨੀ ਚ ਇਕਦਮ ਪਾ ਕੇ ਸਾਨੂੰ ਇਹਦਾ ਫਲ ਭੁਗਤਾਉਣਾ ਪਿਆ। ਸੋ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਚ ਹੋਵੇ ਉਸ ਵੇਲੇ ਫਿਰ ਗਤੀ ਬੜੀ ਉੱਤਮ ਹੁੰਦੀ ਹੈ। ਸੋ ਗਈ ਬਕੁੰਠ ਭਵਾਨ ਚੜ ਨਰਕੈ ਵਿੱਚ ਨਾ ਖਾਧੇ ਸਗੋਤਾ। ਸੋ ਐਸੇ ਜੋ ਸਾਧੂ ਨੇ ਜਿਹਦੇ ਬਾਰੇ ਮਹਾਰਾਜ ਨੇ ਫਰਮਾਨ ਕਰਿਆ ਕਿ ਮਹਾਂਪੁਰਖ ਦਿਆਲ ਹੁੰਦੇ ਤੇ 6 ਨਿਸ਼ਾਨੀਆਂ ਸੰਤਾਂ ਦੀਆਂ ਦੱਸੀਆਂ ਤੇ ਮਹਾਰਾਜ ਮੱਘਰ ਦੇ ਮਹੀਨੇ ਦਾ ਸਾਨੂੰ ਉਪਦੇਸ਼ ਦਿੰਦੇ ਹੋਏ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਪੜੋ ਪਿਆਰ
ਤੁੜੀ ਮੰਗਾ ਸੰਤਾਂ ਦੀ ਜਿਹੜੇ ਤੇਰੇ ਦਰ ਫਰਮਾਨ
ਛੈ ਤੂੜ ਕਹਿਣ ਪ੍ਰਭ ਸ਼ਰਨੀ ਦਰ ਪੜਿਆ ਮੰਗਰ ਪ੍ਰਭ ਰਾਧਣਾ ਬਹੁੜ ਨਾ ਜਨਮ। ਜਿਨ੍ਹਾਂ ਨੇ ਇਸ ਤਰ੍ਹਾਂ ਦੇ ਨਾਲ ਪਰਮੇਸ਼ਵਰ ਦਾ ਨਾਮ ਜਪਿਆ ਉਹ ਦੁਬਾਰਾ ਜੰਮਣ ਮਰਨ ਚ ਨਹੀਂ ਪੈਂਦੇ ਤੇ ਨਿਰੰਕਾਰ ਦੇ ਦੇਸ਼ ਜਾ ਕੇ ਨਿੱਜ ਘਰ ਚ ਵਾਸਾ ਕਰਦੇ ਆ। ਸੋ ਆਪ ਸਾਰਿਆਂ ਨੇ ਇਸ ਮਹੀਨੇ ਦਾ ਮਹਾਤਮ ਪ੍ਰਭੂ ਦੇ ਨਾਮ ਦੀ ਮਹਿਮਾ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਈਆਂ ਰੂਹਾਂ ਦੀਆਂ ਬਰਕਤਾਂ ਬੇਅੰਤ ਪ੍ਰਮਾਣਾਂ ਦੇ ਨਾਲ ਸਰਵਣ ਕਰੀਆਂ। ਸਮਾਂ ਜਾਚ ਨਹੀਂ ਦਿੰਦਾ।